ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਜੀ ਦੋਸਤੋ, ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਅੱਜ ਮੈਂ ਅਮਰਦੀਪ ਕੌਰ ਤੁਹਾਡੀ ਖਿਦਮਤ ਦੇ ਵਿਚ ਹਾਜ਼ਰ ਹਾਂ। ਔਰ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦੋਸਤੋ, ਉਮੀਦ ਕਰਦੀ ਹਾਂ ਕਿ ਅੱਜ ਦਾ ਦਿਨ ਤੁਹਾਡੇ ਲਈ ਸੁਹਾਵਣਾ ਚੜਿਆ ਹੋਣਾ ਔਰ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋ ਨਿਬੜੇ। ਅਸੀਂ ਇਹ ਅਰਦਾਸ ਪਰਮਾਤਮਾ ਦੇ ਅੱਗੇ ਕਰਦੇ ਹਾਂ। ਚੰਦ ਪਲਾਂ ਦੀ ਦੂਰੀ ਬਣੀ ਹੈ ਔਰ ਉਹਦੇ ਲਈ ਮਾਫੀ ਵੀ ਹੈ। ਔਰ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਉਡੀਕ ਰਹੇ ਸੋ ਸਰਦਾਰ ਅਮਨਦੀਪ ਸਿੰਘ ਸਿੱਧੂ ਹੋਰਾਂ ਦੇ ਨਾਲ, ਕਿਉਂਕਿ ਅਕਸਰ ਇਹ ਪ੍ਰੋਗਰਾਮ ਉਹੀ ਲੈ ਕੇ ਆਉਂਦੇ ਆ। ਸੋ ਜਿਹੜਾ ਸਾਡਾ ਵੀਕਐਂਡ ਹੁੰਦਾ, ਵੀਕਐਂਡ ਦੀ ਜਿਹੜੀ ਸਵੇਰ ਹੈ, ਦਿਲ ਵਾਲੀ ਗੱਲ ਦੇ ਨਾਲ ਆਪਾਂ ਸਾਂਝੀ ਕਰਦੇ ਹਾਂ। ਤੇ ਅੱਜ ਦੀ ਦਿਲ ਵਾਲੀ ਜਿਹੜੀ ਗੱਲ ਹੈ ਉਹ ਆਪਾਂ ਜ਼ਰੂਰ ਸਾਂਝੀ ਕਰ ਰਹੇ ਹਾਂ, ਪਰ ਅੱਜ ਜਿਹੜਾ ਸਾਥ ਹੈ ਉਹ ਤੁਸੀਂ ਮੇਰੇ ਨਾਲ ਨਿਭਾਉਣਾ। ਸੋ ਅੱਜ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਤੁਸੀਂ ਸਾਡੇ ਹਮਸਫ਼ਰ ਬਣਨਾ। ਤੇ ਪ੍ਰੋਗਰਾਮ ਚ ਬਹੁਤ ਸਾਰਾ ਜਿਹੜਾ ਅਸੀਂ ਮਟੀਰੀਅਲ ਆ ਉਹ ਸਾਂਝਾ ਕਰਨਾ। ਮਟੀਰੀਅਲ ਮਤਲਬ ਕਿ ਬਹੁਤ ਸਾਰੇ ਵਿਸ਼ੇ ਆ ਜਿਨ੍ਹਾਂ ਦੇ ਉੱਤੇ ਗੱਲ ਵੀ ਕੀਤੀ ਜਾਣੀ ਹੈ, ਤੇ ਬਹੁਤ ਸਾਰੇ ਸਿਲਸਿਲੇ ਆ ਜਿਹੜੇ ਅਸੀਂ ਤੁਹਾਡੀ ਨਜ਼ਰ ਵੀ ਕਰਨੇ ਆ। ਤੇ ਉਹਨਾਂ ਸਿਲਸਿਲਿਆਂ ਦੇ ਨਾਲ ਹੀ ਕੁਛ ਕੁ ਮਹਿਮਾਨਾਂ ਨੂੰ ਵੀ ਅਸੀਂ ਤੁਹਾਡੇ ਰੂਬਰੂ ਕਰਨਾ ਹੁੰਦਾ। ਸੋ ਉਹਨਾਂ ਨੂੰ ਵੀ ਕਰਾਂਗੇ। ਤੇ ਜਿਹੜੇ ਸਿਲਸਿਲੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਉਹਨਾਂ ਦੇ ਵਿੱਚੋਂ ਹੁੰਦਾ ਜੀ ਅੱਜ ਦਾ ਵਿਚਾਰ, ਮੌਸਮ ਦੇ ਉੱਤੇ ਝਾਤ, ਤੇ ਇਸ ਦੇ ਨਾਲ ਹੀ ਵਿਰਸਾ ਤੇ ਇਤਿਹਾਸ ਦੀ ਸਾਂਝ, ਜਿਹੜੀ ਕਿ ਅੱਜ ਕੱਲ ਸਾਡੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਹ ਸਾਂਝ ਪਾਉਂਦੇ ਨੇ ਸਰਦਾਰ ਸੰਤੋਖ ਸਿੰਘ ਹੋਰੀ, ਯਾਨੀ ਗਿਆਨੀ ਸੰਤੋਖ ਸਿੰਘ ਹੋਰੀ, ਜਿਹੜੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਔਰ ਇਸੇ ਸਿਲਸਿਲੇ ਦੇ ਵਿੱਚ ਅੱਜ ਸਾਡੇ ਨਾਲ ਸਾਂਝ ਬਣਾਉਣਗੇ। ਤੇ ਇਸੇ ਤਰ੍ਹਾਂ ਅੱਜ ਪ੍ਰੋਗਰਾਮ ਦੇ ਵਿੱਚ ਕੁਝ ਖਬਰਾਂ ਦੀ ਸਾਂਝ ਵੀ ਪਾਉਣੀ, ਕੁਝ ਜਾਣਕਾਰੀਆਂ ਵੀ ਲੈ ਕੇ ਆਉਣੀਆਂ ਤੁਹਾਡੇ ਨਾਲ। ਔਰ ਅੱਜ ਇੱਕ ਖਾਸ ਮੁਲਾਕਾਤ ਜਿਹੜੀ ਹੈ ਉਹ ਅਸੀਂ ਕੋਸ਼ਿਸ਼ ਕਰਨੀ ਹੈ ਕਰਨ ਦੀ, ਪਾਕਿਸਤਾਨੀ ਜਿਹੜੇ ਹਾਕੀ ਲੀਜੈਂਡ ਨੇ ਵਸੀਮ ਅਹਿਮਦ ਹੋਰੀ, ਸ਼ਾਇਦ ਜੇ ਤੁਸੀਂ ਉਹਨਾਂ ਦੇ ਬਾਰੇ ਸਰਚ ਕਰੋ ਤਾਂ ਬੜੀਆਂ ਮਾਣਮਤੀਆਂ ਜਿਹੜੀਆਂ ਉਹਨਾਂ ਦੀਆਂ ਪ੍ਰਾਪਤੀਆਂ ਰਹੀਆਂ। ਪਾਕਿਸਤਾਨ ਹਾਕੀ ਟੀਮ ਦੇ ਉਹ ਸਾਬਕਾ ਕਪਤਾਨ ਵੀ ਰਹੇ ਆ ਔਰ ਇਨ੍ਹੀਂ ਦਿਨੀ ਉਹ ਆਸਟ੍ਰੇਲੀਆ ਦੇ ਵਿਚ ਨੇ, ਮੈਲਬਰਨ ਦੇ ਵਿਚ ਨੇ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਦੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਉਹਨਾਂ ਦੇ ਨਾਲ ਵੀ ਦਿਲ ਵਾਲੀ ਗੱਲ ਜਿਹੜੀ ਹੈ ਉਹ ਕੀਤੀ ਜਾਵੇ। ਸੋ ਹਾਕੀ ਦੇ ਨਾਲ ਜਿਹੜਾ ਉਹਨਾਂ ਦਾ ਜੁੜਨਾ ਔਰ ਆਸਟ੍ਰੇਲੀਆ ਦੇ ਵਿਚ ਇਨ੍ਹੀਂ ਦਿਨੀ ਕਿਸ ਤਰ੍ਹਾਂ ਉਹ ਜਿਹੜਾ ਹਾਕੀ ਦੀ ਇਸ ਖੇਡ ਨੂੰ ਸਪੋਰਟ ਕਰ ਰਹੇ ਆ ਜਾਂ ਕਿਸ ਤਰ੍ਹਾਂ ਆਪਣੀਆਂ ਜਿਹੜੀਆਂ ਸੇਵਾਵਾਂ ਉਹ ਦੇ ਰਹੇ ਆ ਉਹਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਆਪਾਂ ਉਹਨਾਂ ਦੇ ਨਾਲ ਕਰਾਂਗੇ। ਤੇ ਅੱਜ ਪ੍ਰੋਗਰਾਮ ਦੇ ਵਿਚ ਤੁਸੀਂ ਸਾਰਿਆਂ ਨੇ ਜੁੜਨਾ, ਕੁਛ ਦੋਸਤ ਇਸ ਵੇਲੇ ਜੁੜ ਵੀ ਰਹੇ ਆ ਤੇ ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਕਹਿੰਦੇ ਆ। ਸਾਡੇ ਨਾਲ ਜਿਹੜੀ ਪਹਿਲੀ ਸਾਂਝ, ਸਭ ਤੋਂ ਪਹਿਲੀ ਸਾਂਝ ਜਿਹੜੀ ਹੈ ਉਹ ਬਣਾਈ ਹੈ ਜੀ ਇਸ ਵੇਲੇ ਜਗਤਾਰ ਜੌਹਲ ਹੋਰਾਂ ਨੇ, ਜਿਨ੍ਹਾਂ ਨੇ ਧੰਨਵਾਦ ਵੀ ਕੀਤਾ ਭਾਈ ਦਲਜੀਤ ਸਿੰਘ ਹੋਰਾਂ ਦਾ, ਯਾਨੀ ਕਿ ਸਾਡੇ ਜਿਹੜੇ ਗੁਰਬਾਣੀ ਦੇ ਸੰਚਾਲਕ ਨੇ, ਹੈ ਨਾ, ਗੁਰਬਾਣੀ ਪ੍ਰੋਗਰਾਮ ਜਿਹੜਾ ਚੱਲਦਾ ਸਵੇਰ ਤੋਂ ਤੜਕਸਾਰ ਤੋਂ। ਸੋ ਉਸ ਪ੍ਰੋਗਰਾਮ ਦੇ ਸੰਚਾਲਕ ਨੇ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਦਲਜੀਤ ਸਿੰਘ ਹੋਰੀ, ਸੋ ਉਹਨਾਂ ਦਾ ਧੰਨਵਾਦ ਕਰਦੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੌਹਲ ਸਾਹਿਬ, ਤੁਸੀਂ ਪ੍ਰੋਗਰਾਮ ਚ ਜੁੜਦੇ ਹੋ ਔਰ ਰੇਡੀਓ ਦੇ ਨਾਲ ਤੁਹਾਡੀ ਜਿਹੜੀ ਪਕੇਰੀ ਸਾਂਝ ਹੈ, ਗੂੜੀ ਸਾਂਝ ਹੈ, ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਜਸਵੰਤ ਰਾਏ ਮੈਲਬਨ ਵਾਲੇ ਵੀ ਪਹੁੰਚ ਚੁੱਕੇ ਆ, ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਵੀ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ। ਗੁਰਪ੍ਰੀਤ ਗਿੱਲ ਹੁਰੀ ਵੀ ਪਹੁੰਚ ਚੁੱਕੇ ਆ। ਗੁਰਪ੍ਰੀਤ ਗਿੱਲ ਹੋਰਾਂ ਦਾ ਨਜ਼ਰੀਆ ਤੁਸੀਂ ਕੱਲ ਜ਼ਰੂਰ ਸੁਣਿਆ ਹੋਣਾ, ਉਹਦੇ ਬਾਰੇ ਫੀਡਬੈਕ ਵੀ ਜ਼ਰੂਰ ਭੇਜਿਆ ਕਰੋ, ਕਿਉਂਕਿ ਕੋਈ ਵੀ ਜਿਹੜਾ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਉਹ ਹੋ ਸਕਦਾ ਕਿ ਸਾਡੇ ਨਜ਼ਰੀਏ ਤੋਂ ਹੀ ਪੇਸ਼ ਹੁੰਦਾ ਹੋਵੇ, ਪਰ ਤੁਸੀਂ ਆਪਣਾ ਕੀ ਨਜ਼ਰੀਆ ਰੱਖਦੇ ਹੋ ਉਸ ਦੇ ਬਾਰੇ ਚ, ਕਿਸ ਤਰ੍ਹਾਂ ਦੀ ਫੀਡਬੈਕ ਜਿਹੜੀ ਆ ਤੁਸੀਂ ਸਾਨੂੰ ਭੇਜਦੇ ਹੋ, ਉਹ ਸਾਡੇ ਲਈ ਬਹੁਤ ਅਹਿਮ ਹੁੰਦੀ ਹੈ, ਬਹੁਤ ਕੀਮਤੀ ਵੀ ਹੁੰਦੀ ਹੈ। ਭਾਵੇਂ ਕਿ ਨਜ਼ਰੀਆ ਹਰ ਇੱਕ ਦਾ ਆਪਣਾ ਹੁੰਦਾ, ਪਰ ਬਹੁਤ ਵਾਰ ਤੁਹਾਡੇ ਜਿਹੜੇ ਉੱਤਮ ਵਿਚਾਰ ਨੇ ਉਹ ਵੀ ਕਈ ਵਾਰ ਕਿਸੇ ਦਾ ਨਜ਼ਰੀਆ ਜਿਹੜਾ ਬਦਲਣ ਦੀ ਜਿਹੜੀ ਸਮਰੱਥਾ ਹੈ ਉਹ ਰੱਖਦੇ ਆ। ਸੋ ਪ੍ਰੋਗਰਾਮ ਦੌਰਾਨ ਤੁਹਾਡੀ ਫੀਡਬੈਕ ਦੀ ਵੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ। ਅੱਜ ਵੀ ਪ੍ਰੋਗਰਾਮ ਦੇ ਵਿਚ ਤੁਸੀਂ ਸਾਡੇ ਨਾਲ ਜੁੜਨਾ ਕਰਨਾ, ਜਿਹੜੇ ਹਮੇਸ਼ਾ ਜੁੜਦੇ ਨੇ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ ਟੈਲੀਗ੍ਰਾਮ ਦੇ ਜ਼ਰੀਏ, ਔਰ ਇਸੇ ਤਰ੍ਹਾਂ ਹਰਮਨ ਰੇਡੀਓ ਦੀ ਜਿਹੜੀ ਐਪ ਹੈ ਉਸ ਦੇ ਵਿਚ ਦਿੱਤੇ ਹੋਏ ਲਿੰਕ, ਜੇਕਰ ਉਹ ਐਪ ਤੁਸੀਂ ਆਪਣੇ ਫੋਨ ਤੇ ਡਾਊਨਲੋਡ ਕੀਤੀ ਹੋਈ ਆ, ਉਸ ਐਪ ਦੇ ਵਿਚ ਸਾਡੇ ਨਾਲ ਕੰਟੈਕਟ ਕਰਨ ਦੇ, ਇੰਟਰੈਕਟ ਕਰਨ ਦੇ ਲਿੰਕਸ ਜਿਹੜੇ ਦਿੱਤੇ ਹੋਏ ਆ, ਤੁਸੀਂ ਉਹਨਾਂ ਲਿੰਕਸ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾ ਸਕਦੇ ਹੋ। ਔਰ ਜੇ ਤੁਸੀਂ ਈਮੇਲ ਕਰਨੀ ਆ ਤਾਂ request@harmanradio.com ਸਾਡਾ ਈਮੇਲ ਪਤਾ ਹੈ, ਉੱਥੇ ਜਾ ਕੇ ਤੁਸੀਂ ਸਾਨੂੰ ਆਪਣਾ ਸੁਨੇਹਾ ਭੇਜ ਸਕਦੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਕਾਲ ਕਰਕੇ ਆਪਣਾ ਵਿਚਾਰ ਸਾਂਝਾ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28-11। ਤੁਸੀਂ ਆਪਣਾ ਨੰਬਰ ਭੇਜ ਸਕਦੇ ਹੋ, ਜੇਕਰ ਤੁਸੀਂ ਕਿਸੇ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਹੋ ਤਾਂ ਅਸੀਂ ਤੁਹਾਡਾ ਜਿਹੜਾ ਨੰਬਰ ਹੈ ਉਹ ਡਾਇਲ ਕਰਕੇ ਤੁਹਾਡੇ ਨਾਲ ਸੰਪਰਕ ਬਣਾ ਸਕਦੇ ਹਾਂ। ਤੇ ਲੋ ਜੀ ਪ੍ਰੋਗਰਾਮ ਦੇ ਵਿਚ ਅੱਜ ਬਹੁਤ ਕੁਛ ਹੈ ਤੇ ਆਪਾਂ ਹੁਣ ਦੇਰੀ ਨਾ ਕਰੀਏ ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਪ੍ਰੋਗਰਾਮ ਦਾ ਜਿਹੜਾ ਪਹਿਲਾ ਗੀਤ ਹੈ ਉਹ ਆਪਾਂ ਜ਼ਰੂਰ ਤੁਹਾਡੀ ਨਜ਼ਰ ਕਰੀਏ। ਤੇ ਲਓ ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਹੈ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਅਰਦਾਸ ਕਰਾਂ।
ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ
ਨਾਨਕ ਲਈ ਤੇ ਆਏ,
ਫਿਰ ਅੰਗਦ ਗੁਰ ਤੈ ਅਮਰ ਦਾ
ਨਾਸੇ ਹੋਈ ਸਹਾਏ,
ਅਰਜਨ ਹਰ ਗੋਬਿੰਦ ਨਾ ਅਰਜਨ ਹਰ ਗੋਬਿੰਦ ਕ੍ਰਿਸ਼ਨ ਤੇ ਆਈਐ
ਸਭ ਦੁੱਖ ਜਾਏ,
ਤੇਗ ਬਹਾਦਰ ਸਿਮਰਿਐ
ਨਾਮ ਦਿਆ ਹੈ ਤਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਕਰਾਂ सौगात मिले सफला हो जन्म हमारा सफला हो जन्म हमारा सब छड़ के जगत पसारा बस मिल जा तेरा सहारा मेरे प्रीत मां जियो हर स्वास करा मेरे प्रीत मां जियो खालसा रे जग तो निहारा
दुनिया आबाद रहे जाता तेरी याद रहे
सब नच रहे भाईचारा
सिराओं के छत रहे मत्ते अट पत रहे
खालसा रे जग तो निहारा गूंजे खालसे दा अंबरी जकारा भीड़ा कौम ते न पैण दुबारा मेरे प्रीत मां
ਜਿਨ 76 ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਔਰ ਉਮੀਦ ਕਰਦੀ ਹਾਂ ਜੀ ਗੀਤ ਜ਼ਰੂਰ ਪਸੰਦ ਆਇਆ ਹੋਣਾ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਔਰ ਇਸ ਵੇਲੇ ਤੁਸੀਂ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੇਰੇ ਨਾਲ ਜੁੜੇ ਹੋਏ ਹੋ ਮੇਰੇ ਨਾਲ ਦਿਲ ਵਾਲੀ ਗੱਲ ਦਾ ਇਹ ਸਫ਼ਰ ਜਿਹੜਾ 8 ਤੋਂ 10 ਵਜੇ ਤੱਕ ਆਪਣਾ ਜਾਰੀ ਰਹਿਣਾ ਔਰ ਇਹ ਪ੍ਰੋਗਰਾਮ ਦੇ ਵਿੱਚ ਕੁਝ ਦੋਸਤ ਜਿਹੜੇ ਬਣੇ ਹੋਏ ਆ ਸਾਡੇ ਨਾਲ ਮੈਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਆ ਕੁਲਵੀਰ ਸਿੰਘ ਸੰਧੂਹਰੀ ਸਾਡੇ ਨਾਲ ਸ਼ਾਮਲ ਹੋਏ ਆ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਉੱਧਰ ਗੁਰਪ੍ਰੀਤ ਗਿੱਲ ਹੋਰਾਂ ਨੇ ਕਿਹਾ ਸੀਗਾ ਕਿ ਆਈਫੋਨ ਐਪ ਜਿਹੜੀ ਆ ਕਈ ਵਾਰ ਕੰਮ ਨਹੀਂ ਕਰ ਰਹੀ ਹਾਂਜੀ ਕਈ ਵਾਰ ਜਿਹੜੇ ਇਹੋ ਜਿਹੇ ਟੈਕਨੀਕਲ ਇਸ਼ੂ ਜਿਹੜੇ ਉਹ ਆ ਜਾਂਦੇ ਆ ਸੋ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਸਵੰਤ ਰਾਏ ਮੈਲਬਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੇ ਕਹਿੰਦੇ ਕੱਲ ਗਿੱਲ ਭਾਜੀ ਦੀ ਰਿਪੋਰਟ ਇਜ਼ ਵੈਰੀ ਨਾਈਸ ਕਿਆ ਬਾਤ ਹੈ ਸੋ ਤੁਸੀਂ ਤਾਂ ਫੀਡਬੈਕ ਕੁਇਕਲੀ ਭੇਜ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਇਸ ਵੇਲੇ ਜਿਹੜਾ ਅਗਲਾ ਸਿਲਸਿਲਾ ਹੈਗਾ ਅੱਜ ਦੇ ਵਿਚਾਰ ਦਾ ਤੇ ਅੱਜ ਦਾ ਵਿਚਾਰ ਕਰਦੇ ਆ ਫਿਰ ਤੁਹਾਡੇ ਨਾਲ ਸਾਂਝਾ ਸੋ ਅੱਜ ਦਾ ਵਿਚਾਰ ਹੈ ਜੀ ਕਿ ਜੇਕਰ ਤੁਸੀਂ ਪਿੱਛੇ ਮੁੜ ਕੇ ਵੇਖਣਾ ਚਾਹੁੰਦੇ ਹੋ ਤਾਂ ਪਿੱਛੇ ਵੇਖਦਿਆਂ ਰੱਬ ਦਾ ਸ਼ੁਕਰਾਨਾ ਕਰੋ ਜੇਕਰ ਤੁਸੀਂ ਅੱਗੇ ਵੇਖਣਾ ਚਾਹੁੰਦੇ ਹੋ ਤਾਂ ਭਵਿੱਖ ਵੱਲ ਵੇਖਦਿਆਂ ਪਰਮਾਤਮਾ ਦੇ ਉੱਤੇ ਆਪਣਾ ਭਰੋਸਾ ਬਣਾ ਕੇ ਰੱਖੋ ਕਿਉਂਕਿ ਜਦੋਂ ਪਰਮਾਤਮਾ ਤੁਹਾਡੇ ਲਈ ਦਰਵਾਜ਼ੇ ਖੋਲ੍ਹਦਾ ਤਾਂ ਕੋਈ ਵੀ ਉਹ ਦਰਵਾਜ਼ੇ ਬੰਦ ਨਹੀਂ ਕਰ ਸਕਦਾ ਤੇ ਜਦੋਂ ਉਹ ਦਰਵਾਜ਼ੇ ਬੰਦ ਕਰਦਾ ਯਾਨੀ ਕਿ ਜਦੋਂ ਪਰਮਾਤਮਾ ਦਰਵਾਜ਼ੇ ਬੰਦ ਕਰਦਾ ਤਾਂ ਕੋਈ ਵੀ ਉਸ ਨੂੰ ਖੋਲ੍ਹ ਨਹੀਂ ਸਕਦਾ ਭਾਵ ਕਿ ਪਰਮਾਤਮਾ ਦੇ ਉੱਤੇ ਜਿਹੜਾ ਭਰੋਸਾ ਹੈ ਉਹ ਕਾਇਮ ਹੋਣਾ ਬਹੁਤ ਜ਼ਰੂਰੀ ਹੈ ਅਕਸਰ ਕੀ ਹੁੰਦਾ ਜੀ ਕਿ ਜਦੋਂ ਅਸੀਂ ਪਰਮਾਤਮਾ ਦੇ ਉੱਤੇ ਭਰੋਸੇ ਦੀ ਗੱਲ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਡੋਲ ਜਾਂਦੇ ਹਾਂ ਅਸੀਂ ਜਦੋਂ ਪਿੱਛੇ ਦੇਖਦੇ ਹਾਂ, ਯਾਨੀ ਕਿ ਜੋ ਪਿਛੋਕੜ ਦੇ ਵਿੱਚ ਹੋਇਆ ਹੁੰਦਾ ਤਾਂ ਉਹਦੇ ਵਿੱਚ ਅਕਸਰ ਸਾਨੂੰ ਜਿਹੜਾ ਮਾੜਾ ਹੋਇਆ ਹੁੰਦਾ ਹੈ ਨਾ, ਉਹ ਹਮੇਸ਼ਾ ਤੰਗ ਕਰਦਾ, ਯਾਨੀ ਕਿ ਜਿਹੜਾ ਸਾਡਾ ਪ੍ਰੈਜੈਂਟ ਆ, ਜਿਹੜਾ ਸਾਡਾ ਵਰਤਮਾਨ ਸਮਾਂ ਸੀ, ਉਹਨੂੰ ਵੀ ਉਸੇ ਕਾਰਨ ਖਰਾਬ ਕਰ ਲੈਂਦੇ ਹਾਂ। ਕਿਉਂ? ਕਿਉਂਕਿ ਜੋ ਸਾਡੇ ਨਾਲ ਮਾੜਾ ਹੋਇਆ ਹੁੰਦਾ, ਜੋ ਬੁਰਾ ਵਾਪਰਿਆ ਹੁੰਦਾ, ਅਸੀਂ ਉਹੀ ਜ਼ਿਆਦਾ ਦੇਖਦੇ ਹਾਂ। ਪਰ ਜੋ ਸਾਡੇ ਨਾਲ ਚੰਗਾ ਵਾਪਰਿਆ ਹੁੰਦਾ, ਜੋ ਪਰਮਾਤਮਾ ਨੇ ਸਾਡੇ ਨਾਲ ਚੰਗਾ ਕੀਤਾ ਹੁੰਦਾ ਹੈ ਨਾ, ਔਰ ਬਹੁਤ ਸਾਰੀ ਇਹੋ ਜਿਹੇ ਜਿਹੜੇ ਹਾਦਸੇ ਆ ਜਿਨ੍ਹਾਂ ਦੇ ਵਿੱਚੋਂ ਅਸੀਂ ਨਿਕਲ ਕੇ ਬਾਹਰ ਆਉਂਦੇ ਹਾਂ, ਸੋ ਉਹ ਅਸਲ ਦੇ ਵਿੱਚ ਇੱਕ ਪਰਮਾਤਮਾ ਦੀ ਅਪਾਰ ਬਖਸ਼ਿਸ਼ ਹੁੰਦੀ ਹੈ, ਜਿਹਦੇ ਕਾਰਨ ਅਸੀਂ ਉਹਨਾਂ ਹਾਦਸਿਆਂ ਦੇ ਵਿੱਚੋਂ ਵੀ ਬਾਹਰ ਨਿਕਲ ਕੇ ਆਉਂਦੇ ਹਾਂ। ਸੋ ਇਸ ਲਈ ਜਦੋਂ ਅਸੀਂ ਪਿੱਛੇ ਦੇਖਦੇ ਹਾਂ ਤਾਂ ਸਾਨੂੰ ਉਹਨਾਂ ਚੰਗੇ ਪਲਾਂ ਦੇ ਲਈ, ਉਹਨਾਂ ਖੁਸ਼ਗਵਾਰ ਪਲਾਂ ਦੇ ਲਈ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ। ਤੇ ਜੇਕਰ ਅਸੀਂ ਆਉਣ ਵਾਲੇ ਸਮੇਂ ਦੇ ਵੱਲ ਦੇਖਦੇ ਹਾਂ ਤਾਂ ਸ਼ਿਕਾਇਤਾਂ ਦੀ ਥਾਂ ਸਾਡੇ ਕੋਲ ਪਰਮਾਤਮਾ ਦੇ ਉੱਤੇ ਭਰੋਸਾ ਹੋਣਾ ਜ਼ਰੂਰੀ ਹੈ। ਕਿਉਂਕਿ ਜੇਕਰ ਹੁਣ ਤੱਕ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਚੰਗਾ ਮਾੜਾ ਜੋ ਵਾਪਰਿਆ ਉਹਦੇ ਦੌਰਾਨ ਵੀ ਅਸੀਂ ਆਪਣੇ ਆਪ ਦੇ ਵਿੱਚ ਚੱਲਦੇ ਰੱਖਿਆ ਆਪਣੇ ਆਪ ਨੂੰ, ਤਾਂ ਉਹ ਕਿਤੇ ਨਾ ਕਿਤੇ ਜ਼ਰੂਰ ਪਰਮਾਤਮਾ ਦਾ ਜਿਹੜਾ ਓਟ ਆਸਰਾ ਸਾਡੇ ਨਾਲ ਹੁੰਦਾ। ਤੇ ਇਸੇ ਤਰ੍ਹਾਂ ਜੇਕਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਅਰਦਾਸ ਬੇਨਤੀ ਜਿਹੜੀ ਉਹ ਪਰਮਾਤਮਾ ਦੇ ਅੱਗੇ ਕਰਦੇ ਹਾਂ ਤਾਂ ਉਹ ਵੀ ਇਹੀ ਹੋਣੀ ਚਾਹੀਦੀ ਹੈ ਕਿ ਹੇ ਪਰਮਾਤਮਾ, ਮੇਰਾ ਭਰੋਸਾ ਤੇਰੇ ਉੱਤੇ ਕਾਇਮ ਹੈ ਔਰ ਤੂੰ ਹੀ ਮੈਨੂੰ ਰਾਹ ਦਿਖਾਉਣ ਵਾਲਾ ਹੈ ਤੇ ਉਹ ਰਾਹ ਦਿਖਾਉਂਦਾ ਵੀ ਹੈ। ਸੋ ਇਸੇ ਕਰਕੇ ਇਹ ਵਿਚਾਰ ਤੁਹਾਡੇ ਨਾਲ ਸਾਂਝਾ ਕੀਤਾ ਕਿ ਜਦੋਂ ਉਹ ਦਰਵਾਜ਼ੇ ਬੰਦ ਕਰ ਦਿੰਦਾ ਤੇ ਕੋਈ ਖੋਲ ਨਹੀਂ ਸਕਦਾ, ਪਰ ਜਦੋਂ ਉਹ ਪਰਮਾਤਮਾ ਤੁਹਾਡੇ ਲਈ ਦਰਵਾਜ਼ੇ ਖੋਲਦਾ ਤਾਂ ਕੋਈ ਬੰਦ ਨਹੀਂ ਕਰ ਸਕਦਾ। ਸੋ ਇਹ ਸੀ ਜੀ ਅੱਜ ਦਾ ਵਿਚਾਰ। ਮੈਨੂੰ ਲੱਗਦਾ ਕਿ ਕੁਛ ਹੱਦ ਤੱਕ ਤੁਸੀਂ ਵੀ ਸਾਡੇ ਨਾਲ ਜ਼ਰੂਰ ਇਸ ਵਿਚਾਰ ਦੇ ਨਾਲ ਸਹਿਮਤ ਹੋਵੋਗੇ। ਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੇ ਨਾਲ ਹੀ ਅੱਜ ਦੇ ਮੌਸਮ ਦੇ ਉੱਤੇ ਵੀ ਆਪਾਂ ਝਾਤ ਜ਼ਰੂਰ ਮਾਰ ਲਈਏ। ਸੋ ਮੌਸਮ ਕੀ ਕਹਿੰਦਾ ਅੱਜ ਦਾ ਤੁਹਾਡੇ ਨਾਲ ਪਾਉਂਦੇ ਹਾਂ ਸਾਂਝ। ਮੌਸਮ ਵੈਸੇ ਤਾਂ ਦੇਖੋ ਜੀ ਭਾਰ ਠੰਡ ਹੈ ਹਨਾ ਇਹਨਾਂ ਦਿਨਾਂ ਦੇ ਵਿੱਚ, ਪਰ ਮੈਲਬਨ ਦੇ ਵਿੱਚ ਅੱਜ 10 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ ਔਰ 18 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਜਾਣ ਦੀ ਜਿਹੜੀ ਭਵਿੱਖਬਾਣੀ ਉਹ ਕੀਤੀ ਗਈ ਹੈ। ਔਰ ਸੋਹਣਾ ਮੌਸਮ ਹੈ ਅੱਜ, ਕੋਈ ਇੰਨੀ ਜ਼ਿਆਦਾ ਠੰਡ ਨਹੀਂ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਬਾਹਰ ਵੀ ਨਿਕਲਦੇ ਸੀਗੇ ਤਾਂ ਹੱਥ ਪੈਰ ਸੁੰਨ ਹੁੰਦੇ ਸੀ, ਸੋ ਉਸ ਤਰ੍ਹਾਂ ਦਾ ਨਹੀਂ ਹੈ। ਸੋ ਬੱਦਲਵਾਈ ਜ਼ਰੂਰ ਅੱਜ ਬਣੀ ਰਹੇਗੀ ਔਰ ਸੂਰਜ ਦੇਵਤਾ ਜਿਹੜੇ ਵਿੱਚ ਵਿਚਾਲੇ ਦਰਸ਼ਨ ਵੀ ਦਿੰਦੇ ਰਹਿਣਗੇ। ਉੱਧਰ ਅੱਜ ਸਿਡਨੀ ਦੇ ਵਿੱਚ ਵੀ ਤਾਪਮਾਨ ਲਗਭਗ ਇੱਕੋ ਜਿਹਾ ਹੀ ਹੈ, 10 ਡਿਗਰੀ ਸੈਲਸੀਅਸ ਦਾ ਘੱਟ ਤੋਂ ਘੱਟ 18 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਹੈ, ਪਰ ਉੱਥੇ ਅੱਜ ਮੀਂਹ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ, ਮੀਂਹ ਵੀ ਪੈਣ ਦੇ ਆਸਾਰ ਨੇ ਔਰ ਬੱਦਲਵਾਈ ਜਿਹੜੀ ਉਹ ਬਣੀ ਰਹੇਗੀ। ਤੇ ਇਸੇ ਤਰ੍ਹਾਂ ਬ੍ਰਿਸਬੇਨ ਦੇ ਵਿੱਚ ਅੱਜ ਸੋਹਣਾ ਦਿਨ ਹੈ, 12 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਹੈ ਔਰ 22 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਜਾਣਾ ਤੇ ਧੁੱਪ ਖਿੜੀ ਰਹਿਣੀ ਹੈ। ਸੋਹਣਾ ਮੌਸਮ ਹੈ। ਪਰਥ ਦੇ ਵਿੱਚ ਅੱਜ 7 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ, 16 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਜਿਹੜਾ ਚਲੇ ਜਾਣਾ। ਇੱਥੇ ਵੀ ਅੱਜ ਮੀਂਹ ਪੈਣ ਦੇ ਜਿਹੜੇ ਆਸਾਰ ਬਣੇ ਹੋਏ ਆ। ਐਡੀਲੇਡ ਦੇ ਵਿੱਚ ਅੱਜ 9 ਡਿਗਰੀ ਘੱਟ ਤੋਂ ਘੱਟ ਹੈ, 20 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ ਔਰ ਇੱਥੇ ਵੀ ਅੱਜ ਮੀਂਹ ਪੈਣ ਦੇ ਜਿਹੜੇ ਆਸਾਰ ਹੈ ਉਹ ਦੱਸੇ ਗਏ ਆ। ਕੈਨਬਰਾ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਹੈ, ਫਿਰ ਵੀ ਬਰਦਾਸ਼ਤ ਕਰਨ ਯੋਗ ਹੈ ਕਿਉਂਕਿ ਪਿਛਲੇ ਦਿਨੀ ਮੈਲਬਨ ਦੇ ਵਿੱਚ ਮਨਫੀ ਚ ਗਿਆ ਤਾਪਮਾਨ ਹਨਾ। ਸੋ ਮਨਫੀ 1 ਮਨਫੀ 2 ਤੱਕ ਜਿਹੜਾ ਤਾਪਮਾਨ ਹੈ ਉਹ ਰਿਹਾ ਤੇ ਵੱਧ ਤੋਂ ਵੱਧ ਤਾਪਮਾਨ ਵੀ 7 ਡਿਗਰੀ ਸੈਲਸੀਅਸ ਜਿਹੜਾ ਇੱਥੇ ਅਸੀਂ ਹੰਢਾਇਆ। ਸੋ ਕੈਨਬਰਾ ਦੇ ਵਿੱਚ ਅੱਜ 17 ਡਿਗਰੀ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ ਤੇ ਠੰਡ ਰਹਿਣੀ ਹੈ ਜੀ। ਹੋਬਰਟ ਚ 8 ਡਿਗਰੀ ਸੈਲਸੀਅਸ ਘੱਟ ਤੋਂ ਘੱਟ, 16 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ। ਡਾਰਵਿਨ ਦੇ ਵਿੱਚ 15 ਤੋਂ ਲੈ ਕੇ 29 ਡਿਗਰੀ ਸੈਲਸੀਅਸ ਤਾਪਮਾਨ, ਧੁੱਪ ਖਿੜੀ ਰਹਿਣੀ ਹੈ, ਖਿੜਿਆ ਹੋਇਆ ਦਿਨ। ਸੋ ਡਾਰਵਿਨ ਚ ਹਮੇਸ਼ਾ ਲਗਭਗ ਇਹੋ ਜਿਹਾ ਹੀ ਮੌਸਮ ਰਹਿੰਦਾ। ਤੇ ਲਓ ਜੀ ਮੌਸਮ ਤੋਂ ਬਾਅਦ ਹੁਣ ਆਪਾਂ ਪ੍ਰੋਗਰਾਮ ਦਾ ਵੀ ਮੌਸਮ ਬਦਲਦੇ ਹਾਂ ਤੇ ਗੀਤ ਸੰਗੀਤ ਵੱਲ ਵਧਣਾ ਹੈ ਆਪਾਂ। ਜਗਤਾਰ ਜੌਲਹੁਰੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ ਜੀ। ਕਹਿੰਦੇ ਅਮਰਦੀਪ ਜੀ ਭੈਣੇ, ਕਹਿੰਦੇ ਬਹੁਤ ਸੋਹਣਾ ਵਿਚਾਰ ਹੈ, ਬਹੁਤ ਬਹੁਤ ਧੰਨਵਾਦ ਜੌਲ ਸਾਹਿਬ, ਵਿਚਾਰ ਤੁਸੀਂ ਪਸੰਦ ਕੀਤਾ। ਵਿਚਾਰ ਦਾ ਜਿਹੜਾ ਮਕਸਦ ਹੁੰਦਾ ਸਾਂਝਾ ਕਰਨ ਦਾ ਉਹ ਇਹੀ ਹੁੰਦਾ ਕਿ ਇਹ ਵਿਚਾਰ ਜਿਹੜਾ ਹੈ ਉਹ ਸਿਰਫ ਅਸੀਂ ਨਹੀਂ ਆ ਕਿ ਬੋਲ ਕੇ ਤੁਹਾਡੇ ਤੱਕ ਪਹੁੰਚਾ ਦਿੱਤਾ, ਕੋਸ਼ਿਸ਼ ਜਿਹੜੀ ਉਹ ਸਾਡੀ ਵੀ ਥੋੜ੍ਹੀ ਥੋੜ੍ਹੀ ਇਹ ਹੁੰਦੀ ਹੈ ਕਿ ਅਸੀਂ ਵੀ ਉਸ ਵਿਚਾਰ ਨੂੰ ਅਮਲ ਰੂਪ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਲੈ ਕੇ ਆਈਏ ਹਨਾ। ਕਿਉਂਕਿ ਜਦੋਂ ਅਸੀਂ ਸਿਰਫ ਸਾਂਝ ਪਾਉਣ ਤੱਕ ਰਹਿ ਜਾਂਦੇ ਹਾਂ, ਉਹਨੂੰ ਅਮਲੀ ਰੂਪ ਦੇ ਵਿੱਚ ਲਿਆਉਣ ਦੇ ਵਿੱਚ ਕਿਤੇ ਨਾ ਕਿਤੇ ਕੁਤਾਹੀ ਕਰਦੇ ਹਾਂ, ਤਾਂ ਫਿਰ ਮੈਨੂੰ ਲੱਗਦਾ ਹੁੰਦਾ ਵੀ ਸਾਡਾ ਸਾਂਝਾ ਕਰਨ ਦਾ ਵੀ ਕੋਈ ਫਿਰ ਕੋਈ ਸਾਰਥਕ ਜਿਹੜਾ ਉਦੇਸ਼ ਨਹੀਂ ਰਹਿ ਜਾਂਦਾ ਹਨਾ। ਸੋ ਉਦੇਸ਼ ਇਹੀ ਹੁੰਦਾ ਕਿ ਤੁਹਾਡੇ ਨਾਲ ਇਹ ਸਾਂਝ ਵੀ ਪਾਈਏ ਤੇ ਕੁਛ ਹੱਦ ਤੱਕ ਉਹਦੇ ਉੱਤੇ ਅਸੀਂ ਖੁਦ ਵੀ ਅਮਲ ਕਰਦੇ ਰਹੀਏ। ਬਹੁਤ ਬਹੁਤ ਧੰਨਵਾਦ ਤੁਸੀਂ ਆਉਣਾ ਕੀਤਾ ਪ੍ਰੋਗਰਾਮ ਚ। ਕੁਲਦੀਪ ਔਲਖ ਹੁਰੀ ਵੀ ਪ੍ਰੋਗਰਾਮ ਚ ਜੁੜ ਚੁੱਕੇ ਆ, ਬਹੁਤ ਬਹੁਤ ਸਵਾਗਤ। ਤੇ ਇਧਰ ਸਾਡੇ ਨਾਲ ਤਰਨਜੀਤ ਸਿੰਘ ਹੁਰੀ ਵੀ ਸਾਂਝ ਬਣਾ ਰਹੇ ਆ ਈਮੇਲ ਦੇ ਜ਼ਰੀਏ। ਬਹੁਤ ਬਹੁਤ ਜੀ ਆਇਆਂ ਨੂੰ, ਤੁਹਾਡੇ ਸਾਰਿਆਂ ਦੇ ਜਿਹੜੇ ਮੈਸੇਜਿਸ ਆ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ। ਫਿਲਹਾਲ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ ਤਰਸੇਮ ਜੱਸੜ ਦੇ।
ਅੱਜ ਵਿੱਚ ਜੀ ਛੱਡ ਕੱਲ ਦੇ ਖਿਆਲ ਨੂੰ, ਲੱਭਣਾ ਜਵਾਬ ਪਿਆ ਰਹਿਣ ਦੇ ਸਵਾਲ ਨੂੰ, ਛੱਡ ਦੇ ਉਦਾਸੀ ਰੱਖ ਉਹਦੇ ਉੱਤੇ ਡੋਰਾਂ, ਚਲਾਕੀਆਂ ਚ ਘਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ, ਚਲਾਕੀਆਂ ਚ ਘਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ।
ਲਓ ਜੀ, ਤਰਸੇਮ ਜੱਸਰ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦਿਨ ਹੈਗਾ ਜੀ ਅੱਜ ਐਤਵਾਰ ਦਾ, ਸਾਲ 2022 ਦੇ ਜੁਲਾਈ ਮਹੀਨੇ ਦੀ 24 ਤਰੀਕ ਹੈ ਤੇ ਉਹਦਾ ਨਾਨਕਸ਼ਾਹੀ ਸੰਮਤ 554 ਦੇ ਸਾਵਣ ਮਹੀਨੇ ਦੀ ਅੱਜ 9 ਤਰੀਕ ਹੈ। ਇਸ ਵੇਲੇ 8:25 ਹੋ ਚੁੱਕੇ ਆ ਤੇ ਤੁਹਾਡਾ ਤੇ ਮੇਰਾ ਸਫ਼ਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਬਣਿਆ ਹੋਇਆ। ਸੋ ਅੱਜ ਸਿੱਧੂ ਸਾਹਿਬ ਛੁੱਟੀ ਕਰ ਗਏ ਆ ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਮੈਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਿਆ ਕਰਾਂਗੇ ਕਿ ਇਹ ਜਿਹੜਾ ਐਤਵਾਰ ਦਾ ਜਿਹੜਾ ਪ੍ਰੋਗਰਾਮ ਆ ਉਹ ਜ਼ਰੂਰ ਉਹਦੇ ਵਿੱਚ ਹਾਜ਼ਰੀ ਜਿਹੜੀ ਆ ਉਹ ਲਗਾਉਂਦੇ ਰਹੀਏ ਤੇ ਇਸੇ ਤਰ੍ਹਾਂ ਵੱਖ ਵੱਖ ਜਿਹੜੇ ਸਿਲਸਿਲੇ ਆ ਉਹ ਆਪਾਂ ਤੁਹਾਡੀ ਨਜ਼ਰ ਕਰਦੇ ਰਹੀਏ। ਤੇ ਅੱਜ ਦੇ ਪ੍ਰੋਗਰਾਮ ਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੁਛ ਸਿਲਸਿਲੇ ਜਿਹੜੇ ਆ ਉਹ ਆਪਾਂ ਤੁਹਾਡੇ ਨਾਲ ਜਿਹੜੇ ਹਮੇਸ਼ਾ ਸਾਂਝੇ ਕਰਦੇ ਹਾਂ ਉਹ ਵੀ ਕਰਾਂਗੇ, ਪਰ ਇੱਕ ਕੋਸ਼ਿਸ਼ ਜਿਹੜੀ ਉਹ ਵੀ ਕਰ ਰਹੇ ਹਾਂ ਕਿ ਜਿਹੜੇ ਪਾਕਿਸਤਾਨੀ ਹਾਕੀ ਲੀਜੈਂਡ ਨੇ ਵਸੀਮ ਅਹਿਮਦ ਹੁਰੀ, ਉਹਨਾਂ ਦੇ ਨਾਲ ਵੀ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਅਸੀਂ ਕਰਵਾਵਾਂਗੇ ਜੇ ਪ੍ਰੋਗਰਾਮ ਦੌਰਾਨ ਸਾਡਾ ਜਿਹੜਾ ਸਬੱਬ ਬਣਦਾ ਤਾਂ ਉਹਨਾਂ ਦੇ ਨਾਲ ਦਿਲ ਵਾਲੀ ਗੱਲ ਜਿਹੜੀ ਹੈ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਜ਼ਰੂਰ ਅੱਜ ਕਰਾਂਗੇ। ਤੇ ਇਸੇ ਤਰ੍ਹਾਂ ਹੋਰ ਸਿਲਸਿਲਿਆਂ ਦਾ ਜਿਹੜਾ ਸਿਲਸਿਲਾ ਆ ਉਹ ਚੱਲਦਾ ਹੀ ਰਹੇਗਾ। ਦਿਲ ਵਾਲੀ ਗੱਲ ਦੇ ਵਿੱਚ ਤੁਹਾਡੀ ਜਿਹੜੀ ਹਾਜ਼ਰੀ ਬਣੀ ਹੋਈ ਹੈ, ਮੈਂ ਤੁਹਾਡੇ ਮੈਸੇਜਸ ਇੱਕ ਵਾਰ ਫੇਰ ਸ਼ਾਮਲ ਕਰਦੀ ਹਾਂ ਜਿਹੜੇ ਦੋਸਤ ਹੁਣੇ ਹੁਣੇ ਸਾਡੇ ਨਾਲ ਬਣੇ ਨੇ ਇੱਥੇ। ਤੇ ਕੁਲਵੀਰ ਸਿੰਘ ਸੰਧੂ ਹੁਰੀ, ਤਰਨਜੀਤ ਸਿੰਘ ਹੁਰੀ, ਤਰਨਜੀਤ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪਲੀਜ਼ ਨਿਊਜ਼ੀਲੈਂਡ ਦੀ ਵੀ ਇਨਫੋਰਮੇਸ਼ਨ ਦੇ ਦਿਓ। ਜ਼ਰੂਰ ਜੀ, ਇਨਫੋਰਮੇਸ਼ਨ ਆਪਾਂ ਜ਼ਰੂਰ ਨਿਊਜ਼ੀਲੈਂਡ ਦੀ ਵੀ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ ਦੇਈਏ, ਤੇ ਤੁਸੀਂ ਸਾਨੂੰ ਭੇਜ ਰਹੇ ਹੋ। ਨੇਪੀਅਰ ਦਾ ਮੈਨੂੰ ਲੱਗਦਾ ਹਨਾ ਮੌਸਮ ਸਾਂਝਾ ਕਰ ਰਹੇ ਹਾਂ ਸਾਡੇ ਨਾਲ। ਤੇ ਨੇਪੀਅਰ ਦੇ ਵਿੱਚ ਕਹਿੰਦੇ ਅੱਜ ਨਾ 7 ਡਿਗਰੀ ਇਸ ਵੇਲੇ ਤਾਪਮਾਨ ਹੈ ਔਰ ਮਹਿਸੂਸ ਹੋ ਰਿਹਾ ਜਿਵੇਂ 6 ਡਿਗਰੀ ਆ, ਔਰ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਅੱਜ 12 ਡਿਗਰੀ ਜਾਣਾ, ਕਾਫੀ ਠੰਡ ਹੈ। ਮੀਂਹ ਵੀ ਜਿਹੜਾ ਆ ਉਹ ਪੈਣ ਦੇ ਆਸਾਰ ਬਣੇ ਹੋਏ ਆ ਪੂਰੇ ਪੂਰੇ। ਤੇ ਠੰਡ ਇੰਜੋਏ ਕਰੋ ਜੀ, ਸਿਆਲ ਹੈ ਔਰ ਸਿਆਲ ਜਿਹੜਾ ਉਹਦਾ ਆਪਣਾ ਹੀ ਇੱਕ ਲੁਤਫ ਹੁੰਦਾ, ਮਜ਼ਾ ਹੁੰਦਾ ਹਨਾ। ਤੇ ਨਹੀਂ ਤਾਂ ਵੀ ਕੀ ਹੁੰਦਾ ਵੀ ਕਈ ਵਾਰ ਕੀ ਹੁੰਦਾ ਜਦੋਂ ਗਰਮੀ ਆਉਂਦੀ ਅਸੀਂ ਕਹਿੰਦੇ ਹਾਏ 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 ਗਰਮੀ ਕਿਉਂ ਆ ਗਈ ਹਨਾ, ਜਦੋਂ ਠੰਡ ਆ ਜਾਂਦੀ ਅਸੀਂ ਕਹਿੰਦੇ ਓ ਮਾਈ ਗਾਡ ਠੰਡ ਅੱਜ ਇੰਨੀ ਜ਼ਿਆਦਾ ਠੰਡ ਹੈ। ਪਰ ਹਰ ਮੌਸਮ ਦਾ ਆਪਣਾ ਹੀ ਲੁਤਫ ਹੁੰਦਾ, ਆਪਣਾ ਹੀ ਮਜ਼ਾ ਹੁੰਦਾ ਔਰ ਉਸ ਨੂੰ ਮਾਨਣਾ ਜਿਹੜਾ ਆ ਉਹ ਜ਼ਰੂਰ ਚਾਹੀਦਾ ਹੈ, ਬਜਾਏ ਕਿ ਜਿਵੇਂ ਆਪਾਂ ਅੱਜ ਦੇ ਜਿਹੜਾ ਵਿਚਾਰ ਸੀ ਉਹਦੇ ਵਿੱਚ ਵੀ ਇਹੀ ਸਾਂਝ ਬਣਾਈ ਸੀਗੀ ਕਿ ਜਦੋਂ ਅਸੀਂ ਸ਼ਿਕਾਇਤਾਂ ਕਰਨੀਆਂ ਘੱਟ ਕਰ ਦਈਏ ਹਨਾ, ਤਾਂ ਜ਼ਿੰਦਗੀ ਦਾ ਜਿਹੜਾ ਮਜ਼ਾ ਹੈ ਉਹ ਲੈਣ ਦੀ ਇੱਕ ਸਾਨੂੰ ਆਦਤ ਜਿਹੜੀ ਹੈ ਉਹ ਵੀ ਬਣ ਜਾਂਦੀ ਹੈ। ਪਰ ਜਦੋਂ ਅਸੀਂ ਜ਼ਿਆਦਾ ਸ਼ਿਕਾਇਤਾਂ ਦੇ ਵਿੱਚ ਆਪਣੇ ਆਪ ਨੂੰ ਰੁਝਾ ਕੇ ਰੱਖਦੇ ਹਾਂ ਤਾਂ ਫਿਰ ਸਾਨੂੰ ਕੁਛ ਵੀ ਲੱਗਦਾ ਹੀ ਨਹੀਂ ਹੈ ਕਿ ਚੰਗਾ ਹੋ ਰਿਹਾ ਸਾਡੇ ਆਲੇ ਦੁਆਲੇ। ਸੋ ਇਹ ਬਹੁਤ ਜ਼ਰੂਰੀ ਹੈ। ਅੱਜ ਆਪਾਂ ਗੀਤ ਵੀ ਤਰਸੇਮ ਜੱਸੜ ਹੋਰਾਂ ਦਾ ਜਿਹੜਾ ਸੁਣਿਆ, ਮੈਨੂੰ ਲੱਗਦਾ ਉਹਦੇ ਵਿੱਚ ਵੀ ਲਗਭਗ ਇਹੋ ਜਿਹੇ ਹੀ ਵਿਚਾਰ ਸੀਗੇ ਹਨਾ। ਜ਼ਿੰਦਾ ਦਿਲ ਹੋ ਕੇ ਜ਼ਿੰਦਗੀ ਜਿਹਣੀ ਜਿਹੜੀ ਉਹ ਬਹੁਤ ਜ਼ਰੂਰੀ ਹੈ। ਅਸੀਂ ਆਮ ਦੁਨਿਆਵੀ ਭਾਸ਼ਾ ਦੇ ਵਿੱਚ ਅਸੀਂ ਕਹਿੰਦੇ ਹਾਂ ਜ਼ਿੰਦਾ ਦਿਲ ਹੋਣਾ, ਤੇ ਦੂਜੇ ਪਾਸੇ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ ਤਾਂ ਗੁਰਬਾਣੀ ਦੇ ਵਿੱਚ ਵੀ ਸਾਨੂੰ ਅਸਲ ਦੇ ਵਿੱਚ ਇਹੀ ਉਪਦੇਸ਼ ਹੈ ਕਿ ਪਰਮਾਤਮਾ ਨੇ ਸਾਨੂੰ ਇਹ ਜਿਹੜੀ ਮਨੁੱਖੀ ਦੇਹ ਬਖਸ਼ੀ ਆ ਹਨਾ, ਔਰ ਇਸ ਸਰੀਰਕ ਰੂਪ ਨੂੰ ਧਾਰ ਕੇ ਅਸੀਂ ਦੁਨਿਆਵੀ ਜਿਹੜਾ ਆਪਣਾ ਜੀਵਨ ਆ ਉਹ ਵੀ ਜਿਉਣਾ, ਪਰ ਉਸ ਦੇ ਜਿਉਂਦਿਆਂ ਮਤਲਬ ਉਸ ਦੇ ਹੁੰਦਿਆਂ ਹਨਾ, ਇਹ ਬਰਕਤ ਜਿਹੜੀ ਸਾਨੂੰ ਪਰਮਾਤਮਾ ਨੇ ਦਿੱਤੀ ਹੈ, ਬਖਸ਼ਿਸ਼ ਜਿਹੜੀ ਪਰਮਾਤਮਾ ਨੇ ਸਾਨੂੰ ਕੀਤੀ ਹੈ, ਉਸ ਦੇ ਨਾਲ ਅਸੀਂ ਉਸ ਪਰਮਾਤਮਾ ਦੇ ਸ਼ੁਕਰਗੁਜ਼ਾਰ ਜਿਹੜੇ ਆ ਉਹ ਵੀ ਜ਼ਰੂਰ ਪਲ ਪਲ ਹੋਵੀਏ। ਤੇ ਲਓ ਜੀ, ਅੱਗੇ ਕੁਛ ਹੋਰ ਦੋਸਤ ਜਿਹੜੇ ਬਣੇ ਮੈਂ ਉਹਨਾਂ ਦੇ ਮੈਸੇਜ ਸ਼ਾਮਲ ਕਰਦੀ ਜਾਵਾਂ। ਸਾਡੇ ਨਾਲ ਜੁੜੇ ਨੇ ਕੁਲਦੀਪ ਸਿੰਘ ਔਲਖੁਰੀ, ਕਹਿੰਦੇ ਅਮਰਦੀਪ ਭੈਣ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਸੋਹਣੀ ਸ਼ੁਰੂਆਤ ਹੈ ਜੀ, ਇੰਜੋਇੰਗ, ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਔਲਖ ਸਾਹਿਬ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਵੱਲੋਂ ਵੀ ਪ੍ਰੋਗਰਾਮ ਚ ਤੁਸੀਂ ਸਾਡੇ ਨਾਲ ਜੁੜਨਾ ਕੀਤਾ ਹੋਇਆ ਤੇ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਤੁਹਾਡੇ ਸਾਥ ਦੇ ਨਾਲ ਹੀ ਅਸੀਂ ਹਾਂ ਔਰ ਇਹ ਪ੍ਰੋਗਰਾਮ ਹੈ। ਤੇ ਇਸੇ ਤਰ੍ਹਾਂ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਪਰਮਜੀਤ ਸਿੰਘ ਧਾਲੀਵਾਲ, ਹੁਣੇ ਪ੍ਰੋਗਰਾਮ ਚ ਸ਼ਾਮਲ ਹੋਇਆ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਜੀ, ਅੱਜ ਬ੍ਰਿਸਬੇਨ ਦਾ ਮੌਸਮ ਬਹੁਤ ਵਧੀਆ, ਅਸਮਾਨ ਬਿਲਕੁਲ ਸਾਫ਼ ਹੈ ਤੇ ਧੁੱਪ ਪੂਰੀ ਚਮਕ ਰਹੀ ਹੈ, ਕਿਆ ਬਾਤ ਹੈ ਜੀ, ਬਹੁਤ ਵਧੀਆ। ਫਿਰ ਤਾਂ ਅੱਜ ਆਪਾਂ ਵੀ ਜਦੋਂ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਬ੍ਰਿਸਬੇਨ ਜਿਹੜਾ ਅੱਜ ਖਿੜਿਆ ਹੋਇਆ ਦਿਨ ਆ ਹਨਾ, ਉੱਥੇ ਤੁਸੀਂ ਤਾਂ ਮੈਂ ਕਹਿੰਦੀ ਫਿਰ ਵੀਕਐਂਡ ਇੰਜੋਏ ਕਰੋਗੇ ਪੂਰਾ, ਤੇ ਬਹੁਤ ਸਾਰਿਆਂ ਦੇ ਪਲਾਨ ਵੀ ਬਣੇ ਹੋਣੇ ਆ ਕਿ ਅੱਜ ਚਲੋ ਬਾਹਰ ਹਨਾ ਕਿਤੇ ਪਿਕਨਿਕ ਤੇ ਚੱਲਦੇ ਆ ਜਾਂ ਫਿਰ ਕਿਤੇ ਘੁੰਮਣ ਫਿਰਨ ਚੱਲਦੇ ਆ, ਕਿਉਂਕਿ ਵੀਕਐਂਡ ਇੱਕ ਇਹੋ ਜਿਹਾ ਸਮਾਂ ਹੁੰਦਾ ਜਿਹਦੇ ਦੌਰਾਨ ਬਹੁਤ ਸਾਰੇ ਪਲਾਨ ਬਣਦੇ ਆ। ਪਰ ਅੱਜ ਜੇ ਦੇਖਿਆ ਜਾਵੇ ਅਜੋਕੇ ਸਮੇਂ ਦੇ ਵਿੱਚ ਤਾਂ ਬਹੁਤ ਸਾਰੇ ਇਵੈਂਟਸ ਹੋ ਰਹੇ ਆ, ਵੀਕਐਂਡਸ ਜਿਹੜੇ ਉਹ ਇੰਨੇ ਕੁ ਜ਼ਿਆਦਾ ਬਿਜ਼ੀ ਆ ਰਹੇ ਆ, ਇੱਥੋਂ ਤੱਕ ਕਿ ਸ਼ੁੱਕਰਵਾਰ ਤੋਂ ਸ਼ੁਰੂ ਹੋ ਜਾਂਦੇ ਆ ਬਹੁਤ ਸਾਰੇ ਇਹੋ ਜਿਹੇ ਇਵੈਂਟਸ ਜਿਨ੍ਹਾਂ ਦੇ ਨਾਲ ਰੁਝੇਵੇਂ ਜਿਹੜੇ ਉਹ ਸਾਡੇ ਹੋਰ ਵੱਧ ਜਾਂਦੇ, ਕਿਉਂਕਿ ਘਰਾਂ ਦੇ ਵੀ ਕੰਮ ਕਾਜ ਹੁੰਦੇ ਆ, ਨਾਲੋ ਨਾਲ ਜਿਹੜੇ ਪਰਿਵਾਰਕ ਸਮਾਗਮ ਆ ਉਹ ਵੀ ਚੱਲ ਰਹੇ ਹੁੰਦੇ ਆ ਹਨਾ, ਤੇ ਨਾਲ ਨਾਲ ਜੇਕਰ ਕਿਤੇ ਦਿਨ ਖਿੜਿਆ ਜਿਹਾ ਹੋ ਜਾਵੇ ਤਾਂ ਫਿਰ ਤਾਂ ਲੱਗਦਾ ਕਿ ਨਹੀਂ ਵੀ ਅੱਜ ਤਾਂ ਪਰਿਵਾਰ ਦੇ ਨਾਲ ਮੌਜ ਮਸਤੀ ਕਰਨ ਦਾ ਦਿਨ ਹੈ। ਸੋ ਤੁਸੀਂ ਇਸ ਦਿਨ ਨੂੰ ਮਾਣੋ ਤੇ ਅਸੀਂ ਤੁਹਾਡੇ ਨਾਲ ਇਹ ਸਮਾਂ ਮਾਣਦੇ ਹਾਂ। ਨਰਿੰਦਰ ਠੌਰ ਹੁਰੀ ਵੀ ਆ ਚੁੱਕੇ ਆ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਕਹਿੰਦੇ ਭੈਣ ਜੀ ਸਾਰੇ ਸਰੋਤਿਆਂ ਨੂੰ ਫਤਿਹ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੁਹਾਨੂੰ ਵੀ ਔਰ ਸਰੋਤਿਆਂ ਤੱਕ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਕਹਿੰਦੇ ਮੇਰੀ ਬੇਨਤੀ ਹੈ ਅਮਨਦੀਪ ਤੇ ਸਰਬਜੀਤ ਭਾਜੀ ਨੂੰ, ਇੱਕ ਤਾਂ ਐਪਲ ਐਪ ਆਪਣੇ ਆਪ ਬੰਦ ਹੋ ਜਾਂਦੀ ਹੈ, ਪੌਜ਼ ਹੋ ਜਾਂਦੀ ਆ, ਮੈਂ ਕਹਿੰਦੇ 3 ਤੋਂ 4 ਵਾਰ ਐਪ ਕਲੋਜ਼ ਕਰਕੇ ਓਪਨ ਕੀਤੀ ਆ ਤਾਂ ਕਿਤੇ ਜਾ ਕੇ ਚੱਲੀ ਆ। ਤੇ ਦੂਸਰਾ ਕਹਿੰਦੇ ਜਦੋਂ ਵੀ ਕੋਈ ਨਵਾਂ ਪ੍ਰੋਗਰਾਮ ਸ਼ੁਰੂ ਹੁੰਦਾ ਤੇ ਇੱਕ ਐਡ ਜ਼ਰੂਰ ਲਾ ਦਿਆ ਕਰੋ, ਬੌਬੀ ਦਾ ਪ੍ਰੋਗਰਾਮ ਦੁਬਾਰਾ ਸ਼ੁਰੂ ਹੋ ਗਿਆ ਸਾਨੂੰ ਪਤਾ ਵੀ ਨਹੀਂ ਸੀ, ਅਚਾਨਕ ਹੀ ਚੱਲ ਗਿਆ, ਹੁਣ ਗੁਰਪ੍ਰੀਤ ਗਿੱਲ ਭਾਜੀ ਦੇ ਪ੍ਰੋਗਰਾਮ ਬਾਰੇ ਵੀ ਕੋਈ ਪਤਾ ਨਹੀਂ ਸੀ, ਪੋਡਕਾਸਟ ਸੁਣਾਂਗੇ। ਅੱਛਾ ਜੀ, ਨਹੀਂ ਬਹੁਤ ਵਧੀਆ ਤੁਸੀਂ ਫੀਡਬੈਕ ਦਿੱਤੀ ਔਰ ਅਸੀਂ ਚਾਹੁੰਦੇ ਵੀ ਹੁੰਦੇ ਹਾਂ ਕਿ ਤੁਸੀਂ ਫੀਡਬੈਕ ਦਿਓ ਤਾਂ ਹੀ ਅਸੀਂ ਹਨਾ ਇਹ ਜਿਹੜੇ ਸੁਧਾਰ ਹੈ ਉਹ ਕਰੀਏ। ਸੋ ਇਹ ਘਾਟ ਜਿਹੜੀ ਆ ਇਹ ਜ਼ਰੂਰ ਜੇ ਸਾਡੇ ਪੱਖ ਤੇ ਹੈ ਤਾਂ ਅਸੀਂ ਇਸ ਨੂੰ ਜ਼ਰੂਰ ਭਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਕਮੀ ਆ ਇਹ ਜਿਹੜੀ ਉਣਤਾਈ ਆ ਇਸ ਨੂੰ ਜ਼ਰੂਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰੀਏ ਤੇ ਜ਼ਰੂਰ ਜਿਹੜੇ ਵੀ ਨਵੇਂ ਪ੍ਰੋਗਰਾਮ ਅਸੀਂ ਆਉਣ ਵਾਲੇ ਸਮੇਂ ਚ ਲੈ ਕੇ ਆ ਰਹੇ ਹਾਂ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਆ ਅਸੀਂ ਫੇਸਬੁੱਕ ਪੇਜ ਦੇ ਉੱਤੇ ਜ਼ਰੂਰ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ। ਬਹੁਤ ਬਹੁਤ ਧੰਨਵਾਦ ਇਸ ਫੀਡਬੈਕ ਦੇ ਲਈ ਤੇ ਤਰਨਜੀਤ ਜੀ ਤੁਹਾਡਾ ਵੀ ਨਿਊਜ਼ੀਲੈਂਡ ਤੋਂ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰਾਨਾ। ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ। ਅੱਜ ਦਾ ਤੁਸੀਂ ਮੌਸਮ ਸਾਂਝਾ ਕੀਤਾ, ਆਪਾਂ ਹਾਲੇ ਗੱਲਾਂ ਬਾਤਾਂ ਵੀ ਬਹੁਤ ਸਾਂਝੀਆਂ ਕਰਨੀਆਂ। ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਆ। ਸਤਿ ਸ੍ਰੀ ਅਕਾਲ ਭੇਜੀ ਉਹਨਾਂ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ ਤੇ ਕੁਲਵੀਰ ਸੰਧੂ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਤਹਿ ਦਿਲ ਤੋਂ। ਤੇ ਲਓ ਜੀ ਤੁਹਾਡੇ ਨਾਲ ਇਸੇ ਤਰ੍ਹਾਂ ਇਹ ਸਾਂਝ ਜਿਹੜੀ ਆਪਾਂ ਬਣਾ ਕੇ ਰੱਖਣੀ ਆ, ਪਰ ਹੁਣ ਆਪਾਂ ਇੱਕ ਗੀਤ ਵੱਲ ਵਧਦੇ ਆ ਤੇ ਗੀਤ ਤੋਂ ਬਾਅਦ ਫਿਰ ਅਗਲਾ ਸਿਲਸਿਲਾ ਹੈਗਾ ਜੀ ਵਿਰਸਾ ਤੇ ਇਤਿਹਾਸ ਦਾ। ਬਹੁਤ ਜਲਦ ਸਾਡੇ ਨਾਲ ਸ਼ਾਮਲ ਹੋਣ ਜਾ ਰਿਹਾ ਗਿਆਨੀ ਸੰਤੋਖ ਸਿੰਘ ਹੁਰੀ।
ਚੱਲ ਹੁਣ ਚੱਲੀਏ ਸ਼ਿਫਟ ਲਾਉਣ ਨੂੰ, ਲੰਮੀ ਤਾਣ ਕੇ ਨੀ ਕਾਕਾ ਏ ਸੌਣ ਨੂੰ। ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ, ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੌਣ ਤਾਰ ਚਾਈ ਚ ਜਾਣੇ ਨੀ ਕਿਸੇ ਸੋਚ। ਫਸਲ ਵੇਚ ਕੇ ਲੱਖਾਂ ਦੀ ਪਾੜਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਬੱਸਾਂ ਦੀ। ਸਾਰਿਆਂ ਜਾਣਿਆਂ ਨੇ ਘਰ ਵਾਲੀ
ਮੰਗਣੀ ਨਿਆਣਾ ਨੇ ਘਰ ਵਾਲੀ ਨੇ ਸੂਟ ਮਿਠਾਈ ਮੰਗਣੀ ਨਿਆਣਾ ਨੇ ਫਸਲ ਵੇਚ ਕੇ ਲੱਖਾਂ ਦੀ ਪਾੜਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਬੱਸਾਂ ਦੀ ਨਰਮੇ ਨੇ ਵੀ ਇਸ ਵਾਰੀ ਓ ਨਰਮੀ ਵਰਤੀ ਨਾ ਸ਼ਿਕਾਇਤਾਂ ਕਰਦਾ ਮੈਂ ਉਪਜਾਊ ਧਰਤੀ ਨਾ ਕਿਵੇਂ ਸ਼ਿਕਾਇਤਾਂ ਕਰਦਾ ਮੈਂ ਉਪਜਾਊ ਧਰਤੀ ਨਾ ਰੇ ਸਪਰੇ ਵੀ ਚੰਦਰੀ ਰੇ ਸਪਰੇ ਵੀ ਚੰਦਰੀ ਨਕਲੀ ਨਿਕਲੀ ਹੱਡਾਂ ਦੀ ਮੈਂ ਪਿੰਡ ਪੈਦਲ ਤੁਰਿਆ ਜਾਵਾਂ ਫਸਲ ਵੇਚ ਕੇ ਲੱਖਾਂ ਦੀ ਪਾੜਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਬੱਸਾਂ ਦੀ ਮੈਨੇਜਰ ਬੂਹੇ ਹੋ ਖਲੋਇਆ ਕਿਸ਼ਤ ਟੁੱਟੀ ਨੂੰ ਸ਼ੇਰੋਂ ਵਾਲਿਆ ਪੂਰਾ ਹਫਤਾ ਹੋਇਆ ਉਹ ਕਿਸ਼ਤ ਟੁੱਟੀ ਨੂੰ ਸ਼ੇਰੋਂ ਵਾਲਿਆ ਪੂਰਾ ਹਫਤਾ ਹੋਇਆ ਕਿਉਂ ਮਾੜੀ ਰੱਬ ਲਿਖਦਾ ਕਿਉਂ ਮਾੜੀ ਰੱਬ ਲਿਖਦਾ ਮੱਟ ਜੂਨ ਜੱਟਾਂ ਦੀ ਪਿੰਡ ਪੈਦਲ ਤੁਰਿਆ ਜਾਵਾਂ ਫਸਲ ਵੇਚ ਕੇ ਲੱਖਾਂ ਦੀ ਪਾੜਾ ਕੋਲ ਨਹੀਂ ਸੀ ਕਰਦਾ ਕਿਵੇਂ ਸਵਾਰੀ ਬੱਸਾਂ ਦੀ
ਲਓ ਜੀ ਦੋਸਤੋ ਗੀਤ ਤੁਸੀਂ ਇਸ ਤੋਂ ਪਹਿਲਾਂ ਸੁਣਿਆ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਤੇ ਹੁਣ ਇੱਕ ਹੋਰ ਗੀਤ ਤੁਹਾਡੀ ਨਜ਼ਰ ਕਰਨਾ ਇਸ ਕਰਕੇ ਪਿਆ ਕਿਉਂਕਿ ਕਾਲ ਜਿਹੜੀ ਹੈ ਉਹ ਆਪਾਂ ਲਗਾ ਰਹੇ ਸੀ ਗਿਆਨੀ ਜੀ ਨੂੰ ਔਰ ਗਿਆਨੀ ਸੰਤੋਖ ਸਿੰਘ ਹੋਰਾਂ ਦੇ ਨਾਲ ਸੰਪਰਕ ਜਿਹੜਾ ਉਹ ਨਹੀਂ ਬਣ ਰਿਹਾ ਕਿਸੇ ਟੈਕਨੀਕਲ ਦਿੱਕਤ ਦੇ ਕਾਰਨ ਕਿਸੇ ਤਕਨੀਕੀ ਦਿੱਕਤ ਦੇ ਕਾਰਨ ਸੋ ਇਸੇ ਕਰਕੇ ਜਿਹੜੀ ਗੱਲਬਾਤ ਹੈ ਉਹਨਾਂ ਦੇ ਨਾਲ ਨਹੀਂ ਹੋ ਪਾ ਰਹੀ ਸੋ ਸਿਲਸਿਲਾ ਜਿਹੜਾ ਵਿਰਸਾ ਤੇ ਇਤਿਹਾਸ ਦਾ ਸਭ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਹੁੰਦੇ ਹਾਂ ਸੋ ਮੈਂ ਅਜੇ ਵੀ ਕੋਸ਼ਿਸ਼ ਦੇ ਵਿੱਚ ਹਾਂ ਕਿ ਉਹਨਾਂ ਦੇ ਨਾਲ ਜੇਕਰ ਸਾਡੀ ਜਿਹੜੀ ਕਾਲ ਹੈ ਉਹ ਲੱਗਦੀ ਹੈ ਸੋ ਵਟਸਐਪ ਦੇ ਰਾਹੀਂ ਵੀ ਮੈਂ ਕੋਸ਼ਿਸ਼ ਕਰ ਰਹੀ ਹਾਂ ਪਰ ਕਿਤੇ ਕੋਈ ਤਕਨੀਕੀ ਦਿੱਕਤ ਹੈ ਜਿਹਦੇ ਕਾਰਨ ਜਿਹੜੀ ਕਾਲ ਹੈ ਉਹ ਨਹੀਂ ਇੱਥੋਂ ਜਾ ਰਹੀ ਸਿਸਟਮ ਦੇ ਵਿੱਚੋਂ ਸੋ ਜਿਹਦੇ ਕਾਰਨ ਸਾਨੂੰ ਜਿਹੜੀ ਉਡੀਕ ਹੈ ਹੋ ਸਕਦਾ ਲੰਬੀ ਕਰਨੀ ਪਵੇ ਤੇ ਕੋਸ਼ਿਸ਼ ਜ਼ਰੂਰ ਜਾਰੀ ਹੈ ਤੇ ਮੈਂ ਉਧਰ ਟੈਕਨੀਕਲ ਸਾਡੇ ਜਿਹੜੇ ਡਾਇਰੈਕਟਰ ਨੇ ਸਰਬਜੀਤ ਸਿੰਘ ਹੋਰੀ ਉਹਨਾਂ ਨੂੰ ਵੀ ਕੋਸ਼ਿਸ਼ ਕਰ ਰਹੀ ਹਾਂ ਕਿ ਉਹਨਾਂ ਦੇ ਨਾਲ ਜਿਹੜਾ ਸੰਪਰਕ ਸਾਧਿਆ ਜਾਵੇ ਔਰ ਅਗਲਾ ਜਿਹੜਾ ਸਿਲਸਿਲਾ ਤੁਹਾਡੇ ਨਾਲ ਅਸੀਂ ਜਲਦੀ ਸਾਂਝਾ ਕਰੀਏ ਤੇ ਇਸ ਦੌਰਾਨ ਹੀ ਕੁਛ ਜਿਹੜੀਆਂ ਖ਼ਬਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਉਹ ਆਪਾਂ ਕਰਦੇ ਹਾਂ ਤੇ ਭਾਰਤ ਦੇ ਵਿੱਚ ਖ਼ਬਰ ਆ ਰਹੀ ਹੈ ਕਿ ਚੀਫ ਜਸਟਿਸ ਰਮੰਨਾ ਜਿਹੜੇ ਹੈ ਉਨ੍ਹਾਂ ਨੇ ਮੀਡੀਆ ਦੀ ਕਾਫ਼ੀ ਝਾੜ ਝੰਬ ਕੀਤੀ ਹੈ ਮੀਡੀਆ ਵੱਲੋਂ ਜਿਹੜੀਆਂ ਕੀਤੀਆਂ ਜਾਂਦੀਆਂ ਇੱਕ ਪਾਸੜ ਬਹਿਸਾਂ ਜਿਹੜੀਆਂ ਆ ਉਹ ਉਨ੍ਹਾਂ ਨੇ ਕਿਹਾ ਵੀ ਲੋਕਤੰਤਰ ਦੇ ਲਈ ਕਾਫ਼ੀ ਨੁਕਸਾਨਦੇਹ ਨੇ ਕਿਉਂਕਿ ਉਨ੍ਹਾਂ ਨੇ ਵੱਡਾ ਜਿਹੜਾ ਇਤਰਾਜ਼ ਹੈ ਉਹ ਜਤਾਇਆ ਜੀ ਕਿ ਜਿਹੜੀਆਂ ਬਹਿਸਾਂ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾਤਰ ਹੁੰਦੀਆਂ ਉਹ ਫੈਸਲਿਆਂ ਦੇ ਉੱਤੇ ਜ਼ਰੂਰ ਅਸਰ ਪਾਉਂਦੀਆਂ ਕਿਉਂਕਿ ਬਹੁਤ ਹੱਦ ਤੱਕ ਇੱਕ ਪਾਸੜ ਹੀ ਕੀਤੀਆਂ ਜਾਂਦੀਆਂ ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ਦੀ ਜ਼ਿਆਦਾਤਰ ਜਿਹੜੀ ਝਾੜ ਝੰਬ ਹੈ ਉਹ ਇਸ ਸਮੇਂ ਕੀਤੀ ਗਈ ਹੈ ਰਮੰਨਾ ਵੱਲੋਂ ਸੋ ਉਹਨਾਂ ਨੇ ਕਿਹਾ ਕਿ ਇਸ ਇਨ੍ਹਾਂ ਬਹਿਸਾਂ ਦੇ ਵਿੱਚ ਖੁਦ ਹੀ ਮਨਮਾਨੇ ਢੰਗ ਦੇ ਨਾਲ ਫੈਸਲੇ ਜਿਹੜੇ ਆ ਸੁਣਾਏ ਜਾਂਦੇ ਆ ਜਿਹੜੇ ਕਿ ਲੋਕਤੰਤਰ ਦੀ ਸਿਹਤ ਦੇ ਲਈ ਨੁਕਸਾਨਦੇਹ ਸਾਬਤ ਹੁੰਦੇ ਆ। ਸੋ ਉਹਨਾਂ ਨੇ ਕੇਸਾਂ ਦੇ ਫੈਸਲੇ ਮੀਡੀਆ ਟ੍ਰਾਇਲ ਤੋਂ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ, ਇਹ ਕਿਹਾ ਆ। ਤੇ ਨਾਲ ਹੀ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਮੀਡੀਆ ਜਿਹੇ ਮੁੱਦਿਆਂ ਤੇ ਖੁਦ ਹੀ ਮਨ ਮਾਨੇ ਢੰਗ ਦੇ ਨਾਲ ਫੈਸਲੇ ਜਿਹੜੇ ਆ ਉਹ ਸੁਣਾਉਂਦਾ ਜਾ ਰਿਹਾ ਆ, ਜਿਨ੍ਹਾਂ ਬਾਰੇ ਤਜਰਬੇਕਾਰ ਜੱਜਾਂ ਨੂੰ ਵੀ ਫੈਸਲਾ ਲੈਣ ਦੇ ਵਿੱਚ ਮੁਸ਼ਕਲ ਆਉਂਦੀ ਆ ਤੇ ਗੁੰਮਰਾਹਕੁੰਨ ਜਾਂ ਕਿਸੇ ਏਜੰਡੇ ਦਾ ਪੱਖ ਪੂਰਨ ਵਾਲੀਆਂ ਬਹਿਸਾਂ ਜਿਹੜੀਆਂ ਲੋਕਤੰਤਰ ਦੀ ਸਿਹਤ ਦੇ ਲਈ ਵੀ ਹਾਨੀਕਾਰਕ ਨੇ। ਤੇ ਉਧਰ ਪੰਜਾਬ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਗਾ ਕਿ ਉੱਥੇ ਨਾ ਬਿਜਲੀ ਦੀਆਂ ਕੁਝ ਯੂਨਿਟਾਂ ਜਿਹੜੀਆਂ ਆ ਉਹ ਵਾਅਦਾ ਕੀਤਾ ਗਿਆ ਸੀਗਾ ਆਮ ਆਦਮੀ ਪਾਰਟੀ ਵੱਲੋਂ ਕਿ ਜਿਹੜਾ ਜ਼ੀਰੋ ਬਿੱਲ ਆ ਉਹ ਲੈ ਕੇ ਆਇਆ ਜਾਏਗਾ ਤੇ ਕੁਛ ਲੋਕਾਂ ਨੂੰ ਜਿਹੜੀ ਬਿਜਲੀ ਹੈ ਉਹ ਮਾਫ ਮਿਲੇਗੀ। ਸੋ ਇਹਦੇ ਬਾਰੇ ਹੋਰ ਜ਼ਿਆਦਾ ਜਿਹੜੇ ਸਪਸ਼ਟੀਕਰਨ ਹੈ ਉਹ ਜਾਰੀ ਕੀਤੇ ਗਏ ਆ ਪਾਵਰਕੌਮ ਵੱਲੋਂ। ਉਨ੍ਹਾਂ ਨੇ ਇੱਕ ਸਰਕੂਲਰ ਜਾਰੀ ਕੀਤਾ ਆ ਜਿਹਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਦੇ ਲਈ ਬਿਜਲੀ ਦੇ 300 ਯੂਨਿਟ ਜਿਹੜੇ ਪ੍ਰਤੀ ਮਹੀਨਾ ਮੁਆਫੀ ਦੇ ਬਾਰੇ ਸਾਰੇ ਖਦਸ਼ੇ ਜਿਹੜੇ ਆ ਦੂਰ ਕੀਤੇ ਆ। ਪਾਵਰਕੌਮ ਨੇ ਇਸ ਸਬੰਧੀ ਸਰਕੂਲਰ ਜਾਰੀ ਕਰਕੇ ਕਿਹਾ ਕਿ ਘਰੇਲੂ ਖਪਤਕਾਰਾਂ ਜਿਨ੍ਹਾਂ ਦੀ ਖਪਤ ਜਿਹੜੀ ਹੈ ਪ੍ਰਤੀ ਮਹੀਨਾ 300 ਯੂਨਿਟ ਆ ਤੇ 2 ਮਹੀਨੇ ਦੀ ਖਪਤ 600 ਯੂਨਿਟ ਤੱਕ ਹੋਊਗੀ ਉਹਨਾਂ ਨੂੰ ਜ਼ੀਰੋ ਬਿੱਲ ਜਿਹੜਾ ਆ ਉਹ ਆਏਗਾ, ਯਾਨੀ ਕਿ ਇਨ੍ਹਾਂ ਖਪਤਕਾਰਾਂ ਤੋਂ ਕੋਈ ਵੀ ਊਰਜਾ ਚਾਰਜ ਜਾਂ ਫਿਕਸਡ ਚਾਰਜ ਜਾਂ ਫਿਰ ਮੀਟਰ ਦਾ ਕਿਰਾਇਆ ਤੇ ਸਰਕਾਰੀ ਟੈਕਸ ਜਿਹੜਾ ਉਹ ਨਹੀਂ ਵਸੂਲਿਆ ਜਾਊਗਾ। ਤੇ ਇਹਦੇ ਬਾਰੇ ਭਗਵੰਤ ਮਾਨ ਹੋਰਾਂ ਨੇ ਯਾਨੀ ਕਿ ਮੁੱਖ ਮੰਤਰੀ ਜਿਹੜੇ ਨੇ ਇਸ ਵੇਲੇ ਪੰਜਾਬ ਦੇ ਉਹਨਾਂ ਨੇ ਵੀ ਟਵੀਟ ਕਰਕੇ ਪਹਿਲਾਂ ਜਾਣੂ ਕਰਾਇਆ ਸੀ, ਪਰ ਪੰਜਾਬ ਮੰਤਰੀ ਮੰਡਲ ਦੀ ਜਿਹੜੀ 6 ਜੁਲਾਈ ਨੂੰ ਮੀਟਿੰਗ ਹੋਈ ਸੀ 2022 ਦੇ ਵਿੱਚ ਹੁਣ ਉਹਦੇ ਵਿੱਚ ਘਰੇਲੂ ਖਪਤਕਾਰਾਂ ਦੇ 300 ਯੂਨਿਟ ਪ੍ਰਤੀ ਮਹੀਨਾ ਮੁਆਫ ਕਰਨ ਦਾ ਫੈਸਲਾ ਕੀਤਾ ਗਿਆ ਸੀ ਤੇ ਹੋਰ ਜ਼ਿਆਦਾ ਇਹਦੇ ਬਾਰੇ ਸਪਸ਼ਟੀਕਰਨ ਜਿਹੜਾ ਆ ਉਹ ਹੁਣ ਪਾਵਰਕੌਮ ਵੱਲੋਂ ਦਿੱਤਾ ਗਿਆ ਆ। ਪਰ ਹੁਣ ਤੱਕ ਕਿਉਂਕਿ ਸਰਕੂਲਰ ਕੋਈ ਜਾਰੀ ਨਹੀਂ ਸੀ ਹੋਇਆ, ਨੋਟੀਫਿਕੇਸ਼ਨ ਨਹੀਂ ਸੀ ਆਇਆ, ਇਸ ਕਰਕੇ ਬਹੁਤ ਸਾਰੇ ਖਦਸ਼ੇ ਜਿਹੜੇ ਸੀਗੇ ਉਹ ਬਣੇ ਹੋਏ ਸੀ ਅਜੇ ਤੱਕ ਤੇ ਵਿਰੋਧੀ ਧਿਰਾਂ ਨੇ ਵੀ ਇਹਨੂੰ ਕਾਫੀ ਵੱਡਾ ਮੁੱਦਾ ਬਣਾਇਆ ਹੋਇਆ ਸੀਗਾ। ਪਰ ਹੁਣ ਇਹ ਕਲੀਅਰ ਹੋ ਗਿਆ ਆ, ਸਪਸ਼ਟ ਹੋ ਗਿਆ ਕਿ 300 ਯੂਨਿਟਾਂ ਜਿਹੜੇ ਵਰਤਦੇ ਆ ਜਾਂ ਫਿਰ ਜਿਨ੍ਹਾਂ ਦੇ 2 ਮਹੀਨਿਆਂ ਚ 600 ਯੂਨਿਟ ਜਿਹੜੀ ਹੈ ਉਹ ਉਹਨਾਂ ਨੂੰ ਮੁਫ਼ਤ ਰੱਖੀ ਜਾਊਗੀ। ਪਰ ਇਸ ਤੋਂ ਇਲਾਵਾ ਜੇ ਇਸ ਤੋਂ ਜ਼ਿਆਦਾ ਕਿਸੇ ਦਾ ਵੀ ਜਿਹੜੀ ਯੂਨਿਟ ਆ ਉਹ ਵਰਤੀ ਜਾਂਦੀ ਆ ਤਾਂ ਖਪਤ 700 ਯੂਨਿਟ ਆਉਂਦੀ ਆ ਤਾਂ ਇਹਨਾਂ ਖਪਤਕਾਰਾਂ ਨੂੰ ਸਿਰਫ 100 ਯੂਨਿਟ ਦਾ ਬਿੱਲ ਜਿਹੜਾ ਉਹ ਤਾਰਨਾ ਪਊਗਾ, ਜਾਂ ਫਿਰ 700 ਤੋਂ ਉੱਪਰ ਜਿਹੜੀ ਜੇਕਰ ਵਰਤੋਂ ਹੁੰਦੀ ਆ ਤਾਂ ਉਹਦਾ ਜਿਹੜਾ ਬਿੱਲ ਆ ਉਹ ਜ਼ਰੂਰ ਉਹਨਾਂ ਤੱਕ ਪਹੁੰਚੇਗਾ। ਇਸੇ ਤਰ੍ਹਾਂ ਕੁਝ ਹੋਰ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਫਿਲਹਾਲ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਕਿ ਅਸੀਂ ਕੋਸ਼ਿਸ਼ ਚ ਆ ਕਿ ਗਿਆਨੀ ਜੀ ਨੂੰ ਜ਼ਰੂਰ ਪ੍ਰੋਗਰਾਮ ਚ ਲਿਆਈਏ ਤੇ ਮੈਂ ਇੱਕ ਵਾਰ ਫੇਰ ਕੋਸ਼ਿਸ਼ ਕਰਦੀ ਹਾਂ, ਆਪਾਂ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਫੇਰ ਆਉਂਦੇ ਹਾਂ ਜੀ ਵਾਪਸ।
ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ। ਮਨ ਮੰਦਿਰ ਵਿੱਚ ਸਿਆਹ ਹਨੇਰਾ ਕਰੀਏ ਨੂਰੋ ਨੂਰ ਕੁੜੇ। ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ।
चल जिंदिए चल उड़ चलिए किते खंब लगा के गीता देना सच ते झूठ दा तर्क होवे ना रब बंदे विच फर्क होवे ना चक्कर पुन पलीता उस नगर वल तुर दे जेड़े मुड़ दे नहीं दीवाने ज्यों कर जाके एक हो जांदे अगा विच परवाने उस नगर वल तुर दे जेड़े मुड़ दे नहीं दीवाने ज्यों कर जाके एक हो जांदे अगा विच परवाने जो शीशा याद करांदे के कर दे चूर कुड़े चल जिंदिए चल जिंदिए चल कुछ चलिए तुर चलिए
लो जी गीत तुसी सुनिया अमरिंदर गिल दी आवाज़ दे विच गीत तो बाद एक बार फिर तुहाडा सारयां दा स्वागत करदे आं और प्रोग्राम दिल वाली गल दे विच तुसी बने होए हो मेरे नाल यानी अमरदीप कौर दे नाल ते प्रोग्राम अज तुहाडे लई मेलबर्न तो प्रसारित हो रहा सिलसिला जिहड़ा विरसा ते इतिहास दा उहदे लई लगातार उड़ीक जिहड़ी बनी हुई है क्योंकि ज्ञानी जी दे नाल संपर्क जिहड़ा ओह बनाउण दी कोशिश जारी है और उधरों पटियाला स्टूडियो तो सरबजीत सिंह हुरी जिहड़े आ ओह भी कोशिश दे विच ने कि उहनां दे नाल जिहड़ा संपर्क आ ओह जल्द साधिया जावे पर ਅਸੀਂ ਪ੍ਰੋਗਰਾਮ ਜਿਹੜਾ ਆ ਉਹ ਜ਼ਰੂਰ ਅੱਗੇ ਵਧਾਉਣੇ ਆ ਸੋ ਪ੍ਰੋਗਰਾਮ ਦੇ ਵਿੱਚ ਕੁਛ ਕੁ ਜਾਣਕਾਰੀਆਂ ਉਹ ਵੀ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਹੋਰ ਈਵੈਂਟਸ ਜਿਹੜੇ ਸਮਾਗਮ ਜਿਹੜੇ ਆ ਉਹ ਹੋਣ ਜਾ ਰਹੇ ਆ ਮੈਲਬਰਨ ਦੇ ਵਿੱਚ ਜਿਨ੍ਹਾਂ ਦੇ ਬਾਰੇ ਤੁਹਾਡੇ ਨਾਲ ਜ਼ਿਕਰ ਕਰਦੇ ਹਾਂ ਪਰ ਜੇਕਰ ਤੁਹਾਡੇ ਆਪਣੇ 20 ਇਲਾਕਿਆਂ ਦੇ ਵਿੱਚ ਕੋਈ ਸਮਾਗਮ ਜਿਹੜੇ ਆ ਚਾਹੇ ਉਹ ਧਾਰਮਿਕ ਸਮਾਗਮ ਨੇ ਚਾਹੇ ਉਹ ਸਭਿਆਚਾਰਕ ਸਮਾਗਮ ਨੇ ਕੋਈ ਵੀ ਸਮਾਗਮ ਜਿਹੜੇ ਕਿ ਸਾਡੇ ਭਾਈਚਾਰੇ ਨੂੰ ਜੋੜਨ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਆ ਉਹਨਾਂ ਦੇ ਬਾਰੇ ਤੁਸੀਂ ਵੀ ਆਪਣੀ ਜਾਣਕਾਰੀ ਜਿਹੜੀ ਸਾਡੇ ਤੱਕ ਭੇਜ ਸਕਦੇ ਹੋ ਤੇ ਅਸੀਂ ਸਾਂਝੀ ਕਰ ਸਕਦੇ ਹਾਂ ਸੋ ਤੀਆਂ ਮੈਲਟਨ ਦੀਆਂ ਤੇ ਤੀਆਂ ਤੀਜ ਤਰੰਜਣ ਦੋ ਇਹੋ ਜਿਹੇ ਸਮਾਗਮ ਜਿਹੜੇ ਕਿ ਅਗਸਤ ਮਹੀਨੇ ਦੇ ਵਿੱਚ ਹੋਣ ਜਾ ਰਹੇ ਆ ਤੀਆਂ ਮੈਲਟਨ ਦੀਆਂ ਜਿਹੜੀਆਂ ਇਹ ਨਾਲੋ ਨਾਲ ਵਿਰਸਾ ਨਾਈਟ ਜਿਹੜੀ ਆ ਉਹਦਾ ਵੀ ਆਯੋਜਨ ਕਰ ਰਹੇ ਆ ਸੋ ਮਨਜਿੰਦਰ ਸੈਣੀ ਹੋਰੀ ਜਿਹੜੇ ਕਿ ਰੂਹ ਪੰਜਾਬ ਦੀ ਅਕੈਡਮੀ ਜਿਹੜੀ ਆ ਚਲਾਉਂਦੇ ਆ ਇੱਥੋਂ ਜਿਹੜੇ ਜੰਮੇ ਬੱਚੇ ਨੇ ਉਹਨਾਂ ਨੂੰ ਫੋਕ ਜਿਹੜਾ ਸਾਡਾ ਲੋਕ ਨਾਚ ਹੈ ਉਹਨੂੰ ਢੋਲ ਦੇ ਉੱਤੇ ਲਾਈਵ ਨਚਾ ਕੇ ਕਿਉਂਕਿ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਅਕੈਡਮੀਆਂ ਉਹ ਚੱਲ ਰਹੀਆਂ ਆ ਇੱਥੋਂ ਦੇ ਬੱਚਿਆਂ ਨੂੰ ਜੋੜ ਰਹੀਆਂ ਆ ਲੋਕ ਨਾਚਾਂ ਦੇ ਨਾਲ ਪਰ ਜ਼ਿਆਦਾਤਰ ਕੀ ਹੁੰਦਾ ਕਿ ਗੀਤਾਂ ਦੇ ਨਾਲ ਜਿਹੜੇ ਕਿ ਰਿਕਾਰਡਡ ਗੀਤ ਹੁੰਦੇ ਆ ਉਹਨਾਂ ਦੇ ਨਾਲ ਹੀ ਜਿਹੜਾ ਭੰਗੜਾ ਆ ਉਹ ਪਾਇਆ ਜਾਂਦਾ ਪਰ ਰੂਹ ਪੰਜਾਬ ਦੀ ਜਿਹੜੀ ਅਕੈਡਮੀ ਆ ਉਹਦੇ ਵੱਲੋਂ ਇਹ ਕੋਸ਼ਿਸ਼ ਹੈ ਕਿ ਜਿਹੜੇ ਇੱਥੋਂ ਦੇ ਬੱਚੇ ਆ ਉਹਨਾਂ ਨੂੰ ਲੋਕ ਧੁਨਾਂ ਤੋਂ ਜਾਣੂ ਕਰਵਾਇਆ ਜਾਵੇ ਸੋ ਜਿਹੜਾ ਢੋਲ ਆ ਲਾਈਵ ਢੋਲ ਦੇ ਨਾਲ ਜਿਹੜੀਆਂ ਚਾਲਾਂ ਨੇ ਭੰਗੜੇ ਦੀਆਂ ਉਹ ਸਿਖਾਈਆਂ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਹੋਰ ਵੀ ਜਿਹੜੇ ਨਾਚ ਹੈ ਉਹਨਾਂ ਦੀ ਲਾਈਵ ਜਿਹੜੀ ਪੇਸ਼ਕਾਰੀ ਆ ਉਹ ਕੀਤੀ ਜਾਂਦੀ ਹੈ ਸੋ ਇਸੇ ਤਰ੍ਹਾਂ ਤੀਆਂ ਮੈਲਟਨ ਦੀਆਂ ਜਿਹੜਾ ਹੋਣ ਜਾ ਰਿਹਾ ਇਹ ਸਮਾਗਮ ਉਹਦੇ ਵਿੱਚ ਇਹਨਾਂ ਬੱਚਿਆਂ ਦੀ ਜਿਹੜੀ ਪੇਸ਼ਕਾਰੀ ਉਹ ਲਾਈਵ ਢੋਲ ਦੇ ਰਾਹੀਂ ਹੋਣੀ ਹੈ ਹੋਰ ਵੀ ਬਹੁਤ ਸਾਰੀਆਂ ਪੇਸ਼ਕਾਰੀਆਂ ਜਿਹੜੀਆਂ ਉਹ ਲੈ ਕੇ ਆ ਰਹੇ ਨੇ ਮਨਜਿੰਦਰ ਸੈਣੀ ਹੁਰੀ ਹਨਾ ਔਰ ਮੈਲਟਨ ਦੇ ਵਿੱਚ ਜਿਹੜਾ ਇਹ ਇਵੈਂਟ ਹੈ ਉਹਨਾਂ ਨੇ ਉਲੀਕਿਆ ਹੋਇਆ ਇਹਦੇ ਨਾਲ ਹੀ ਜਿਹੜੀ ਖਾਸ ਤੁਹਾਡੇ ਨਾਲ ਸਾਂਝ ਪਾਉਣ ਵਾਲੀ ਗੱਲ ਉਹ ਇਹ ਹੈ ਕਿ ਇਸ ਦੌਰਾਨ ਜਿਹੜਾ ਇੱਕ ਭੰਗੜਾ ਵਰਲਡ ਕੱਪ ਹੈ ਉਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਟੀਮ ਹੈ ਉਹ ਭਾਗ ਲੈਣ ਜਾ ਰਹੀ ਹੈ ਸੋ ਕਾਫੀ ਜਿਹੜੇ ਯਤਨ ਹੈ ਇਹਨਾਂ ਦੇ ਸ਼ਲਾਘਾਯੋਗ ਨੇ ਕਿ ਇੱਥੋਂ ਦੇ ਬੱਚਿਆਂ ਨੂੰ ਲਗਾਤਾਰ ਇਹ ਸਿਖਾਉਂਦੇ ਵੀ ਆ ਰਹੇ ਆ ਔਰ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਫੋਕ ਨੇ ਲੋਕ ਧੁਨਾਂ ਨੇ ਜਿਹੜੀਆਂ ਉਹਨਾਂ ਦੇ ਬਾਰੇ ਚ ਇਹ ਜਾਣਕਾਰੀ ਜਿਹੜੀ ਹੈ ਆਪਣੇ ਇੱਥੋਂ ਦੇ ਜੰਮਿਆਂ ਨੂੰ ਦਿੰਦੇ ਆ ਤੇ ਇਸੇ ਤਰ੍ਹਾਂ ਇੱਕ ਹੋਰ ਇਵੈਂਟ ਜਿਹੜਾ ਤੀਆਂ ਤੀਜ ਤਰਿੰਜਣ ਆ ਰਿਹਾ 14 ਅਗਸਤ ਨੂੰ ਇਹ ਸਾਊਥ ਈਸਟ ਦੇ ਇਲਾਕੇ ਦੇ ਵਿੱਚ ਹੋਣ ਜਾ ਰਿਹਾ ਜੀ ਔਰ ਤੀਆਂ ਤੀਜ ਤਰਿੰਜਣ ਯਾਨੀ ਕਿ ਤੀਆਂ ਦੀਆਂ ਬਹੁਤ ਸਾਰੀਆਂ ਹੋਰ ਵੀ ਸੈਲੀਬ੍ਰੇਸ਼ਨ ਜਿਹੜੀਆਂ ਆ ਉਹ ਹੋ ਰਹੀਆਂ ਨੇ ਆਸਟ੍ਰੇਲੀਆ ਵਾਈਡ ਔਰ ਇਸੇ ਤਰ੍ਹਾਂ ਮੈਲਬਰਨ ਦੇ ਵਿੱਚ ਵੀ, ਕਿਉਂਕਿ ਮੈਲਬਰਨ ਜਿਹੜਾ ਹੁਣ ਕੋਈ ਛੋਟਾ ਸ਼ਹਿਰ ਨਹੀਂ ਆ, ਭਾਈਚਾਰੇ ਦੀ ਗਿਣਤੀ ਬਹੁਤ ਵੱਧ ਗਈ ਆ। ਪਿਛਲੇ ਦਿਨਾਂ ਦੇ ਵਿੱਚ ਅਸੀਂ ਕੁਛ ਅੰਕੜੇ ਵੀ ਸਾਂਝੇ ਕੀਤੇ ਸੀਗੇ ਕਿ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਇੱਥੇ ਵਧੀ ਆ, ਔਰ ਪੰਜਾਬੀ ਭਾਈਚਾਰੇ ਦੀ ਗਿਣਤੀ ਵਧਣ ਕਾਰਨ ਹੀ ਇਹ ਸਭ ਕੁਝ ਸੰਭਵ ਹੋਇਆ। ਔਰ ਜਿਵੇਂ ਜਿਵੇਂ ਗਿਣਤੀ ਵੱਧਦੀ ਆ, ਸਾਡੇ ਲੋਕ ਜਿਹੜੇ ਆ ਉਹ ਖੁਸ਼ਹਾਲ ਹੁੰਦੇ ਆ, ਤਾਂ ਇਹੋ ਜਿਹੜੇ ਸਮਾਗਮ ਆ ਉਹ ਹੋਰ ਵੱਡੀ ਗਿਣਤੀ ਦੇ ਵਿੱਚ ਉਹ ਲਿਖੇ ਜਾਂਦੇ ਆ। ਪਹਿਲਾਂ ਪਹਿਲਾਂ ਮੁਕਾਬਲਾ ਹੁੰਦਾ ਤੇ ਬਾਅਦ ਵਿੱਚ ਇਹ ਬਹੁਤ ਆਮ ਹੋ ਜਾਂਦਾ, ਹੈ ਨਾ। ਪਹਿਲਾਂ ਪਹਿਲਾਂ ਇਹਨਾਂ ਮੁਕਾਬਲਿਆਂ ਕਰਕੇ ਆਪਸ ਦੇ ਵਿੱਚ ਬੜੀਆਂ ਕਹਿੰਦੇ ਹੁੰਦੇ ਆ ਕਿ ਵਿਚਾਰਧਾਰਕ ਜਿਹੜੀਆਂ ਕੁਛ ਸਮੱਸਿਆਵਾਂ ਜਿਹੜੀਆਂ ਉਹ ਵੀ ਆਉਂਦੀਆਂ, ਪਰ ਬਾਅਦ ਵਿੱਚ ਜਦੋਂ ਪਤਾ ਲੱਗ ਜਾਂਦਾ ਕਿ ਹਾਂ ਨਹੀਂ ਅਸੀਂ ਵੱਧ ਰਹੇ ਹਾਂ, ਅਸੀਂ ਪ੍ਰਫੁੱਲਤ ਹੋ ਰਹੇ ਹਾਂ, ਅਸੀਂ ਖੁਸ਼ਹਾਲ ਹੋ ਰਹੇ ਹਾਂ, ਇਸੇ ਕਰਕੇ ਇਹ ਸਾਰਾ ਕੁਛ ਜਿਹੜਾ ਉਹ ਵਾਪਰ ਰਿਹਾ। ਤੇ ਹੁਣ ਤੀਆਂ ਦੇ ਜਿਹੜੇ ਮੇਲੇ ਉਹ ਵੀ ਮੈਲਬਰਨ ਦੇ ਵਿੱਚ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਲੱਗਦੇ ਆ ਵੱਡੀ ਗਿਣਤੀ ਦੇ ਵਿੱਚ। ਸੋ 14 ਅਗਸਤ ਨੂੰ ਕੁਲਦੀਪ ਕੌਰ ਹੋਰੀ ਇਹਦਾ ਆਯੋਜਨ ਕਰ ਰਹੇ ਆ, ਤੇ ਇਹਦੇ ਬਾਰੇ ਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਾਣਕਾਰੀ ਸਾਂਝੀ ਕਰਾਂਗੇ। ਤੀਆਂ ਮਿਲਟਨ ਦੀਆਂ ਦੇ ਬਾਰੇ ਚ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਜਿਹੜੀ ਗੱਲਬਾਤ ਹੈ ਉਹ ਕਰਾਂਗੇ। ਇਸ ਵੇਲੇ ਕੋਸ਼ਿਸ਼ ਫੇਰ ਜਾਰੀ ਹੈ ਕਿ ਗਿਆਨੀ ਸੰਤੋਖ ਸਿੰਘ ਹੋਰਾਂ ਨੂੰ ਅਸੀਂ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਸ਼ਾਮਲ ਕਰੀਏ। ਲਓ ਜੀ, ਮੈਨੂੰ ਲੱਗਦਾ ਕਿ ਸਰਬਜੀਤ ਸਿੰਘ ਹੋਰਾਂ ਨੇ ਸਾਡੇ ਨਾਲ ਇਸ ਸੰਬੰਧ ਦੇ ਵਿੱਚ ਜਿਹੜਾ ਨੰਬਰ ਹੈ ਜੀ ਉਹ ਜੋੜ ਦਿੱਤਾ, ਤੇ ਆਪਾਂ ਸ਼ਾਮਲ ਕਰਦੇ ਹਾਂ ਗਿਆਨੀ ਜੀ ਨੂੰ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ। ਅੱਜ ਦੀ ਜਿਹੜੀ ਗੱਲਬਾਤ ਹੈ ਉਹ ਅਸੀਂ ਅਸਲ ਦੇ ਵਿੱਚ ਕਰਨੀ ਚਾਹੁੰਦੇ ਹਾਂ ਸਾਡੇ 8ਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀਵਨ ਦੇ ਬਾਰੇ ਚ, ਕਿਉਂਕਿ ਪਿਛਲੇ ਦਿਨ ਯਾਨੀ ਕਿ ਪਰਸੋਂ ਉਹਨਾਂ ਦਾ ਜਿਹੜਾ ਦਿਹਾੜਾ ਜਾਂ ਗੁਰਪੁਰਬ ਹੈ ਉਹ ਲੰਘ ਕੇ ਗਿਆ। ਸੋ ਉਹਦੇ ਬਾਰੇ ਚ ਅੱਜ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਨੀ ਹੈ। ਸੋ ਗਿਆਨੀ ਜੀ ਦੇ ਨਾਲ ਮੈਂ ਇਸ ਵੇਲੇ ਸੰਪਰਕ ਜਿਹੜੀ ਆ ਦੁਬਾਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਤੇ ਕਾਲ ਜਿਹੜੀ ਆ ਉਹ ਜਾਣੀ ਸ਼ੁਰੂ ਹੋ ਗਈ ਆ। ਪਹਿਲਾਂ ਕਾਲ ਜਾ ਹੀ ਨਹੀਂ ਸੀ ਰਹੀ। ਸੋ ਸਰਬਜੀਤ ਸਿੰਘ ਹੋਰਾਂ ਨੇ ਸਾਡੀ ਉਸ ਸਮੱਸਿਆ ਦਾ ਹੱਲ ਤਾਂ ਕਰ ਦਿੱਤਾ, ਤੇ ਇਹ ਜਿਹੜਾ ਸਿਲਸਿਲਾ ਜਿਹੜਾ ਜ਼ਰੂਰ ਲੇਟ ਹੋਇਆ ਉਹਦੇ ਲਈ ਮਾਫ਼ੀ ਵੀ ਚਾਹੁੰਦੇ ਹਾਂ, ਤੇ ਉਮੀਦ ਕਰਦੇ ਹਾਂ ਕਿ ਗਿਆਨੀ ਜੀ ਛੇਤੀ ਤੋਂ ਛੇਤੀ ਸਾਡੇ ਨਾਲ ਇਸ ਸਿਲਸਿਲੇ ਦੇ ਵਿੱਚ ਜੁੜਨਗੇ। ਸੋ ਸਿਲਸਿਲਾ ਜੀ ਵਿਰਸਾ ਤੇ ਇਤਿਹਾਸ ਦਾ ਕੋਸ਼ਿਸ਼ ਇਹ ਹੁੰਦੀ ਹੈ ਕਿ ਇਸ ਸਿਲਸਿਲੇ ਦੇ ਰਾਹੀਂ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਜੀਵਨ ਦੇ ਉੱਤੇ ਜਾਂ ਫਿਰ ਜਿਹੜੇ ਵੀ ਸਾਡੇ ਸ਼ਹੀਦ ਨੇ ਜਾਂ ਫਿਰ ਜਿਹੜੇ ਵੀ ਸਾਡੇ ਯੋਧੇ ਨੇ ਔਰ ਜਿਨ੍ਹਾਂ ਦਾ ਵੀ ਯੋਗਦਾਨ ਜਿਹੜਾ ਹੈ ਉਹ ਸਿੱਖ ਧਰਮ ਦੇ ਵਿੱਚ ਆਲਾ ਦਰਜੇ ਦਾ ਰਿਹਾ, ਉਹਨਾਂ ਦੇ ਜੀਵਨ ਦੇ ਬਾਰੇ ਚ ਜਿਹੜੀ ਜਾਣਕਾਰੀ ਹੈ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਿਆ ਕਰੀਏ। ਸੋ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਗਿਆਨੀ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ ਕੁਫਰ ਟੁੱਟਾ ਖੁਦਾ ਖੁਦਾ ਕਰਕੇ ਆਖਿਰ
ਹੋਇਆ ਤਾਂ ਏਦਾਂ ਹੀ ਆ ਜੀ। ਜੀ ਜੀ ਜੀ
ਅੱਛਾ ਇੱਕ ਖੁਸ਼ੀ ਵਾਲੀ ਗੱਲ ਇਹ ਹੈ ਵੀ ਪਹਿਲਾਂ ਕਈ ਕੁਝ ਹਫ਼ਤਿਆਂ ਤੋਂ ਨਾ ਮੇਰੀ ਆਵਾਜ਼ ਵਾਪਸ ਮੈਨੂੰ ਸੁਣਦੀ ਸੀ, ਅੱਜ ਮੇਰੀ ਆਵਾਜ਼ ਨਹੀਂ ਵਾਪਸ ਮੈਨੂੰ ਸੁਣਦੀ। ਇਹਦੇ ਨਾਲ ਬਹੁਤ ਕਲੀਅਰ ਹੋ ਗਿਆ ਕਿਉਂਕਿ ਉਹ ਤੁਹਾਨੂੰ ਨਹੀਂ ਫਰਕ ਪੈਂਦਾ, ਮੈਨੂੰ ਬੋਲਣ ਵਾਲੇ ਨੂੰ ਫਰਕ ਪੈਂਦਾ ਸੀ ਵੀ ਜਦੋਂ ਮੇਰੀ ਬੋਲੀ ਹੋਈ ਗੱਲ ਦੁਬਾਰਾ ਮੈਨੂੰ ਸੁਣਾਈ ਦਿੰਦੀ ਸੀ, ਤੇ ਇਹ ਵਧੀਆ ਹੋ ਗਿਆ ਅੱਗੇ ਨਾਲ।
ਜੀ ਜੀ ਚਲੋ ਇਹ ਵੀ ਹੱਲ ਹੋ ਗਿਆ ਇੱਕ। ਬਿਲਕੁਲ ਬਿਲਕੁਲ। ਸੋ ਅੱਜ ਦਾ ਜਿਹੜਾ ਸਿਲਸਿਲਾ ਆ ਉਹ ਲੇਟ ਹੈ, ਤੇ ਉਹਦੇ ਲਈ ਆਪਾਂ ਸਰੋਤਿਆਂ ਤੋਂ ਮਾਫ਼ੀ ਵੀ ਚਾਹੁੰਦੇ ਹਾਂ, ਤੇ ਅਸੀਂ ਹੁਣ ਦੇਰੀ ਨਹੀਂ ਕਰਦੇ, ਆਪਾਂ ਜਿਹੜੀ ਗੱਲਬਾਤ ਹੈ ਉਹ ਸ਼ੁਰੂ ਕਰਦੇ ਹਾਂ। ਜਿਵੇਂ ਕਿ ਪਿਛਲੇ ਦਿਨੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਿਹੜਾ ਗੁਰਪੁਰਬ ਆ ਉਹ ਨਿਕਲ ਕੇ ਗਿਆ, ਕੋਸ਼ਿਸ਼ ਅੱਜ ਇਹੀ ਹੈ ਕਿ ਗਿਆਨੀ ਜੀ ਤੁਹਾਡੇ ਤੋਂ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਜਾਂ ਉਹਨਾਂ ਦੇ ਜੀਵਨ ਦੇ ਵਿੱਚ ਜਿਹੜੀਆਂ ਕੁਛ ਖਾਸ ਜਿਹੜੀਆਂ ਘਟਨਾਵਾਂ ਉਹਨਾਂ ਦੇ ਉੱਤੇ ਜਿਹੜੀ ਗੱਲਬਾਤ ਜਿਹੜੀ ਉਹ ਅੱਜ ਜ਼ਰੂਰ ਆਪਾਂ ਕਰੀਏ।
ਹਾਂਜੀ ਦੇਖੋ ਬੇਟਾ ਜੀ ਆਪਣਾ ਆਪਾਂ ਸਾਰੇ ਸੂਝਵਾਨ ਸਰੋਤਿਆਂ ਨੂੰ ਹੀ ਸੰਬੋਧਨ ਹੋ ਰਹੇ ਹਾਂ। ਜਿਵੇਂ ਕਿ ਸਰੋਤਿਆਂ ਨੂੰ ਪਤਾ ਹੀ ਆ ਕਿ ਹਰਮਨ ਰੇਡੀਓ ਆਸਟ੍ਰੇਲੀਆ ਦਾ ਸਭ ਤੋਂ ਪਹਿਲਾ ਹੈ ਜਿਹੜਾ ਪੰਜਾਬੀ ਦਾ ਰੇਡੀਓ 7 ਦਿਨ ਤੇ 24 ਘੰਟੇ ਚੱਲਦਾ। 2005 ਵਿੱਚ ਸ਼ੁਰੂ ਕੀਤਾ ਸੀ ਤੇ ਦਿਨੋਂ ਦਿਨ ਇਹਦੇ ਨਾਲ ਮਤਲਬ ਬੜਾ ਹੋਰ ਜਿਹੜਾ ਆ ਉਹ ਚੰਗੇ ਤੋਂ ਚੰਗੇਰਾ ਬਣ ਰਿਹਾ ਤੇ ਬਹੁਤ ਖੁਸ਼ੀ ਵਾਲੀ ਗੱਲ ਆ। ਤੇ ਉਹ ਗੱਲ ਇਹ ਆ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਵਿਚਾਰਨਾ ਪਊਗਾ ਕਿ ਉਹ ਸਮਰੱਥ ਸਨ, ਅਕਾਲ ਪੁਰਖ ਦੀ ਜੋਤ ਸਨ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੱਲ ਦੱਸਾਂਗਾ, ਆਪਣਾ ਸ਼ੇਅਰ ਉਹਨੂੰ ਕਹਿੰਦੇ ਸਾਂਝੀ ਕਰੂੰਗਾ ਗੁਰਬਾਣੀ ਦੀ ਤੁਕ ਵੀ ਜਦੋਂ ਕੋਈ ਸਾਡੇ ਵਰਗਾ ਅਲਪ ਬੁੱਧੀ ਵਾਲਾ, ਸੀਮਿਤ ਸੋਚ ਤੇ ਸਮਝ ਵਾਲਾ ਵਿਅਕਤੀ ਤੇ ਬਹੁਤ ਥੋੜੇ ਜੇ ਗਿਆਨ ਨੂੰ ਹਾਸਲ ਕਰਨ ਵਾਲਾ। ਕਹਿੰਦੇ ਨੇ ਭੀ ਨੀਮ ਹਕੀਮ ਮੁੱਲਾ ਨੀਮ ਹਕੀਮ ਖਤਰਾ ਏ ਜਾਨ, ਨੀਮ ਮੁੱਲਾ ਖਤਰਾ ਏ ਮਾਨ। ਤੇ ਅਸੀਂ ਜਿਹੜਾ ਥੋੜਾ ਜਿਹਾ ਪੜ੍ਹ ਲੈਂਦੇ ਨੇ ਸੁੰਡ ਦੀ ਗੰਢੀ ਲੈ ਕੇ ਤੇ ਚੂਹੇ ਦੇ ਪੰਸਾਰੀ ਬਣਨ ਦਾ ਯਤਨ ਕਰਦੇ ਆ, ਉਹ ਅਧੂਰਾ ਲੇਖਕ ਅਧੂਰਾ ਪ੍ਰਚਾਰਕ ਪੂਰੇ ਸਤਿਗੁਰੂ ਦੀ ਵਡਿਆਈ ਨੂੰ ਪੂਰਨਤਾ ਸਹਿਤ ਨਾ ਲਿਖ ਸਕਦਾ ਆ ਨਾ ਬੋਲ ਕੇ ਬਿਆਨ ਕਰ ਸਕਦਾ। ਜੇ ਤਾਂ ਸੁਣੇ ਤੇ ਤਾਂ ਵਖਿਆਨੇ, ਪਰ ਇਹਦਾ ਕੀ ਮਤਲਬ? ਇਹ ਤਾਂ ਨਹੀਂ ਹੋਇਆ, ਇਹ ਨਹੀਂ ਸਾਨੂੰ ਸਮਝਣਾ ਚਾਹੀਦਾ ਕਿ ਅਸੀਂ ਕੁਝ ਬੋਲੀਏ ਹੀ ਨਾ, ਗੁਰੂ ਸਾਹਿਬਾਨ ਬਾਰੇ ਗੱਲ ਹੀ ਨਾ ਕਰੀਏ। ਤੇ ਕਿਉਂਕਿ ਇਹਦੇ ਬਾਰੇ ਵੀ ਸਾਨੂੰ ਗੁਰਬਾਣੀ ਸਿੱਖਿਆ ਦਿੰਦੀ ਹੈ, ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ, ਕਹਿਣਾ ਤੇ ਸੁਣਨਾ ਜਿਨ ਜੇਵਾ ਦਿੱਤੀ ਬੋਲੇ ਤਾਤ। ਰਸਨਾ ਇੱਕ ਬਖਸ਼ਿਸ਼ ਕੀਤੀ ਹੈ ਕਾਦਰ ਦੀ ਕੁਦਰਤ ਨੇ, ਕੰਨ ਦੋ ਬਖਸ਼ਿਸ਼ ਕੀਤੇ ਨੇ, ਦੋ ਅੱਖਾਂ ਬਖਸ਼ਿਸ਼ ਕੀਤੀਆਂ ਨੇ, ਭਈ ਦੁੱਗਣਾ ਵੇਖੋ ਦੁੱਗਣਾ ਸੁਣੋ ਤੇ ਫੇਰ ਥੋੜਾ ਜਿਹਾ ਬੋਲੋ। ਪਰ ਸਮਝਣ ਵਾਲੀ ਗੱਲ ਆ ਕਿ ਗੁਰੂ ਪੀਰ ਅਵਤਾਰ ਪੈਗੰਬਰ ਮਹਾਂਪੁਰਸ਼ ਵਿਦਵਾਨ ਤੇ ਧਾਰਮਿਕ ਗ੍ਰੰਥ ਸਾਰੇ ਹੀ ਸਾਨੂੰ ਉਹ ਕੁਝ ਕਰਨ ਦੀ ਸਿੱਖਿਆ ਬਖਸ਼ਿਸ਼ ਕਰਦੇ ਨੇ ਜੋ ਅਸੀਂ ਸਹਿਜ ਸੁਭਾਅ ਕਰਦੇ ਆ, ਤੇ ਉਹ ਕੁਝ ਕਰਨ ਤੋਂ ਸਾਨੂੰ ਰੋਕਦੇ ਨੇ ਜੋ ਅਸੀਂ ਸਹਿਜ ਸੁਭਾਅ ਕਰਦੇ ਆ, ਤੇ ਉਹ ਕੁਝ ਕਰਨ ਦੀ ਸਾਨੂੰ ਪ੍ਰੇਰਣਾ ਦਿੰਦੇ ਨੇ, ਉਪਦੇਸ਼ ਕਰਦੇ ਨੇ ਜਿਹੜਾ ਕੰਮ ਅਸੀਂ ਨਹੀਂ ਕਰਦੇ। ਸੋ ਅਸੀਂ ਸੁਣਦੇ ਘੱਟ ਆ ਤੇ ਬੋਲਦੇ ਵੱਧ ਆ। ਇਸ ਲਈ ਸਤਿਗੁਰੂ ਜੀ ਨੇ ਕਿਹਾ ਕੁਝ ਕਿਛ ਸੁਣੀਐ ਕਿਛ ਕਹੀਐ, ਪਹਿਲਾਂ ਸੁਣੋ ਤੇ ਫਿਰ ਆਪਣੀ ਗੱਲ ਦੱਸੋ। ਹੁਣ ਦੇਖੋ ਆਪਣਾ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਵੀ ਆਪਾਂ ਉਹਨਾਂ ਦੀਆਂ ਗੱਲਾਂ ਨੂੰ ਵੀ ਆਪਣੀ ਸਮਝ ਅਨੁਸਾਰ ਕਿ ਆਹ ਕਿਵੇਂ ਹੋ ਸਕਦਾ ਉਹ ਕਿਵੇਂ ਹੋ ਸਕਦਾ। ਸਤਿਗੁਰੂ ਹਰਗੋਬਿੰਦ ਕ੍ਰਿਸ਼ਨ ਸਾਹਿਬ ਜੀ ਬਾਰੇ ਵੀ ਉਹਨਾਂ ਦੇ ਜੀਵਨ ਕਾਲ ਸਮੇਂ ਵੀ ਤੇ ਅੱਜ ਵੀ ਕਈ ਆਪਣੇ ਆਪ ਨੂੰ ਦੁਨਿਆਵੀ ਤੌਰ ਤੇ ਪੜ੍ਹੇ ਲਿਖੇ, ਹਾਂ ਜਿਹੜੀਆਂ ਉਹਨਾਂ ਨੇ ਕਿਤਾਬਾਂ ਪੜ੍ਹੀਆਂ ਉਹਦਾ ਗਿਆਨ ਹੋ ਸਕਦਾ, ਉਹਨਾਂ ਨੇ PhD ਕੀਤੀ ਆ ਮੰਨ ਲਿਆ ਕਿ ਜਿਹੜੀ ਖੋਜ ਉਹਨਾਂ ਨੇ ਕਰਕੇ PhD ਕੀਤੀ ਆ ਜੇ ਇਮਾਨਦਾਰੀ ਨਾਲ ਕੀਤੀ ਗਈ ਉਹ ਵੀ, ਤੇ ਉਸ ਗੱਲ ਬਾਰੇ ਤੇ ਉਹਨਾਂ ਨੂੰ ਗਿਆਨ ਹੈ। ਪਰ ਜੇ ਉਹ ਕਹੇ ਕਿ ਉਹਨੂੰ ਸਰਬ ਪੱਖੀ ਸਾਰੀ ਦੁਨੀਆਂ ਦਾ ਗਿਆਨ ਤੇ ਗੁਰੂਆਂ ਦਾ ਵੀ ਗਿਆਨ ਹੋ ਗਿਆ ਤੇ ਉਹਨੂੰ ਆਪਣੀ ਅਕਲ ਨਾਲ ਤੋਲਣਾ ਕਿ 5 ਸਾਲ ਦਾ 5.25 ਸਾਲ ਦਾ ਬਾਲਕ ਕਿਵੇਂ ਗੁਰੂ ਬਣ ਸਕਦਾ, ਕਿਉਂਕਿ ਇਹ ਸ਼ੰਕੇ ਅੱਜ ਕੱਲ ਦੇ ਵਿਦਵਾਨਾਂ ਵੱਲੋਂ ਉਠਾਏ ਜਾ ਰਹੇ ਆ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਪੜ੍ਹੀਏ ਤੇ ਉਹਦੇ ਵਿੱਚ ਇਹ ਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਪਿੱਖੋ ਨੈਣ। ਕਿਉਂਕਿ ਇਹ ਮਥੁਰਾ ਭੱਟ ਜੀ ਗੁਰੂ ਅਰਜਨ ਸਾਹਿਬ ਦੇ ਸਮੇਂ ਆਏ ਸਨ ਤੇ ਉਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ ਹੀ ਬਾਤ ਬਿਆਨੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਬਾਕੀ ਸਿੱਖਾਂ ਦਾ ਵਿਸ਼ਵਾਸ ਇਹ ਯਕੀਨ ਹੈ ਕਿ ਹਰੀ ਦੀ ਜੋਤ ਗੁਰੂ ਨਾਨਕ ਰਾਹੀ ਗੁਰੂ ਹਰਿਕ੍ਰਿਸ਼ਨ ਤੇ ਗੁਰੂ ਕਲਗੀਧਰ ਪਾਤਸ਼ਾਹ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਸਰੂਪ ਹੋ ਕੇ ਦੁਨੀਆਂ ਨੂੰ ਸ਼ਬਦ ਰੂਪ ਦੇ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਿਆ ਬਖਸ਼ਿਸ਼ ਕਰ ਰਹੇ ਨੇ। ਤੋ ਏਕ ਰੂਪ ਕਿਨੂੰ ਪਹਿਚਾਨਾ, ਕਿਸੇ ਵਿਰਲੇ ਨੇ ਹੀ ਭਿੰਨ ਭਿੰਨ ਸਭੂ ਕਰ ਜਾਣਾ, ਕਿਉਂਕਿ 95 ਸਾਲ ਦੇ ਸਤਿਗੁਰੂ ਅਮਰਦਾਸ ਸਾਹਿਬ ਜੀ ਸਰੀਰਕ ਰੂਪ ਹੈ ਤੇ 5.25 ਸਾਲ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਰੀਰਕ ਸਰੂਪ ਵਿਚ ਨੇ, ਪਰ ਜੋਤ ਉਹ ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਅੰਕਿਤ ਹੈ, ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤੀ ਵੀ ਉਹੀ ਸੀ, ਜੋਤ ਰੂਪ ਹਰਿ ਆਪ ਗੁਰੂ ਨਾਨਕ ਆਇਓ, ਜੋਤੀ ਵੀ ਉਹੀ ਸੀ ਤੇ ਜੁਗਤ ਵੀ ਉਹੀ ਸੀ। ਜੁਗਤ ਕਹਿੰਦੇ ਨੇ ਮਰਿਆਦਾ ਵਰਤੋਂ ਵਿਹਾਰ, ਉਹ ਵੀ ਗੁਰੂ ਨਾਨਕ ਸਾਹਿਬ ਵਾਲਾ ਸੀ, ਸਹਿ ਕਾਇਆ ਫੇਰ ਪਲਟੀ ਹੈ। ਸਿਰਫ ਸਰੀਰਕ ਰੂਪ ਦੇ ਵਿਚ ਵੱਖਰਾ ਹੋਇਆ 95 ਸਾਲ ਵੀ ਤੇ 5.25 ਸਾਲ ਵੀ, ਜੋਤ ਉਹ ਸੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਹ ਕਹਿਣਾ ਕਿ ਬਚਪਨ ਦੇ ਵਿੱਚ ਉਹ ਆ ਕਿਵੇਂ ਕਰਾਮਾਤ ਹੋ ਗਈ। ਕਰਾਮਾਤ ਕਹਿਰ ਦਾ ਨਾਂ ਆ, ਗੁਰੂ ਗ੍ਰੰਥ ਸਾਹਿਬ ਜੇ ਕਰਾਮਾਤ ਨਹੀਂ। ਹਰਨ ਭਰਨ ਜਾਂਕਾ ਨੇਤਰ ਫੋਰ, ਉਹ ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ। ਕੋਈ ਕਹੇਗਾ ਧਰਤੀ ਆਕਾਸ਼ ਤੇ ਕਿਵੇਂ ਚੜ ਸਕਦੀ ਹੈ? ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ। ਉਹ ਤੇ ਨਿਰੰਕਾਰ ਸਰਬ ਸਮਰਥਾਵਾਨ ਆ, ਤੇ ਉਹੀ ਜੋਤ ਸਰਗੁਣ ਸਰੂਪ ਸਾਡਾ ਵਿਸ਼ਵਾਸ ਹੈ, ਯਕੀਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ, ਸਰਗੁਣ ਨਿਰਗੁਣ ਆਪ, ਸਰਗੁਣ ਵੀ ਉਹੀ ਪਰਮਾਤਮਾ ਨਿਰਗੁਣ ਸਰੂਪ ਹੈ, ਉਹ ਸਰੀਰ ਧਾਰੀ ਨਹੀਂ ਹੈ।
ਤੇ
ਸਰਗੁਣ ਰੂਪ ਧਾਰ ਕੇ ਗੁਰੂ ਨਾਨਕ ਦੇ ਰੂਪ ਦੇ ਵਿੱਚ ਜਗਤ ਦਾ ਉਧਾਰ ਕਰਨ ਵਾਸਤੇ ਆਏ। ਸਤਿਗੁਰੂ ਹਰਿ ਰਾਏ ਸਾਹਿਬ ਸੱਤਵੇਂ ਪਾਤਸ਼ਾਹ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਜੁਲਾਈ 1656 ਦੇ ਵਿੱਚ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਨੇ। ਵੱਡੇ ਪੁੱਤਰ ਜੋ ਟੀਨ ਏਜਰ ਸੀਗੇ ਰਾਮ ਰਾਏ ਜੀ, ਉਹ ਗੁਰੂ ਘਰ ਤੋਂ ਵਿਛੜ ਗਏ, ਬੇਮੁਖ ਹੋ ਗਏ, ਮੁੜ ਕੇ ਉਹ ਵਿਰੋਧੀ ਵੀ ਬਣ ਗਏ। ਤੇ ਸਤਿਗੁਰੂ ਰਾਏ ਸਾਹਿਬ ਜੀ ਮਹਾਰਾਜ ਨੇ 5.25 ਸਾਲ ਦੇ ਬਾਲਕ ਰੂਪ ਦੇ ਵਿੱਚ, ਸਰੀਰਕ ਰੂਪ ਜਿਹਨੇ ਬਾਲਕ ਸੀ, ਜੋਤ ਸੋ ਅਰਜਨ ਗੁਰ ਅਰਜਨ ਮਾਹੇ ਧਰੀ, ਜਿਵੇਂ ਸਤਿਗੁਰੂ ਰਾਮਦਾਸ ਜੀ ਨੇ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿੱਚ ਧਰੀ, ਇਸ ਤਰ੍ਹਾਂ ਸਤਿਗੁਰੂ ਹਰਿ ਰਾਏ ਸਾਹਿਬ ਜੀ ਨੇ ਆਪਣੀ ਜੋਤ ਆਪਣੇ ਛੋਟੇ ਸਾਹਿਬਜ਼ਾਦੇ ਹਰਕ੍ਰਿਸ਼ਨ ਜੀ ਦੇ ਧਰੀ। ਤੋ ਇਸ ਤਰ੍ਹਾਂ ਉਹਨਾਂ ਦੇ ਕਿੰਨੇ ਪਰ ਉਪਕਾਰ, ਕਿਉਂਕਿ ਗੁਰੂ ਨਾਨਕ ਦੀ ਸਿੱਖਿਆ ਨੂੰ ਹੀ ਉਹਨਾਂ ਨੇ ਗਾਂਹ ਚਲਾਇਆ। ਕੁੱਲ ਉਹਨਾਂ ਦੀ ਸਰੀਰਕ ਆਯੂ ਜਿਹੜੀ ਸੀ ਉਹ 7 ਸਾਲ 8 ਮਹੀਨੇ ਤੇ 26 ਦਿਨ ਸੀ ਕੁੱਲ, ਯਾਨੀ ਪੌਣੇ 8 ਸਾਲ ਸੰਸਾਰ, ਸਵਾ 5 ਸਾਲ ਗੱਦੀ ਦੇ ਉੱਪਰ ਬੈਠੇ ਨੇ, ਤੇ 8.25 ਸਾਲ ਦੇ ਵਿੱਚ ਉਹਨਾਂ ਨੇ ਅਭੇਦ ਹੋ ਗਏ ਨੇ। ਜਿਉਂ ਜਲ ਮੈਂ ਜਾਰੇ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ ਦੇ ਮਹਾਂਵਾਰ, ਉਹ ਜੋਤ ਜਿਹੜੀ ਸੀ ਪਰਮ ਜੋਤ ਦੇ ਵਿੱਚ ਆਤਮਾ, ਪਰਮ ਆਤਮਾ ਦੇ ਵਿੱਚ ਅਭੇਦ ਹੋ ਗਈ। ਦੁਨੀਆਂ ਦੇ ਦੁੱਖ ਦੂਰ ਕਰਦਿਆਂ ਹੋਇਆ, ਸੋ ਅਰਦਾਸ ਦੇ ਵਿੱਚ ਬੜੀ ਭਾਵ ਪੂਰਤ ਲਾਈਨ ਹੈ, ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਦਿੱਠੈ ਸਭ ਦੁੱਖ ਜਾਏ।
ਸਾਖੀ ਕਰਕੇ ਸਮਾਪਤੀ ਕਰਾਂਗੇ, ਕਿਉਂਕਿ ਪਿੱਛੋਂ ਥੋੜਾ ਜਿਹਾ ਸਮਾਂ ਜਿਹੜਾ ਪਹਿਲਾਂ ਹੀ ਲੇਟ ਚੱਲ ਰਿਹਾ ਆਪਣਾ ਜੀ।
ਕੋਈ ਗੱਲ ਨਹੀਂ, ਇੱਕੋ ਹੀ ਹੁਣ ਇਹ ਜਦੋਂ ਔਰੰਗਜ਼ੇਬ ਦੇ ਸੱਦੇ ਤੇ ਦੀਵਾਨ ਪਰਸ਼ੁਰਾਮ ਦੀ ਬੇਨਤੀ ਤੇ ਦਿੱਲੀ ਨੂੰ ਚਾਲੇ ਪਾਏ ਨੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ, ਨਾਲ ਮਾਤਾ ਜੀ ਵੀ ਨੇ ਤੇ ਨਾਲ ਸਿੱਖ ਸੰਗਤਾਂ ਵੀ ਨੇ, ਤੇ ਪੰਜੋਖਰਾ ਸਾਹਿਬ ਜਿੱਥੇ ਗੁਰਦੁਆਰਾ ਹੈ, ਕਿਉਂਕਿ ਗੁਰੂ ਸਾਹਿਬ ਦੇ ਸਮੇਂ ਵੀ ਸ਼ੰਕਾ ਹੋਈ ਨਾ। ਲਾਲ ਚੰਦ ਇੱਕ ਪੰਡਿਤ ਸੀ ਤੇ ਉਹਨੇ ਜਦੋਂ ਸਤਿਗੁਰੂ ਜੀ ਉੱਥੇ ਗਏ ਨੇ ਤੇ ਉਹਨੇ ਵੇਖਿਆ ਵੀ ਕੋਈ ਸ਼ਾਇਦ ਰਾਜਕੁਮਾਰ ਆਏ ਨੇ, ਪਤਾ ਕੀਤਾ ਪੁੱਛਿਆ ਤੇ ਪਤਾ ਲੱਗਿਆ ਵੀ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਰਕ੍ਰਿਸ਼ਨ ਸਾਹਿਬ ਜੀ ਆਏ ਨੇ, ਤੇ ਉਹਨੇ ਹੰਕਾਰ ਦੇ ਵਿੱਚ ਇਹ ਵਚਨ ਕੀਤੇ ਕਿ ਨਾ ਤਾਂ ਹਰਕ੍ਰਿਸ਼ਨ ਰੱਖਿਆ ਹੋਇਆ ਆ ਤੇ ਕ੍ਰਿਸ਼ਨ ਦੀ ਉਚਾਰੀ ਹੋਈ ਗੀਤਾ ਦੇ ਗਿਆਨ ਹੀ ਉਹਦਾ ਹੀ ਅਰਥ ਕਰਕੇ ਮੈਨੂੰ ਸੁਣਾ ਦੇਣ, ਤੇ ਉਹ ਸਿੱਖ ਨੇ ਜਿਹੜੀ ਸੀ ਆਵਾਜ਼ ਗੁਰੂ ਸਾਹਿਬ ਦੇ ਪਾਸ ਪੁਜਾ ਸੀ। ਤੇ ਕਿਉਂਕਿ ਹੁਣ ਇਤਿਹਾਸ ਦੇ ਵਿੱਚ ਇਹ ਪਰਾ ਸਰੀਰਕ ਸ਼ਕਤੀਆਂ ਮੌਜੂਦ ਨੇ ਸਿੱਖ ਇਤਿਹਾਸ ਵਿੱਚ, ਦੁਨੀਆਂ ਭਰ ਦੇ ਧਾਰਮਿਕ ਇਤਿਹਾਸ ਵਿੱਚ ਵੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੁਲਾਇਆ ਕਿ ਉਹਨਾਂ ਨੂੰ ਜਾ ਕੇ ਸੁਨੇਹਾ ਦਿਓ ਕਿ ਆਓ ਪੰਡਿਤ ਜੀ ਦਰਸ਼ਨ ਦਿਓ, ਕਿਉਂਕਿ ਦੁਨੀਆਂ ਦੇ ਵਿੱਚ ਥੋੜਾ ਗਿਆਨ ਜਿਹੜਾ ਨਾ ਮਨੁੱਖ ਨੂੰ ਹੰਕਾਰ ਕਰ ਦਿੰਦਾ, ਪੈਦਾ ਕਰ ਦਿੰਦਾ। ਤੇ ਗੁਰਬਾਣੀ ਵੀ ਕਹਿੰਦੀ ਪੜ੍ਹਿਆ ਮੂਰਖ ਆਖੀਐ, ਪੜ ਕੇਵਲ ਡਿਗਰੀ ਲੈ ਲੈਣ ਨਾਲ, ਕਿਤਾਬਾਂ ਪੜ੍ਹ ਲੈਣ ਨਾਲ ਹੀ, ਕਿਤਾਬਾਂ ਆਪਾਂ ਖੋਤੇ ਤੇ ਭਾਰ ਲੱਦ ਦਈਏ ਤੇ ਉਹ ਕੋਈ ਪੰਡਿਤ ਨਹੀਂ ਬਣ ਜਾਂਦਾ।
ਸੋ
ਸਤਿਗੁਰੂ ਸੱਚੇ ਪਾਤਸ਼ਾਹ ਇਹੋ ਜਿਹੇ ਅਧੂਰੇ ਸੰਸਾਰੀ ਗਿਆਨਵਾਨ ਪੁਰਸ਼ ਦੇ ਬਾਰੇ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਐ, जिस अंदर लब लोभ हंकारा जो हंकार लाभ अंदर लोभ आ काम आ क्रोध आ सब तो वड्डा हंकार आ अपनी विद्या दा उन ओ मूर्ख हुंदा है। तो जदों पंडित जी आए ने सतगुरु ने कहा कि पंडित जी जे असी तुहानू गीता दे अर्थ सुना दिते ते तुही ए समझोगे के भाई के अमीर घर दा बच्चा आ पंडित कोल रख के ज्ञान रटा दिता होवेगा। सो इस लई जे तुसी चाहुंदे सी गुरु नानक दे घर दी वडियाई वेखणी ते जाओ पिंड दे विचों नगर दे विचों जेड़ा व्यक्ति तुहानू अनपढ़ ते ज्ञान अखरी ज्ञान तो खाली लगदा आ उहनू तुसी लायो उहदे पासों ही गुरु नानक दी बख्शिश दा सदका तुहाडे को सामने गीता दे अर्थ हो जाणगे। तो अपने वल्लों गया पंडित गुंगा ते बोला ते अनपढ़ जेड़ा गुंगा बोला विचारे अनपढ़ ही होना सी छज्जू झीवर नू जाके लै आया गुरु दे दरबार कहिंदे जी इन्हां नू इहदे कोलों ज्ञान करवाओ। तो सतगुरु सच्चे पातशाह जिवें सूरज प्रकाश और होर ग्रंथां दे विच अंकत है गल के उस नू गद्दी उपर बिठा के अपने नेड़े ते अपनी जड़ी सी सोटी उस दे ता सिर दे उपर छुआ के कहा कर पई गीता दे अर्थ ते उसने अखरी अर्थ ते भाव अर्थ भी सलोक कहिंदे पंडित जी तुसी बोलो ते पंडित अर्थ करेगा छज्जू। सो छज्जू झीवर ने जो सी ओ अर्थ गीता दे करवाए करके सुनाए और पंडित जी दी तसल्ली होई चरणा दे विच टह पिया गुरु का सिख बन सज के ते मुड़के ओ गुरमत दा प्रचार करदा रहा। जो हंकार सी उसका दूर हंकार दा बुखार बड़ा हुंदा है क्योंकि गुरबाणी विच है रोग दारू दोवे बुझे ता वैद सुजान वैद हकीम डाक्टर ओ सही समझिया जांदा है जेड़ा बीमारी भी लभे ते बीमारी दी दवा दा भी उसनू पता होवे ते सतगुरु सच्चे पातशाह आत्मक बीमारियां दे सच्चे वैद सन आ गया बाबा वैद रोगियां दा ए लोक गीत दे विच भी प्रचलित है। तो सतगुरु सच्चे पातशाह ने उस पंडित दा जो हंकार सी हंकार दे रोग नू दूर कीता ते श्रद्धालु बनाया ते अपना जेड़ा सी उसनू विद्वता दा मान जेड़ा सी उस दे विचों निकलिया। ए दोवे तरे ए उस दा आत्मक रोग दूर कीता छज्जू झीवर जेड़ा सी उस तो बाद ज्ञान ते बोलना ते सुनना उसका शरीरक रोग दूर हो गया। ए संगतां दे सामने आत्मक रोग भी हंकार भी दूर कीता आ ते गुरु छज्जू झीवर दा शरीरक रोग भी दूर कीता है। इसलिए श्री हर कृष्ण ते आई है जिस जिठे सब दुख जाए ओ भी गुरु का सिख बन के श्रद्धालु बन के झीवर जेड़ा सी ओ भी गुरु संगत दे विच शामिल होया और ए पंडित भी प्रसिद्ध प्रचारक गुरसिखी दा होया। तो अंत दिल्ली विच जाके सवाई राजा जय सिंह दे महल विच टिकाणा कीता सी ते उथे चेचक दी बीमारी फैली ते गुरु के सिखा ने एक चबच्चे विच पानी भर के सतगुरां दे चरण सुहा के जिन्हू ओ चबच्चे दा चोला बख्शिश करदे सन ओ राजी हो जांदा सी। पर कुदरती जिवें राम राय दा बचन कह लो जिवें कुछ कह लो इतिहासकार जिवें अपनी अपनी समझ ते ज्ञान नाल लिखदे ने सतगुरु सच्चे पातशाह जी दा शरीरक रूप दे विच जो सी ओ चढ़ाई चेचक दी बीमारी नाल लोकां दी बीमारी दूर करदिआं ही होई। धन सतगुरु हर कृष्ण साहब जी महाराज गुरु के सिख हुंदिआं होइआं असी गुरु की गुर कहिआ साकार कमावो गुर की करनी काहे धावो गुरु ने जो कहिआ आ जो उपदेश दिता आ उस नूं असी कमाउणा आ उस दे उपर अमल करन वाली साडा लाभ होना है। ए गुरु ने की कीता ए गुरु ने क्यों कीता गुरु ऐउं नहीं कर सकदा गुरु ओ नहीं कर सकदा गुरु बच्चा नहीं हो सकदा ते ए साडियां हिकमतां हुजतां उकतियां युक्तियां ने सतगुरु सच्चे पातशाह बख्शिश करन सानू साडे हिरदे दे अंदर श्रद्धा पैदा करन के गुरु समर्थ सन ओ जो चाहुण ओ कर सकदे सन।
बिलकुल सो ज्ञानी जी भरोसा जेड़ा गुरु ते होना लाजमी है। अज प्रोग्राम की शुरुआत एक विचार भी सांझा कीता सीगा ਕਿ ਜਦੋਂ ਤੱਕ ਸਾਡਾ ਭਰੋਸਾ ਜਿਹੜਾ ਆ ਉਹ ਕਾਇਮ ਨਹੀਂ ਹੁੰਦਾ ਗੁਰੂ ਦੇ ਉੱਤੇ ਪਰਮਾਤਮਾ ਦੇ ਉੱਤੇ ਤਾਂ ਉਦੋਂ ਤੱਕ ਜ਼ਿੰਦਗੀ ਦੇ ਵਿੱਚ ਦੁਸ਼ਵਾਰੀਆਂ ਜਿਹੜੀਆਂ ਉਹ ਵੀ ਸਾਡਾ ਖਿਹੜਾ ਨਹੀਂ ਛੱਡਦੀਆਂ। ਸੋ ਭਰੋਸਾ ਜਿਹੜਾ ਆ ਉਹਦਾ ਬਹੁਤ ਮਹੱਤਵ ਹੈ। ਗੁਰਬਾਣੀ ਦੇ ਵਿੱਚ ਵੀ ਅਸੀਂ ਬਹੁਤ ਜਗ੍ਹਾ ਦੇ ਉੱਤੇ ਉਪਦੇਸ਼ ਜਿਹੜਾ ਗੁਰੂ ਸਾਹਿਬਾਨ ਦਾ ਜਦੋਂ ਪੜ੍ਹਦੇ ਹਾਂ ਸੁਣਦੇ ਹਾਂ, ਅਸਲ ਦੇ ਵਿੱਚ ਅਸੀਂ ਸਿਰਫ ਪੜ੍ਹਦੇ ਹੀ ਹਾਂ, ਸੁਣਦੇ ਵੀ ਘੱਟ ਹਾਂ ਤੇ ਅਮਲ 'ਚ ਵੀ ਘੱਟ ਲਿਆਉਂਦੇ ਹਾਂ, ਇਹੋ ਹੀ ਸਾਡੀ ਇੱਕ ਤ੍ਰਾਸਦੀ ਵੀ ਹੈ ਜੀ।
ਹਾਂਜੀ ਉਹ ਬੇਟਾ ਜੀ ਇਸ ਤਰ੍ਹਾਂ ਆ ਵੀ ਸਾਨੂੰ ਦੂਜਿਆਂ ਮਜ਼ਹਬਾਂ ਨੂੰ ਦੂਜੇ ਧਰਮ ਦੂਜੇ ਸਮਾਜਾਂ ਦਾ ਫਿਕਰ ਛੱਡ ਕੇ ਆਪਣੇ ਸਿੱਖ ਖਵਾਉਣ ਵਾਲੇ ਸਿੱਖ ਪਰਿਵਾਰਾਂ ਵਿੱਚ ਜਿਹੜੀ ਪੈਦਾ ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨਦੇ ਹਾਂ, ਸਾਡੇ ਵਾਸਤੇ ਇਹ ਵਿਚਾਰ ਕਰ ਲੈਣੀ ਜੇ ਰੱਬ ਹੀ ਨਹੀਂ, ਜੇ ਰੱਬ ਸਰਬ ਸ਼ਕਤੀਮਾਨ ਹੀ ਨਹੀਂ, ਜੇ ਰੱਬ ਦੀ ਜੋਤ ਸਤਿਗੁਰੂ ਸੱਚੇ ਪਾਤਸ਼ਾਹ ਸਰਬ ਸ਼ਕਤੀਮਾਨ ਦੀ ਸ਼ਕਤੀ ਨਹੀਂ ਰੱਖਦੇ, ਜੇ ਪਾਪ ਪੁੰਨੀ ਨੀ, ਜੇ ਨਰਕ ਸਵਰਗੀ ਨੀ, ਜੇ ਜੰਮਣ ਮਰਨੀ ਨੀ, ਜੇ ਰੀਇਨਕਾਰਨੇਸ਼ਨ ਪੁਨਰ ਜਨਮ ਹੀ ਨਹੀਂ, ਨੇਕੀ ਤੇ ਬਦੀ ਨਹੀਂ, ਤੇ ਸੇਵਾ ਤੇ ਸਿਮਰਨ ਹੀ ਨਹੀਂ, ਸ਼ਰਧਾ ਭਾਵਨਾ ਹੀ ਨਹੀਂ, ਤੇ ਫੇਰ ਧਰਮ ਨੂੰ ਰਗੜ ਕੇ ਫੋੜੇ ਤੇ ਲਾਉਣਾ। ਹਾਂਜੀ ਜੇ ਇਹਨਾਂ ਚੀਜ਼ਾਂ ਤੋਂ ਵੀ ਹੋਣਾ ਧਰਮ ਦਾ, ਤੇ ਫਿਰ ਹਾਂ ਜਿਹੜੇ ਐਲਾਨੀਆਂ ਰੱਬ ਤੋਂ ਮੁਨਕਰ ਨੇ ਬਾਗੀ ਨੇ, ਗੁੱਡ ਲੱਕ ਟੂ ਦੈਮ, ਇਹ ਤਾਂ ਮੇਰਾ ਕਰਤਾ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਪਾਇਆ, ਦੁਨੀਆਂ ਬਹੁ ਰੰਗੀ ਹੈ। ਹਾਂਜੀ ਇਸ ਵਾਸਤੇ ਸਾਨੂੰ ਗੁਰੂ ਕੇ ਸਿੱਖਾਂ ਨੂੰ ਗੁਰੂ ਉੱਪਰ ਪੂਰੀ ਸ਼ਰਧਾ ਰੱਖਣੀ ਚਾਹੀਦੀ ਹੈ। ਗੁਰਬਾਣੀ ਦੇ ਵਿੱਚ ਜੋ ਹੈ ਉਹ ਸਾਡਾ ਆਉਣ ਵਾਲੀ ਸਾਰੀ ਮਨੁੱਖਤਾ ਵਾਸਤੇ, ਉਹ ਸਾਡੇ ਵਾਸਤੇ ਉਹਦਾ ਪ੍ਰਚਾਰ ਤੇ ਪ੍ਰਸਾਰ ਤੇ ਸੰਭਾਲ ਤੇ ਮਰਿਆਦਾ, ਅਸੀਂ ਕਸਟੋਡੀਅਨ ਆ, ਸੇਵਕ ਆ ਗੁਰਬਾਣੀ ਦੇ, ਗੁਰੂ ਗ੍ਰੰਥ ਸਾਹਿਬ ਦੇ, ਅਸੀਂ ਮਾਲਕ ਨਹੀਂ ਆ ਉਸਦੇ। ਇਹ ਤਾਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟਿਆ ਤੋਲ, ਤੇ ਹੁਕਮ ਕੀ ਹੈ ਸਾਨੂੰ ਖਾਵੇ ਖਰਚਾ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਕੋਈ ਕਿਸੇ ਮਜ਼ਹਬ ਨੂੰ ਮੰਨਣ ਵਾਲਾ, ਕਿਸੇ ਦੁਨੀਆਂ ਦੇ ਤਖਤੇ ਤੇ ਰਹਿਣ ਵਾਲਾ, ਕਿਸੇ ਬੋਲੀ ਬੋਲਣ ਵਾਲਾ, ਜੋ ਇਸ ਅਨਮੋਲ ਹੀਰੇ ਜੋ ਸਿੱਖਿਆ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਨੂੰ ਪੜ੍ਹ ਕੇ ਤੇ ਅਮਲ ਕਰਕੇ ਲਾਭ ਉਠਾ ਸਕਦਾ ਹੈ, ਕੇਵਲ ਸਿੱਖ ਅਖਵਾਉਣ ਵਾਲਿਆਂ ਦੀ ਹੀ ਮਨਾਪਲੀ ਨਹੀਂ ਹੈ ਗੁਰਬਾਣੀ ਦੇ ਉੱਪਰ।
ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਗਿਆਨੀ ਜੀ, ਸਾਡੇ ਨਾਲ ਇਸ ਸਿਲਸਿਲੇ ਦੇ ਰਾਹੀਂ ਇਹ ਉੱਤਮ ਜਿਹੜੇ ਵਿਚਾਰ ਹੈ ਉਹ ਵੀ ਤੁਸੀਂ ਸਾਂਝੇ ਕੀਤੇ ਔਰ ਨਾਲੋ ਨਾਲ ਗੁਰੂ ਸਾਹਿਬਾਨ ਦੇ ਜੀਵਨ ਦੇ ਨਾਲ ਵੀ ਸਾਨੂੰ ਜੋੜਿਆ। ਬਹੁਤ ਬਹੁਤ ਸ਼ੁਕਰੀਆ ਰਾਠੌਰ ਸਾਹਿਬ ਵੀ, ਤੁਹਾਡਾ ਧੰਨਵਾਦ ਵੀ ਕਰ ਰਹੇ ਨੇ, ਫਤਿਹ ਦੀ ਸਾਂਝ ਵੀ ਤੁਹਾਡੇ ਨਾਲ ਪਾ ਰਹੇ ਨੇ, ਤੇ ਹੋਰ ਵੀ ਬਹੁਤ ਸਾਰੇ ਜਿਹੜੇ ਸਰੋਤੇ ਉਹ ਸਾਡੇ ਨਾਲ ਬਣੇ ਹੋਏ ਆ ਇਸ ਵੇਲੇ। ਸਿਲਸਿਲਾ ਜਿਹੜਾ ਵਿਰਸਾ ਤੇ ਇਤਿਹਾਸ ਦਾ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ। ਸਾਡੇ ਵੱਲੋਂ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ ਇਸੀ ਸਿਲਸਿਲਾ ਵਿਰਸਾ ਤੇ ਇਤਿਹਾਸ ਦਾ, ਇਸ ਸਿਲਸਿਲੇ ਦੌਰਾਨ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ ਹਮੇਸ਼ਾ ਸਾਂਝ ਬਣਾਉਂਦੇ ਨੇ ਔਰ ਹਮੇਸ਼ਾ ਹੀ ਜਿਹੜੀ ਗੱਲਬਾਤ ਹੈ ਉਹ ਸਿੱਖ ਧਰਮ ਦੇ ਉੱਤੇ ਚੱਲਦੀ ਹੈ, ਇਤਿਹਾਸ ਦੇ ਉੱਤੇ ਚੱਲਦੀ ਹੈ। ਸੋ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਉਹ ਬਹੁਤ ਅਮੀਰ ਹੈ, ਪਰ ਉਸ ਦੇ ਜਿਹੜੇ ਪੰਨੇ ਆ ਉਹ ਫਰੋਲਣੇ ਜ਼ਰੂਰ ਬਣਦੇ ਆ, ਤਾਂ ਕਿ ਅਸੀਂ ਆਪਣੇ ਆਪ ਨੂੰ ਵੀ ਔਰ ਆਪਣੇ ਆਉਣ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਉਸ ਇਤਿਹਾਸ ਦੇ ਨਾਲ ਜੋੜਦੇ ਰਹੀਏ, ਆਪਣੇ ਗੁਰੂ ਸਾਹਿਬਾਨ ਦੇ ਜੀਵਨ ਤੋਂ ਉਹਨਾਂ ਨੂੰ ਜਾਣੂ ਕਰਵਾਉਂਦੇ ਰਹੀਏ, ਉਹਨਾਂ ਸਿੰਘਾਂ ਸ਼ਹੀਦਾਂ ਦੇ ਜੀਵਨ ਤੋਂ, ਉਹਨਾਂ ਸੂਰਮਿਆਂ ਦੇ ਜੀਵਨ ਤੋਂ ਅਸੀਂ ਉਹਨਾਂ ਨੂੰ ਵੀ ਜਾਣੂ ਕਰਵਾਉਂਦੇ ਰਹੀਏ, ਖੁਦ ਵੀ ਆਪ ਵੀ ਜੁੜੇ ਰਹੀਏ ਔਰ ਕੋਈ ਨਾ ਕੋਈ ਸੇਧ ਜਿਹੜੀ ਆ ਉਹ ਜ਼ਰੂਰ ਲੈਂਦੇ ਰਹੀਏ। ਤੇ ਲਓ ਜੀ ਇਹ ਸਿਲਸਿਲਾ ਇੱਥੇ ਹੀ ਰੋਕਦੇ ਹਾਂ, ਅੱਗੇ ਸਮਾਂ ਜਿਹੜਾ ਇੱਕ ਬ੍ਰੇਕ ਦਾ ਵੀ ਹੋ ਗਿਆ, ਬ੍ਰੇਕ ਜਿਹੜੀ ਥੋੜੀ ਜਿਹੀ ਅੱਜ ਲੇਟ ਹੈ, ਸਿਲਸਿਲਾ ਹੀ ਅਸਲ ਦੇ ਵਿੱਚ ਥੋੜਾ ਜਿਹਾ ਲੇਟ ਹੈ। ਸੋ ਬ੍ਰੇਕ ਤੋਂ ਬਾਅਦ ਅਗਲਾ ਜਿਹੜਾ ਸਿਲਸਿਲਾ ਬਹੁਤ ਜਲਦ ਆਪਾਂ ਲੈ ਕੇ ਆ ਰਹੇ ਹਾਂ ਕੁਛ ਕੁ ਖਾਸ ਜਾਣਕਾਰੀਆਂ ਦੇ ਨਾਲ, ਤੇ ਉਸ ਤੋਂ ਬਾਅਦ ਇੱਕ ਮੁਲਾਕਾਤ ਸਿਲਸਿਲਾ ਜਿਹੜਾ ਉਹ ਵੀ ਬਹੁਤ ਜਲਦ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੋ ਇੱਕ ਮੁਲਾਕਾਤ ਦੇ ਸਿਲਸਿਲੇ ਦੇ ਵਿੱਚ ਅੱਜ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਡੀ ਕੋਸ਼ਿਸ਼ ਸੀ ਕਿ ਜਿਹੜੇ ਹਾਕੀ ਲੀਜੈਂਡ ਨੇ ਵਸੀਮ ਅਹਿਮਦ ਹੁਰੀ ਪਾਕਿਸਤਾਨ ਤੋਂ ਨੇ, ਪਾਕਿਸਤਾਨ ਦੇ ਵਿੱਚ ਕਾਫੀ ਲੰਮਾ ਸਮਾਂ ਉਹ ਪਾਕਿਸਤਾਨ ਹਾਕੀ ਟੀਮ ਦੇ ਕਪਤਾਨ ਵੀ ਰਹੇ ਆ ਔਰ ਹੁਣ ਉਹ ਆਸਟ੍ਰੇਲੀਆ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਆ, ਉਹਨਾਂ ਦੇ ਨਾਲ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ, ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਦਿਲ ਵਾਲੀ ਗੱਲ ਕਰਾਂਗੇ ਉਹਨਾਂ ਦੇ ਨਾਲ ਔਰ ਨਾਲੋ ਨਾਲ ਇਹ ਸਿਲਸਿਲਾ ਜਿਹੜਾ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਵੀ ਲੈ ਕੇ ਆ ਰਹੇ ਹਾਂ। ਸੋ ਵੀਡੀਓ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਫਿਲਹਾਲ ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦ ਆਉਂਦੇ ਹਾਂ, ਵਾਪਸ ਬਣੇ ਰਹੋ, ਜੁੜੇ ਰਹੋ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
Daljeet Thind and Ami Virk present a romantic comedy movie Sher Bagga.
Bebe hak ki da hunda ande te
hak ta putte kukkadi da hunda
kukkad da kujh nahi hunda
kukkad sa da lagda
starring Ami Virk and Sonam Bajwa.
ਕੋਈ ਨਾ ਕੋਈ ਟੂਣਾ ਟੱਪਾ ਤੋਂ ਤੂੰ ਲਾਜ਼ਮੀ ਕੀਤਾ, ਨਹੀਂ ਐਡਾ ਵੀ ਕੋਈ ਐਮੀ ਵਰਕ ਨਹੀਂ ਹੈ ਤੂੰ।
24 June ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-94118-0 1300-94-118-0।
ਕੀ ਤੁਹਾਡੇ ਪਰਿਵਾਰ ਜਾਂ ਘਰ ਵਿੱਚ ਕੋਈ ਤੁਹਾਨੂੰ ਡਰਾਉਂਦਾ ਜਾਂ ਅਸੁਰੱਖਿਅਤ ਮਹਿਸੂਸ ਕਰਾਉਂਦਾ ਹੈ?
ਕੀ ਉਹ ਤੁਹਾਨੂੰ ਭਾਵਨਾਤਮਕ ਜਾਂ ਜਿਨਸੀ ਤੌਰ ਤੇ ਨੁਕਸਾਨ ਪਹੁੰਚਾਉਂਦੇ ਹਨ?
ਕੀ ਉਹ ਸਾਰਾ ਪੈਸਾ ਆਪਣੇ ਕਾਬੂ ਵਿੱਚ ਰੱਖਦੇ ਹਨ?
ਜੇ ਤੁਸੀਂ ਇਹਨਾਂ ਵਿੱਚੋਂ ਇੱਕ ਜਾਂ ਜ਼ਿਆਦਾ ਸਵਾਲਾਂ ਦਾ ਜਵਾਬ ਹਾਂ ਵਿੱਚ ਦਿੱਤਾ ਹੈ ਤੇ ਤੁਸੀਂ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਹੋ।
ਜੇ ਤੁਸੀਂ ਆਪਣੇ ਪਰਿਵਾਰ ਜਾਂ ਘਰ ਦੇ ਕਿਸੇ ਮੈਂਬਰ ਨਾਲ ਅਜਿਹਾ ਕਰ ਰਹੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ ਪਰਿਵਾਰਕ ਹਿੰਸਾ ਦੀ ਵਰਤੋਂ ਕਰ ਰਹੇ ਹੋ।
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਪਰਿਵਾਰਕ ਹਿੰਸਾ ਹੰਢਾ ਰਿਹਾ ਹੈ ਤਾਂ ਤੁਸੀਂ ਮਦਦ ਲੈ ਸਕਦੇ ਹੋ। ਤੁਸੀਂ 1800 ਰਿਸਪੈਕਟ ਨੂੰ 1800-737-732 ਤੇ ਫੋਨ ਕਰ ਸਕਦੇ ਹੋ, ਜਾਂ ਤੁਸੀਂ ਸਹਾਇਤਾ ਲੈਣ ਵਾਸਤੇ dpvhelp.org.au ਤੇ ਵੀ ਜਾ ਸਕਦੇ ਹੋ। ਜੇ ਤੁਸੀਂ ਤੁਰੰਤ ਖਤਰੇ ਵਿੱਚ ਹੋ ਤਾਂ 000 ਤੇ ਫੋਨ ਕਰੋ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲੋ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਬ੍ਰੇਕ ਦੌਰਾਨ ਸਾਡੇ ਸਪਾਂਸਰਸ ਦੇ, ਸਾਡੇ ਸਹਿਯੋਗੀਆਂ ਦੇ ਇਸ਼ਤਿਹਾਰ ਤੁਸੀਂ ਸੁਣੇ। ਇਹ ਪ੍ਰੋਗਰਾਮ ਜਿਹੜੇ ਕਿ ਤੁਹਾਡੇ ਤੱਕ ਪਹੁੰਚਦੇ ਨੇ ਉਹਨਾਂ ਦੀ ਹੀ ਇਸ ਸਹਿਯੋਗ ਸਦਕਾ, ਉਹਨਾਂ ਦੀ ਇਸ ਕੋਸ਼ਿਸ਼ ਸਦਕਾ ਪਹੁੰਚਦੇ ਨੇ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸਪੋਂਸਰਸ ਦਾ। ਤੇ ਜੇਕਰ ਤੁਸੀਂ ਵੀ ਆਪਣੇ ਬਿਜ਼ਨਸ ਦਾ ਕੋਈ ਇਸ਼ਤਿਹਾਰ ਹਰਮਨ ਰੇਡੀਓ ਤੇ ਚਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਜਿਹੜੀ ਐਡਮਿਨ ਟੀਮ ਆ ਉਹਦੇ ਨਾਲ ਸੰਪਰਕ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈ www.harmanradio.com, ਉੱਥੇ ਸਾਡੇ ਨਾਲ ਸੰਪਰਕ ਕਰਨ ਦੇ ਜਿਹੜੇ ਲਿੰਕ ਨੇ ਉਹ ਦਿੱਤੇ ਗਏ ਨੇ, ਜੇਕਰ ਤੁਸੀਂ ਕੋਈ ਵੀ ਇਸ਼ਤਿਹਾਰ ਜਿਹੜਾ ਚਲਾਉਣਾ ਚਾਹੁੰਦੇ ਹੋ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਜਿਹੜਾ ਹੁਣ ਆਪਾਂ ਅੱਗੇ ਲੈ ਕੇ ਜਾਣਾ ਤੇ ਕੁਛ ਕੁ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਉਹ ਤਾਂ ਸਾਂਝੀਆਂ ਕਰਨੀਆਂ ਹੀ ਕਰਨੀਆਂ, ਨਾਲੋ ਨਾਲ ਗੱਲਾਂ ਬਾਤਾਂ ਵੀ ਜਿਹੜੀਆਂ ਆਪਾਂ ਜਾਰੀ ਰੱਖਣੀਆਂ। ਕੁਛ ਦੋਸਤ ਇਸ ਵੇਲੇ ਸਾਡੇ ਨਾਲ ਹੋਰ ਬਣੇ ਹੋਏ ਆ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਜਾਂਦੀ ਹਾਂ ਸਾਡੇ ਨਾਲ। ਸਾਂਝ ਜਿਹੜੀ ਬਣਾਈ ਹੈ ਜੀ ਹਰਜਿੰਦਰ ਸਿੰਘ ਹੋਰਾਂ ਨੇ ਬਣਾਈ ਹੈ, ਹਰਜਿੰਦਰ ਸਿੰਘ ਘੁੰਮਣ ਹੋਰੀ। ਅਮਰਦੀਪ ਜੀ ਕਹਿੰਦੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ ਸਾਡੇ ਵੱਲੋਂ ਵੀ ਆਪ ਜੀ ਨੂੰ। ਕਹਿੰਦੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤੀਆਂ ਦੇਵੇ, ਖੁਸ਼ੀਆਂ ਖੇੜਿਆਂ ਨਾਲ ਜ਼ਿੰਦਗੀ ਬਤੀਤ ਕਰੋ। ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ, ਔਰ ਅਸੀਂ ਵੀ ਪਰਮਾਤਮਾ ਦੇ ਅੱਗੇ ਇਹੀ ਦੁਆ ਕਰਦੇ ਹਾਂ ਤੁਹਾਡੇ ਲਈ ਕਿ ਤੁਸੀਂ ਤੰਦਰੁਸਤੀਆਂ ਮਾਣੋ ਔਰ ਜ਼ਿੰਦਗੀ ਜਿਹੜੀ ਉਹ ਚੜ੍ਹਦੀ ਕਲਾ ਦੇ ਨਾਲ ਜੀਓ। ਤੇ ਇਸੇ ਤਰ੍ਹਾਂ ਸਾਡੇ ਨਾਲ ਗੁਰਿੰਦਰ ਸਿੰਘ ਹੋਰਾਂ ਨੇ ਵੀ ਵਰਜੀਨੀਆ ਵਾਲੇ ਕਿਹਾ ਬਾਤ ਹੈ ਜੀ, ਉਹਨਾਂ ਦਾ ਵੀ ਆਉਣਾ ਹੋਇਆ ਪ੍ਰੋਗਰਾਮ ਦੇ ਵਿਚ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਜੀ, ਤੁਸੀਂ ਵੀ ਪ੍ਰੋਗਰਾਮ ਚ ਸ਼ਾਮਲ ਹੋ। ਇਸ ਵੇਲੇ ਬੜਾ ਚੰਗਾ ਲੱਗਦਾ ਜਦੋਂ ਤੁਸੀਂ ਸਾਰੇ ਭੈਣ ਭਰਾ ਪ੍ਰੋਗਰਾਮ ਚ ਜੁੜਦੇ ਹੋ, ਸਾਡਾ ਹੌਸਲਾ ਵਧਾਉਂਦੇ ਹੋ। ਤੇ ਇਧਰ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਹੁਰੀ ਵੀ ਜੁੜੇ ਹੋਏ ਆ, ਤੇ ਨਰਿੰਦਰ ਠੌਰ ਕਹਿੰਦੇ ਆ ਜੀ, ਕਹਿੰਦੇ ਗੀਤ ਫਸਲ ਸੁਣ ਕੇ ਰੁੱਗ ਜਿਹਾ ਭਰ ਗਿਆ, ਤੇ ਗਿਆਨੀ ਜੀ ਨੂੰ ਵੀ ਫਤਿਹ ਬੁਲਾਈ ਆ ਉਹਨਾਂ ਨੇ। ਤੇ ਗਿਆਨੀ ਜੀ ਦੀ ਫਤਿਹ ਦੀ ਸਾਂਝ ਤਾਂ ਆਪਾਂ ਪਹਿਲਾਂ ਹੀ ਪਾ ਦਿੱਤੀ ਸੀਗੀ, ਤੇ ਗੀਤ ਤੁਸੀਂ ਪਸੰਦ ਕੀਤਾ ਜਜ਼ਬਾਤੀ ਤੌਰ ਤੇ। ਕੁਛ ਗੀਤ ਜਿਹੜੇ ਉਹੋ ਜਿਹੇ ਹੁੰਦੇ ਆ ਜਿਹੜੇ ਤੁਹਾਨੂੰ ਹਲੂਣ ਦਿੰਦੇ ਆ ਹਨਾ ਅੰਦਰ ਤੱਕ। ਸੋ ਇਹ ਗੀਤ ਜਿਹੜਾ ਆ ਉਹ ਸਾਨੂੰ, ਕਿਉਂਕਿ ਗਿਆਨੀ ਜੀ ਨੂੰ ਅਸੀਂ ਲਗਾਤਾਰ ਸੰਪਰਕ ਕਰ ਰਹੇ ਸੀ ਤੇ ਉਸ ਦੌਰਾਨ ਅਸੀਂ ਚਲਾਇਆ ਸੀਗਾ, ਤੁਹਾਨੂੰ ਪਸੰਦ ਆਇਆ ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਤੇ ਜਿਵੇਂ ਮੈਂ ਪਹਿਲਾਂ ਗੱਲ ਕਰ ਰਹੀ ਸੀ ਕਿ ਜਿਵੇਂ ਜਿਵੇਂ ਭਾਈਚਾਰੇ ਦੀ ਗਿਣਤੀ ਵੱਧਦੀ ਆ, ਤਿਵੇਂ ਤਿਵੇਂ ਭਾਈਚਾਰੇ ਦੀ ਖੁਸ਼ਹਾਲੀ ਦਾ ਜਿਹੜਾ ਪ੍ਰਤੀਕ ਹੈ ਉਹ ਵੀ ਸਾਨੂੰ ਜ਼ਰੂਰ ਕਿਤੇ ਨਾ ਕਿਤੇ ਦਿਖਾਈ ਦਿੰਦਾ, ਚਾਹੇ ਸਾਡੇ ਧਾਰਮਿਕ ਸਮਾਗਮ ਹੋਣ, ਗੁਰਦੁਆਰਾ ਸਾਹਿਬਾਨ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਮਾਗਮ ਜਿਹੜੇ ਆ ਉਹ ਹੁੰਦੇ ਆ, ਜਦੋਂ ਅਸੀਂ ਕੋਈ ਗੁਰਪੁਰਬ ਮਨਾਉਂਦੇ ਹਾਂ ਤਾਂ ਅਸੀਂ ਉੱਥੇ ਇਕੱਠੇ ਹੁੰਦੇ ਹਾਂ। ਇਸੇ ਤਰ੍ਹਾਂ ਸੱਭਿਆਚਾਰਕ ਪੱਖ ਜਿਹੜਾ ਉਹ ਵੀ ਵੱਧਦਾ ਫੁੱਲਦਾ ਹੈ, ਇਸੇ ਤਰ੍ਹਾਂ ਖੇਡਾਂ ਦੇ ਪੱਧਰ ਦੇ ਉੱਤੇ ਵੀ ਬਹੁਤ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਆ ਉਹ ਹੁੰਦੀਆਂ ਆ। ਸੋ ਪਿਛਲੇ ਦਿਨੀਂ ਅਸੀਂ ਤੁਹਾਡੇ ਨਾਲ ਸਾਂਝ ਵੀ ਬਣਾਈ ਸੀਗੀ ਕਿ ਅਥਲੈਟਿਕਸ ਦੇ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਵੇਂ ਕੁਲਦੀਪ ਔਲਖ ਹੁਰੀ ਜਿਹੜੇ ਆ ਉਹ ਮੈਲਬਨ ਦੇ ਵਿੱਚ ਕੰਮ ਕਰ ਰਹੇ ਆ, ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਬੱਚਿਆਂ ਨੂੰ ਅਥਲੈਟਿਕਸ ਦੇ ਨਾਲ ਜੋੜਨ ਦੇ ਲਈ, ਤੇ ਇਹਦੇ ਲਈ ਉਹ ਨਿਰੰਤਰ ਯਤਨਸ਼ੀਲ ਨੇ। ਤੇ ਪਿਛਲੇ ਦਿਨੀਂ ਉਹਨਾਂ ਨੇ ਇੱਕ ਮੈਸੇਜ ਵੀ ਸਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਜਿਹੜੀ ਅਥਲੈਟਿਕਸ ਵਿਕਟੋਰੀਆ ਆ ਉਹਨਾਂ ਨੇ ਪੰਜਾਬੀ ਦੇ ਵਿੱਚ ਜਿਹੜੀ ਸਾਰੀ ਜਾਣਕਾਰੀ ਆ ਉਹ ਮੁਹੱਈਆ ਕਰਨ ਦਾ ਜਿਹੜਾ ਉਪਰਾਲਾ ਆ ਉਹ ਸ਼ੁਰੂ ਕਰ ਦਿੱਤਾ ਆ, ਕਿਉਂਕਿ ਸਾਡੀ ਜਿਹੜੀ ਗਿਣਤੀ ਹੈ ਉਹ ਵਧੀ ਹੈ, ਔਰ ਉਸ ਵਧੀ ਗਿਣਤੀ ਦੇ ਕਾਰਨ ਜਾਂ ਫਿਰ ਅਥਲੈਟਿਕਸ ਦੇ ਰਾਹੀਂ ਵੀ ਅਸੀਂ ਜਿਹੜੀਆਂ ਪ੍ਰਾਪਤੀਆਂ ਹੌਲੀ ਹੌਲੀ ਦਰਜ ਕਰਾਉਣੀਆਂ ਸ਼ੁਰੂ ਕੀਤੀਆਂ ਆ, ਤਾਂ ਉਹਨਾਂ ਦੀ ਨਜ਼ਰ ਦੇ ਵਿੱਚ ਉਹ ਸਭ ਕੁਝ ਆਉਣ ਦੇ ਕਾਰਨ ਪੰਜਾਬੀ ਨੂੰ ਹੋਰ ਸਨਮਾਨ ਜਿਹੜਾ ਆ ਉਹ ਮਿਲਿਆ। ਸੋ ਇਹਦੇ ਲਈ ਉਹ ਵਧਾਈ ਦੇ ਪਾਤਰ ਵੀ ਨੇ, ਤੇ ਬਹੁਤ ਬਹੁਤ ਤੁਹਾਨੂੰ ਅਸੀਂ ਮੁਬਾਰਕ ਦਿੰਦੇ ਹਾਂ ਕੁਲਦੀਪ ਔਲਖ ਜੀ। ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਤਰ੍ਹਾਂ ਦੀ ਜਿਹੜੀ ਖੁਸ਼ਹਾਲੀ ਹੈ ਉਹ ਸਾਨੂੰ ਦਿਖਾਈ ਦਿੰਦੀ ਹੈ, ਤੇ ਕਿਤੇ ਨਾ ਕਿਤੇ ਵਖਰੇਵੇਂ ਜਿਹੜੇ ਵਿਚਾਰਧਾਰਕ ਚੱਲਦੇ ਰਹਿੰਦੇ ਆ। ਅਸਲ ਦੇ ਵਿੱਚ ਜਦੋਂ ਇੱਥੇ ਵੀ ਜਦੋਂ ਅਸੀਂ ਸਾਂਝੇ ਪੱਧਰ ਦੇ ਉੱਤੇ ਕਿਤੇ ਇਕੱਠੇ ਹੁੰਦੇ ਹਾਂ ਤਾਂ ਉੱਥੇ ਆਪਸੀ ਵਿਚਾਰਧਾਰਕ ਵਖਰੇਵੇਂ ਜਿਹੜੇ ਆ ਉਹ ਪੈਦਾ ਵੀ ਹੁੰਦੇ ਆ, ਨਜ਼ਰ ਵੀ ਆਉਂਦੇ ਆ, ਪਰ ਉਹ ਜਿਹੜੇ ਵਖਰੇਵੇਂ ਆ ਉਹ ਅਸਲ ਦੇ ਵਿੱਚ ਖੁੰਦਕਾਂ ਦੇ ਵਿੱਚ ਬਦਲਣੇ ਨਹੀਂ ਚਾਹੀਦੇ। ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਇੱਕ ਦੂਜੇ ਨੂੰ ਸਵੀਕਾਰ ਕਰੀਏ ਉਹਨਾਂ ਵਖਰੇਵਿਆਂ ਦੇ ਨਾਲ, ਹਨਾ। ਜਦੋਂ ਜ਼ਿੱਦਬਾਜ਼ੀਆਂ ਆਉਂਦੀਆਂ, ਜਦੋਂ ਖੁੰਦਕਾਂ ਆ ਜਾਂਦੀਆਂ, ਫਿਰ ਜਿਹੜਾ ਭਾਈਚਾਰੇ ਦੀ ਉਹ ਜਿਹੜੀ ਤਰੱਕੀ ਉਹ ਪਤਨ ਵੱਲ ਜਾਣੀ ਸ਼ੁਰੂ ਹੋ ਜਾਂਦੀ ਆ। ਸੋ ਖੁੱਲੇ ਦਿਲ ਦੇ ਨਾਲ ਅਸੀਂ ਇੱਕ ਦੂਜੇ ਦੀ ਜਿਹੜੀ ਵੱਖਰਤਾ ਆ ਉਹਨੂੰ ਸਵੀਕਾਰ ਕਰੀਏ ਤਾਂ ਹੀ ਜਿਹੜਾ ਭਾਈਚਾਰਾ ਆ ਉਹ ਹੋਰ ਵੀ ਜ਼ਿਆਦਾ ਖੁਸ਼ਹਾਲ ਹੋ ਸਕਦਾ ਆ, ਮੇਰਾ ਇਹ ਮੰਨਣਾ ਨਿੱਜੀ ਤੌਰ ਦੇ ਉੱਤੇ ਹੋ ਸਕਦਾ। ਤੁਸੀਂ ਇਹਦੇ ਨਾਲ ਨਾ ਵੀ ਸਹਿਮਤੀ ਬਣਾਓ, ਪਰ ਜੇਕਰ ਵਾਕਈ ਜੇ ਅਸੀਂ ਖੁੱਲੇ ਦਿਲ ਦੇ ਨਾਲ ਇੱਕ ਦੂਜੇ ਦੀਆਂ ਜਿਹੜੀਆਂ ਬਦਲਾਅ ਨੇ ਵੱਖਰੇਵੇਂ ਨੇ ਹਨਾ ਤੇ ਉਹਨਾਂ ਨੂੰ ਅਸੀਂ ਸਵੀਕਾਰ ਕਰੀਏ ਤਾਂ ਫਿਰ ਕਾਫੀ ਹੱਦ ਤੱਕ ਇਹ ਛੋਟੀਆਂ ਛੋਟੀਆਂ ਵੀ ਜਿਹੜੀਆਂ ਸਮੱਸਿਆਵਾਂ ਭਾਈਚਾਰੇ ਦੇ ਵਿੱਚ ਕਈ ਵਾਰ ਆਉਂਦੀਆਂ ਉਹ ਵੀ ਦੂਰ ਹੋ ਸਕਦੀਆਂ। ਬੀਤੇ ਕੱਲ ਮੈਲਬਨ ਦੇ ਵਿੱਚ ਕਾਫੀ ਗਹਿਮਾ ਗਹਿਮੀ ਰਹੀ ਹੈ ਕਿਉਂਕਿ ਕਰਨ ਔਜਲਾ ਦਾ ਸ਼ੋਅ ਸੀਗਾ, ਔਰ ਇੱਥੋਂ ਦੀ ਜਿਹੜੀ ਪੀੜ੍ਹੀ ਹੈ ਬਹੁਤ ਪਸੰਦ ਕਰਦੀ ਹੈ ਜੀ ਉਸ ਗਾਇਕ ਨੂੰ। ਔਰ ਦੇਖੋ ਹਰ ਇੱਕ ਜਿਹੜਾ ਕਲਾਕਾਰ ਹੈ ਉਹਦਾ ਆਪਣਾ ਇੱਕ ਢੰਗ ਹੁੰਦਾ ਹੈ, ਸੋ ਕੁਛ ਲੋਕ ਉਹਨੂੰ ਪਸੰਦ ਕਰਦੇ ਆ, ਕੁਛ ਨਾ ਪਸੰਦ ਕਰਦੇ ਆ, ਕੁਛ ਸਾਡੇ ਵਰਗੇ ਜਿਹੜੇ ਆ ਉਹਨਾਂ ਨੇ ਸ਼ਾਇਦ ਕਦੇ ਸੁਣਿਆ ਵੀ ਘੱਟ ਹੁੰਦਾ, ਪਰ ਜੋ ਦੇਖਣ ਦੇ ਵਿੱਚ ਆਇਆ ਕਿ ਇੱਥੋਂ ਦੀ ਜਿਹੜੀ ਪੀੜ੍ਹੀ ਹੈ ਉਹਦੇ ਲਈ ਜਿਹੜਾ ਕਰਨ ਔਜਲਾ ਜਿਹੜਾ ਉਹ ਬੜਾ ਪਸੰਦੀਦਾ ਕਲਾਕਾਰ ਹੈ ਪੰਜਾਬੀ ਦਾ, ਤੇ ਖੈਰ ਇਸ ਕਰਕੇ ਕੱਲ ਉੱਥੇ ਵੀ ਰੰਗ ਵੱਜਿਆ ਜੀ। ਤੇ ਇੱਧਰ ਸਾਡਾ ਮੈਲਬਨ ਜਿਹੜਾ ਜੀ ਉਹਦੇ ਜਿਹੜੇ ਕੰਟਰੀ ਏਰੀਏ ਦੇ ਵਿੱਚ ਜੀਲੋਂਗ ਜਿਹੜਾ ਸ਼ਹਿਰ ਪੈਂਦਾ, ਬੜਾ ਹੀ ਪਿਆਰਾ ਜਿਹਾ ਸ਼ਹਿਰ ਹੈ, ਪਿੰਡਾਂ ਵਰਗੀ ਝਲਕ ਵੀ ਦਿੰਦਾ, ਔਰ ਲੋਕਾਂ ਦਾ ਜਿਹੜਾ ਉੱਥੇ ਰਹਿਣ ਸਹਿਣ ਆ ਉਹ ਵੀ ਉਸੇ ਤਰ੍ਹਾਂ ਦਾ ਬੜਾ ਸਾਦਾ ਜਿਹਾ। ਉੱਥੇ ਕੱਲ ਮੇਲਾ ਜਲੋਂਗ ਦਾ ਜਿਹੜਾ ਸੀ ਉਹ ਆਯੋਜਿਤ ਕੀਤਾ ਗਿਆ ਸੀਗਾ ਉਥੋਂ ਦੇ ਪ੍ਰਬੰਧਕਾਂ ਵੱਲੋਂ ਜੀਲੋਂਗ ਦੇ ਵਿੱਚ ਸਵੈਗ ਨਾਮ ਦੀ ਜਿਹੜੀ ਇੱਕ ਸੰਸਥਾ ਆ। ਸੋ ਉਹਨਾਂ ਵੱਲੋਂ ਇਹ ਮੇਲੇ ਦਾ ਆਯੋਜਨ ਕੀਤਾ ਗਿਆ ਸੀਗਾ, ਔਰ ਉਸ ਮੇਲੇ ਦੇ ਵਿੱਚ ਵੀ ਜਿਹੜਾ ਇੱਕ ਕਹਿੰਦੇ ਹੁੰਦੇ ਆ ਵੀ ਸ਼ੁੱਧ ਜਿਹੜਾ ਮੇਲਾ ਆ ਉਹੀ ਉੱਥੇ ਲਾਉਣ ਦੀ ਕੋਸ਼ਿਸ਼ ਸੀਗੀ ਔਰ ਵਾਕਈ ਉੱਥੇ ਕਾਫੀ ਜ਼ਿਆਦਾ ਸਾਡੇ ਲੋਕਾਂ ਨੇ ਭਰਮਾ ਹੁੰਗਾਰਾ ਦਿੱਤਾ ਹੈ। ਮੇਲੇ ਦੇ ਵਿੱਚ ਖਾਸ ਰੌਣਕ ਬਣੇ ਗੁਰਨਾਮ ਭੁੱਲਰ ਹੁਰੀ ਔਰ ਗੁਰਨਾਮ ਭੁੱਲਰ ਦੀ ਜਿਹੜੀ ਗਾਇਕੀ ਹੈ ਮੈਨੂੰ ਲੱਗਦਾ ਵੀ ਸਾਡੀਆਂ ਭੈਣਾਂ ਦੇ ਵਿੱਚ ਬੜੀ ਪ੍ਰਚਲਿਤ ਹੈ। ਮੈਨੂੰ ਕੱਲ ਹੀ ਇਹ ਅਹਿਸਾਸ ਹੋਇਆ ਕਿਉਂਕਿ ਮੈਨੂੰ ਅਜੇ ਤੱਕ ਇਹ ਅਹਿਸਾਸ ਹੀ ਨਹੀਂ ਸੀ ਕਿ ਗੁਰਨਾਮ ਭੁੱਲਰ ਜਿਹੜਾ ਉਹ ਸਾਡੀਆਂ ਭੈਣਾਂ ਦੇ ਵਿੱਚ ਕਾਫੀ ਜ਼ਿਆਦਾ ਪ੍ਰਚਲਿਤ ਗਾਇਕ ਆ ਔਰ ਬਹੁਤ ਜ਼ਿਆਦਾ ਪਸੰਦੀਦਾ ਗਾਇਕ ਆ। ਕੱਲ ਬਹੁਤ ਜ਼ਿਆਦਾ ਉੱਥੇ ਸਾਡੀ ਭੈਣਾਂ ਦੀ ਵੀ ਹਾਜ਼ਰੀ ਸੀ, ਵੀਰਾਂ ਦੀ ਵੀ ਹਾਜ਼ਰੀ ਸੀ ਔਰ ਬਹੁਤ ਜ਼ਿਆਦਾ ਉਹਨਾਂ ਨੂੰ ਜਿਹੜਾ ਰਿਸਪੋਂਸ ਹੈ ਉਹ ਉੱਥੇ ਮਿਲਿਆ। ਤੇ ਇਹੋ ਹੀ ਕਹਿੰਦੇ ਹੁੰਦੇ ਆ ਕਿ ਜਦੋਂ ਤੁਸੀਂ ਵੱਡੀ ਗਿਣਤੀ ਦੇ ਵਿੱਚ ਕਿਤੇ ਇਕੱਠੇ ਹੁੰਦੇ ਹੋ, ਜਦੋਂ ਖੇਡ ਮੇਲੇ ਹੁੰਦੇ ਉੱਥੇ ਤੁਹਾਡਾ ਇਕੱਠ ਦੇਖਣ ਨੂੰ ਮਿਲਦਾ, ਤਾਂ ਇਹੋ ਹੀ ਇੱਕ ਤਰੱਕੀ ਦਾ ਵੀ ਪ੍ਰਤੀਕ ਹੁੰਦਾ, ਇੱਕ ਖੁਸ਼ਹਾਲੀ ਦਾ ਵੀ ਪ੍ਰਤੀਕ ਹੁੰਦਾ। ਉਸੇ ਹੀ ਮੇਲੇ ਦੇ ਵਿੱਚ ਕੱਲ ਸਾਡੇ ਇੱਕ ਸਰੋਤੇ ਜਿਹੜੇ ਆ ਸੁਖਜਿੰਦਰ ਸਿੰਘ ਹੁਰੀ ਹੌਸ਼ਮ ਵਾਲੇ, ਉਹਨਾਂ ਦੇ ਨਾਲ ਵੀ ਮੇਲ ਹੋਇਆ। ਹੋਰ ਵੀ ਬਹੁਤ ਸਾਰੇ ਇਹੋ ਜਿਹੇ ਸਰੋਤਿਆਂ ਦੇ ਨਾਲ ਕੱਲ ਉੱਥੇ ਮੇਲ ਹੋਇਆ, ਜਿਹੜਾ ਕਿ ਆਪਣੇ ਆਪ ਦੇ ਵਿੱਚ ਵੀ ਬੜਾ ਖੁਸ਼ਗਵਾਰ ਅਨੁਭਵ ਸੀਗਾ ਮੇਰੇ ਲਈ ਨਿੱਜੀ ਤੌਰ ਦੇ ਉੱਤੇ। ਬੜਾ ਚੰਗਾ ਲੱਗਦਾ ਦੋਸਤੋ ਜਦੋਂ ਤੁਸੀਂ ਕਿਤੇ ਬਾਹਰ ਵੀ ਅਚਾਨਕ ਕਿਤੇ ਮਿਲਦੇ ਹੋ ਤਾਂ ਸਾਡਾ ਜਿਹੜਾ ਦਿਲ ਹੈ ਉਹ ਖੁਸ਼ ਹੁੰਦਾ। ਇਹ ਮੇਰੇ ਦਿਲ ਦੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਸੋ ਇਹੋ ਹੀ ਅਸਲ ਦੇ ਵਿੱਚ ਸਾਡੀਆਂ ਪ੍ਰਾਪਤੀਆਂ ਆ। ਸਾਡੇ ਲਈ ਕੋਈ ਬਹੁਤ ਵੱਡੇ ਇਨਾਮ ਜਾਂ ਸਨਮਾਨ ਜਿਹੜੇ ਉਹ ਮਾਇਨੇ ਨਹੀਂ ਰੱਖਦੇ। ਤੁਸੀਂ ਜਦੋਂ ਕਿਤੇ ਬਾਹਰ ਮਿਲਦੇ ਹੋ ਤੁਸੀਂ ਸਾਡੇ ਨਾਲ ਸਾਂਝ ਬਣਾਉਂਦੇ ਹੋ, ਸਾਡੇ ਲਈ ਉਹੀ ਬਹੁਤ ਵੱਡਾ ਸਨਮਾਨ ਹੁੰਦਾ ਹੈ ਨਾ। ਤੇ ਲਓ ਜੀ ਗੱਲਾਂ ਬਾਤਾਂ ਦੇ ਨਾਲ ਕੁਛ ਕੁ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੀ ਹਾਕੀ ਟੀਮ ਦੇ ਕਪਤਾਨ ਜਿਹੜੇ ਇੱਕ ਪੰਜਾਬੀ ਬਣੇ ਆ ਸੁਖਮਨਪ੍ਰੀਤ, ਜਿਹੜੇ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ। ਸੋ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਪਿੰਡ ਹੈਗਾ ਜੀ ਬਹੂਰੀਆ ਸੈਣੀਆਂ। ਸੋ ਉਸ ਪਿੰਡ ਦੇ ਨਾਲ ਸੰਬੰਧਿਤ ਨੇ ਤੇ ਇਸ ਵਾਰ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਅੰਡਰ 16 ਫੀਲਡ ਹਾਕੀ ਟੀਮ ਦੀ ਜਿਹੜੀ ਕਪਤਾਨੀ ਆ ਇਸ ਵਾਰ ਉਹ ਕਰ ਰਹੇ ਆ ਤੇ ਇਸ ਸੂਬਾਈ ਟੂਰਨਾਮੈਂਟ ਦੇ ਵਿੱਚ ਉਹ 30 ਜੁਲਾਈ ਤੋਂ 3 ਅਗਸਤ ਤੱਕ ਖੇਡਣਗੇ। ਤੇ ਇਸ ਸੰਬੰਧ ਦੇ ਵਿੱਚ ਜੇ ਦੱਸਿਆ ਜਾਵੇ ਤਾਂ ਕੈਨੇਡਾ ਤੋਂ ਆ ਕੇ ਉਹ ਇੱਥੇ ਵਸੇ ਸੀਗੇ। ਕੈਨੇਡਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਹੂਰੀਆ ਸੈਣੀਆਂ ਤੋਂ ਕੈਨੇਡਾ ਦੇ ਵਿੱਚ ਆ ਕੇ ਵਸੇ ਸੀਗੇ ਤੇ ਲੱਡੂ ਸਿੰਘ ਖਾਲਸਾ ਦੇ ਪੁੱਤਰ ਨੇ ਉਹ। ਤੇ ਉਹਨਾਂ ਦੀ ਜਿਹੜੀ ਰੁਚੀ ਸੀਗੀ ਕਹਿੰਦੇ ਹਾਕੀ ਦੇ ਵਿੱਚ ਬਹੁਤ ਪਹਿਲਾਂ ਤੋਂ ਸੀ, ਬਚਪਨ ਤੋਂ ਸੀ, ਤੇ ਇੱਥੇ ਆ ਕੇ ਵੀ ਉਹਨਾਂ ਨੇ ਆਪਣਾ ਇਹ ਜਿਹੜਾ ਸ਼ੌਕ ਹੈ ਉਹ ਛੱਡਿਆ ਨਹੀਂ ਤੇ ਅੰਤਰਰਾਸ਼ਟਰੀ ਪੱਧਰ ਤੱਕ ਕੈਨੇਡਾ ਦੇ ਲਈ ਸੋਨ ਤਗਮਾ ਜਿੱਤ ਕੇ ਉਹ ਪੰਜਾਬੀਆਂ ਦਾ ਨਾਮ ਉੱਚਾ ਕਰਨ ਦੀ ਇੱਛਾ ਰੱਖਦੇ ਆ। ਸੋ ਬਹੁਤ ਬਹੁਤ ਵਧਾਈ ਹੈ ਇਹਨਾਂ ਦੇ ਪਰਿਵਾਰ ਨੂੰ ਵੀ, ਸਰੀ ਦੇ ਵਸਨੀਕ ਨੇ ਸੁਖਮਨਪ੍ਰੀਤ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਜਿਹੜਾ ਸੁਪਨਾ ਆ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੈਨੇਡਾ ਦਾ ਨਾਮ ਚਮਕਾਉਣ ਦਾ ਉਹ ਵੀ ਪੂਰਾ ਹੋਵੇ ਤੇ ਅੱਜ ਕਪਤਾਨ ਬਣਨ ਦੇ ਲਈ ਵੀ ਉਹਨਾਂ ਨੂੰ ਆਪਾਂ ਵਧਾਈ ਦਿੰਨੇ ਆ। ਤੇ ਉਧਰ ਪਾਕਿਸਤਾਨ ਦੇ ਵਿੱਚ ਹਮਜ਼ਾ ਸ਼ਰੀਫ ਜਿਹੜੇ ਆ ਉਹ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ ਲੈ ਚੁੱਕੇ ਆ। ਵਿਰੋਧੀ ਉਮੀਦਵਾਰ ਸੁਪਰੀਮ ਕੋਰਟ ਪਹੁੰਚੇ ਅਤੇ ਹਮਜ਼ਾ ਤੇ ਡਿਪਟੀ ਸਪੀਕਰ ਨੂੰ ਨੋਟਿਸ ਉੱਥੇ ਜਾਰੀ ਹੋਇਆ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਪੁੱਤਰ ਹਮਜ਼ਾ ਸ਼ਰੀਫ ਜਿਹੜੇ ਕਿ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਹਲਫ ਲਿਆ। ਸਿਰਫ 3 ਵੋਟਾਂ ਦੇ ਨਾਲ ਹਮਜ਼ਾ ਦੇ ਮੁੜ ਤੋਂ ਅਹੁਦੇ ਲਈ ਚੁਣੇ ਜਾਣ ਮਗਰੋਂ ਦੇਸ਼ ਦੇ ਵਿੱਚ ਹੁਣ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਿਆ ਤੇ ਵਿਰੋਧੀ ਉਮੀਦਵਾਰ ਚੌਧਰੀ ਪਰਵੇਜ਼ ਇਲਾਹੀ ਸੁਪਰੀਮ ਕੋਰਟ ਪਹੁੰਚ ਗਏ ਆ। ਉਧਰ ਪਾਕਿਸਤਾਨ ਦੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੇ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਚ ਮੁੱਖ ਮੰਤਰੀ ਦੇ ਅਹੁਦੇ ਦੀ ਚੋਣ ਹੋਈ ਸੀ ਤੇ ਹਮਜ਼ਾ ਨੂੰ ਚੋਣਾਂ ਚ ਜੇਤੂ ਐਲਾਨਿਆ ਗਿਆ, ਜਦਕਿ ਉਸਦੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਪਾਰਟੀ ਕੋਲ ਵਿਧਾਨ ਸਭਾ ਚ ਬਹੁਮਤ ਨਹੀਂ ਸੀ। ਤੇ ਲਓ ਜੀ ਇਸੇ ਤਰ੍ਹਾਂ ਹੋਰ ਜਾਣਕਾਰੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਜਾਵਾਂਗੇ। ਸਾਡੇ ਨਾਲ ਇੱਧਰ ਜੋਗਿੰਦਰ ਸਿੰਘ ਸੋਹੀ ਜਗਰਾਉਂ ਵਾਲੇ ਵੀ ਭਾਜੀ ਜੁੜ ਚੁੱਕੇ ਆ ਤੇ ਉਧਰ ਸਾਡੇ ਨਾਲ ਜਗਤਾਰ ਗਿੱਲ ਭਾਜੀ ਵੀ ਸ਼ਾਮਲ ਹੋਏ ਸੀਗੇ ਪ੍ਰੋਗਰਾਮ ਦੇ ਵਿੱਚ। ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਕਹਿੰਦੇ ਆ। ਬਹੁਤ ਬਹੁਤ ਸਵਾਗਤ ਜੋਗਿੰਦਰ ਭਾਜੀ, ਔਰ ਬਹੁਤ ਸੋਹਣਾ ਵਿਚਾਰ ਵੀ ਸਾਡੇ ਨਾਲ ਸਾਂਝਾ ਕਰ ਰਹੇ ਆ। ਵਿਸ਼ਵਾਸ ਮੈਂ ਤੁਹਾਡੇ ਨਾਲ ਇਹ ਵਿਚਾਰ ਸਾਂਝਾ ਕਰਦੀ ਹਾਂ। ਕਹਿੰਦੇ ਵਿਸ਼ਵਾਸ ਇੱਕ ਛੋਟਾ ਜਿਹਾ ਸ਼ਬਦ ਹੈ, ਉਸ ਨੂੰ ਪੜਨ ਵਿੱਚ 1 ਸਕਿੰਟ ਲੱਗਦਾ, ਸੋਚਣ ਨੂੰ 1 ਮਿੰਟ ਲੱਗਦਾ, ਸਮਝਣ ਨੂੰ ਦਿਨ ਲੱਗਦਾ, ਪਰ ਸਾਬਤ ਕਰਨ ਨੂੰ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਵਾਕਈ ਇਹ ਬੜਾ ਡੂੰਘਾ ਵਿਚਾਰ ਹੈ ਹਨਾ। ਔਰ ਭਰੋਸਾ ਜਾਂ ਵਿਸ਼ਵਾਸ ਜਿਹੜਾ ਆ ਉਹ ਕਿਸੇ ਦੇ ਉੱਤੇ ਵੀ ਬਣਾਉਣਾ ਬੜਾ ਮੁਸ਼ਕਲ ਹੁੰਦਾ, ਪਰ ਜਦੋਂ ਬਣ ਜਾਵੇ ਤਾਂ ਫੇਰ ਮੈਨੂੰ ਲੱਗਦਾ ਕਿ ਜਦੋਂ ਬਣਿਆ ਹੋਇਆ ਵਿਸ਼ਵਾਸ ਜੇ ਕੋਈ ਤੋੜ ਦੇਵੇ ਤਾਂ ਉਹ ਬਹੁਤ ਜ਼ਿਆਦਾ ਦੁਖਦਾਈ ਹੁੰਦਾ। ਪਰ ਜਦੋਂ ਅਸੀਂ ਇਨਸਾਨ ਦੇ ਉੱਤੇ ਕਿਸੇ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਤਾਂ ਸਾਨੂੰ ਕਈ ਵਾਰ ਇਹੋ ਜਿਹੇ ਅਨੁਭਵ ਹੁੰਦੇ ਆ ਕਿ ਜਿਹੜਾ ਇਹ ਵਿਸ਼ਵਾਸ ਸੀ ਇਹ ਇੰਨੀ ਜਲਦੀ ਨਹੀਂ ਕਰਨਾ ਚਾਹੀਦਾ। ਸੋ ਇਸੇ ਕਰਕੇ ਕਹਿੰਦੇ ਆ ਕਿ ਜ਼ਿੰਦਗੀ ਜਿਹੜੀ ਆ ਸਾਰੀ ਲੱਗ ਜਾਂਦੀ ਆ ਸਾਬਤ ਕਰਨ ਦੇ ਲਈ, ਪਰ ਜਿਨ੍ਹਾਂ ਦੇ ਨਾਲ ਤੁਹਾਡਾ ਦਿਲੋਂ ਰਿਸ਼ਤਾ ਹੁੰਦਾ ਉਹਨਾਂ ਦੇ ਉੱਤੇ ਕੋਈ ਸ਼ੱਕ ਦੀ ਗੁੰਜਾਇਸ਼ ਵੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਸੋ ਬਹੁਤ ਸੋਹਣਾ ਵਿਚਾਰ ਹੈ ਜੀ, ਸਰਬੱਤ ਦਾ ਭਲਾ ਮੰਗਦੇ ਹੈ। ਸੋਹੀ ਸਾਹਿਬ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਲਈ। ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਸਿਸਟਰ, ਇੰਜੋਇੰਗ ਯੂਅਰ ਪ੍ਰੋਗਰਾਮ ਵਾਇਲ ਡਰਾਈਵਿੰਗ ਟੈਕਸੀ। ਬਹੁਤ ਬਹੁਤ ਧੰਨਵਾਦ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਹੀ ਜੀ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਤੁਸੀਂ ਸਾਡੇ ਹਮ ਸਫ਼ਰ ਬਣੇ ਹੋਏ ਹੋ, ਅਸੀਂ ਤੁਹਾਡੇ ਹਮ ਸਫ਼ਰ ਬਣਦੇ ਹਾਂ ਅਤੇ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਅੱਗੇ ਲੈ ਕੇ ਜਾਂਦੇ ਹਾਂ। ਅਤੇ ਅਗਲਾ ਸਿਲਸਿਲਾ ਜੀ ਉਹ ਹੈ ਇੱਕ ਮੁਲਾਕਾਤ ਦਾ ਸਮਾਂ, ਜਿਹੜਾ ਹੈ ਉਹ ਇੱਕ ਮੁਲਾਕਾਤ ਦਾ ਹੋ ਚੁੱਕਿਆ। ਇੱਕ ਛੋਟਾ ਜਿਹਾ ਗੀਤ ਔਰ ਗੀਤ ਤੋਂ ਇੱਕ ਛੋਟਾ ਜਿਹਾ ਪਹਿਲਾਂ ਸੁਨੇਹਾ, ਸੁਨੇਹੇ ਤੋਂ ਬਾਅਦ ਇੱਕ ਛੋਟਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਅਤੇ ਫਿਰ ਆਉਂਦੇ ਹਾਂ ਜੀ ਇੱਕ ਮੁਲਾਕਾਤ ਸਿਲਸਿਲੇ ਦੇ ਨਾਲ ਵਸੀਮ ਅਹਿਮਦ ਹੋਰਾਂ ਦੇ ਨਾਲ। ਫੇਸਬੁੱਕ ਦੇ ਉੱਤੇ ਵੀ ਇਹ ਸਿਲਸਿਲਾ ਅਸੀਂ ਲਾਈਵ ਤੁਹਾਡੇ ਨਾਲ ਲੈ ਕੇ ਹਾਜ਼ਰ ਰਹਾਂਗੇ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
ਇੱਕ ਆਇਰਲੈਂਡ ਕਹਾਵਤ ਅਨੁਸਾਰ ਚੰਗੇ ਕੰਮਾਂ ਦੀ ਆਵਾਜ਼ ਘਰੋਂ ਬਾਹਰ ਨਹੀਂ ਨਿਕਲਦੀ, ਪਰ ਬੁਰੇ ਕੰਮਾਂ ਦੀ ਆਵਾਜ਼ ਹਜ਼ਾਰਾਂ ਮੀਲ ਦੂਰ ਵੀ ਗੂੰਜਦੀ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਦੋਸਤੋ ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ ਤੁਸੀਂ ਇਹ ਗੀਤ ਸੁਣ ਰਹੇ ਸੀ। ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ, ਜਿਵੇਂ ਕਿ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅੱਜ ਅਸੀਂ ਇੱਕ ਮੁਲਾਕਾਤ ਜਿਹੜੀ ਹੈ ਉਹ ਖਾਸ ਤੌਰ ਦੇ ਉੱਤੇ ਕਰਨ ਜਾ ਰਹੇ ਹਾਂ ਵਸੀਮ ਅਹਿਮਦ ਹੁਰੀ, ਜਿਹੜੇ ਕਿ ਪਾਕਿਸਤਾਨ ਹਾਕੀ ਦੇ ਲੀਜੈਂਡ ਨੇ ਅਤੇ ਸਾਬਕਾ ਕਪਤਾਨ ਵੀ ਰਹੇ ਆ, ਯਾਨੀ ਕਿ ਪਹਿਲਾਂ ਉਹਨਾਂ ਨੇ ਕਾਫੀ ਸਾਲ ਪਾਕਿਸਤਾਨ ਹਾਕੀ ਟੀਮ ਦੀ ਜਿਹੜੀ ਕਪਤਾਨੀ ਆ ਉਹ ਕੀਤੀ ਆ। ਤੇ ਇਹ ਜਿਹੜੀ ਮੁਲਾਕਾਤ ਹੈ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਵੀ ਲੈ ਕੇ ਹਾਜ਼ਰ ਹੋ ਰਹੇ ਹਾਂ ਤੇ ਫੇਸਬੁੱਕ ਦੇ ਉੱਤੇ ਵੀ ਜਿਹੜੇ ਦੋਸਤ ਸਾਡੇ ਨਾਲ ਜੁੜਨ ਜਾ ਰਹੇ ਆ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਔਰ ਸਾਡੇ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ। ਸੋ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਜਿਹੜਾ ਇਹ ਸਿਲਸਿਲਾ ਉਹ ਹੈ ਇੱਕ ਮੁਲਾਕਾਤ ਦਾ। ਸੋ ਇੱਕ ਮੁਲਾਕਾਤ ਸਿਲਸਿਲੇ ਦੇ ਵਿਚ ਸਾਡੇ ਨਾਲ ਨੇ ਪਾਕਿਸਤਾਨ ਦੇ ਹਾਕੀ ਲੀਜੈਂਡ ਵਸੀਮ ਅਹਿਮਦ ਹੁਰੀ, ਇਸ ਵੇਲੇ ਸਕਰੀਨ ਤੇ ਤੁਸੀਂ ਉਨ੍ਹਾਂ ਨੂੰ ਦੇਖ ਪਾ ਰਹੇ ਹੋਵੋਗੇ ਔਰ ਅੱਜ ਇੱਕ ਮੁਲਾਕਾਤ ਜਿਹੜੀ ਹੈ ਅਸੀਂ ਉਨ੍ਹਾਂ ਦੇ ਨਾਲ ਕਰਨ ਜਾ ਰਹੇ ਹਾਂ ਔਰ ਇੱਕ ਮੁਲਾਕਾਤ ਦੇ ਵਿਚ ਉਨ੍ਹਾਂ ਦੇ ਨਾਲ ਕਰਾਂਗੇ ਦਿਲ ਵਾਲੀ ਗੱਲ। ਸੋ ਦਿਲ ਵਾਲੀ ਗੱਲ ਕੀ ਹੈ ਔਰ ਕੀ ਉਨ੍ਹਾਂ ਤੋਂ ਅਸੀਂ ਪੁੱਛ ਪਾਵਾਂਗੇ ਕੀ ਜਾਣ ਪਾਵਾਂਗੇ ਇਹ ਤਾਂ ਇਸ ਗੱਲਬਾਤ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਤੁਸੀਂ ਸਾਡੇ ਨਾਲ ਇਸ ਗੱਲਬਾਤ ਦੌਰਾਨ ਜੁੜੇ ਰਹਿਣਾ ਤੇ ਅਸੀਂ ਉਨ੍ਹਾਂ ਦੇ ਨਾਲ ਉਨ੍ਹਾਂ ਦੀਆਂ ਜਿਹੜੀਆਂ ਖੇਡ ਪ੍ਰਾਪਤੀਆਂ ਨੇ ਉਨ੍ਹਾਂ ਦਾ ਜਿਹੜਾ ਖੇਡ ਤਜ਼ਰਬਾ ਉਹਦੇ ਬਾਰੇ ਜ਼ਰੂਰ ਜਾਣਨਾ ਔਰ ਉਨ੍ਹਾਂ ਦੇ ਬਾਰੇ ਚ ਗੱਲਬਾਤ ਜੇ ਕਰੀਏ ਤਾਂ ਉਨ੍ਹਾਂ ਦਾ ਵਿਸ਼ਾਲ ਤਜ਼ਰਬਾ ਜੀ ਫੀਲਡ ਹਾਕੀ ਦੇ ਵਿਚ ਔਰ 1996 ਦੇ ਵਿਚ ਆਪਣੇ ਜਿਹੜੇ ਕਰੀਅਰ ਦੀ ਸ਼ੁਰੂਆਤ ਜਿਹੜੀ ਹੈ ਉਨ੍ਹਾਂ ਨੇ ਕੀਤੀ ਹੈ, ਜੇ ਮੈਂ ਗਲਤ ਨਾ ਹੋਵਾਂ ਤਾਂ ਉਨ੍ਹਾਂ ਨੇ ਬਹੁਤ ਸਾਰੀਆਂ ਜਿਹੜੀਆਂ ਲੀਗਸ ਨੇ ਹਾਕੀ ਦੀਆਂ ਉਹ ਖੇਡੀਆਂ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਔਰ ਪਾਕਿਸਤਾਨ ਦੀ ਜਿਹੜੀ ਰੀਪ੍ਰੈਜੈਂਟੇਸ਼ਨ ਆ ਉਹ ਵੀ ਕੀਤੀ ਹੈ। ਸੋ ਅੱਜ ਉਨ੍ਹਾਂ ਤੋਂ ਹੋਰ ਵੀ ਬਹੁਤ ਕੁਝ ਜਾਣਾਂਗੇ ਉਨ੍ਹਾਂ ਦੇ ਆਪਣੇ ਹੀ ਇਸ ਖੇਡ ਖੇਤਰ ਦੇ ਬਾਰੇ ਚ। ਬਹੁਤ ਬਹੁਤ ਸਵਾਗਤ ਕਰਦੇ ਹਾਂ ਵਸੀਮ ਜੀ, ਜੀ ਆਇਆਂ ਨੂੰ ਖੁਸ਼ ਆਮਦੀਦ।
ਹਾਂਜੀ, ਬਹੁਤ ਅੱਛਾ ਲੱਗ ਰਿਹਾ ਤੁਹਾਡੇ ਪ੍ਰੋਗਰਾਮ ਦੇ ਸ਼ਾਮਿਲ ਹੋ ਕੇ ਤੇ ਨਾਲੇ ਪਾਕਿਸਤਾਨ ਤੇ ਇੰਡੀਆ ਦੀ ਬਜ਼ਾਹਰ ਤੇ ਇਹੀ ਲੱਗਦਾ ਕਿ ਆਪਸ ਚ ਜਿਵੇਂ ਬਹੁਤ ਜ਼ਿਆਦਾ ਟੈਨਸ਼ਨ ਹੀ ਰਹਿੰਦੀ ਹੈ, ਲੇਕਿਨ ਅਗਰ ਲੋਕਾਂ ਦੇ ਨਾਲ ਦੇਖਿਆ ਜਾਏ ਤੇ ਸਾਡਾ ਹਮੇਸ਼ਾ ਤੋਂ ਹੀ ਬੜਾ ਕਰੀਬੀ ਰਿਸ਼ਤਾ ਤੇ ਬੜਾ ਇੱਕ ਦੂਸਰੇ ਨਾਲ ਬੜੀ ਦੋਸਤੀ ਤੇ ਬੜੇ ਅੱਛਾ ਰਿਲੇਸ਼ਨ ਰਿਹਾ ਵਾ
ਜੀ,
ਤੇ ਬੜਾ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ ਤੇ ਲੋਕਾਂ ਨਾਲ ਗੱਲ ਕਰਕੇ
ਜੀ,
ਆਪਣੇ ਖੇਡ ਦੇ ਬਾਰੇ ਚ ਤੇ ਬਾਕੀ ਚੀਜ਼ਾਂ ਬਾਰੇ ਚ ਤੁਹਾਨੂੰ ਨਾਲ ਗੱਲ ਕਰਾਂਗੇ ਅੱਜ।
ਬਿਲਕੁਲ। ਸੋ ਵਸੀਮ ਜੀ, ਤੁਸੀਂ ਬਹੁਤ ਸੋਹਣਾ ਜ਼ਿਕਰ ਕੀਤਾ ਕਿ ਸਾਡਾ ਜਿਹੜਾ ਆਪਸ ਦੇ ਵਿਚ ਰਿਸ਼ਤਾ ਹੈ ਪਾਕਿਸਤਾਨ ਜਾਂ ਹਿੰਦੁਸਤਾਨ ਦਾ ਜਾਂ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਲਹਿੰਦਾ ਪੰਜਾਬ ਜਾਂ ਚੜ੍ਹਦਾ ਪੰਜਾਬ ਹੋਵੇ ਹਨਾ, ਪਰ ਸਾਡੇ ਜਿਹੜੇ ਚਾਅ ਨੇ ਉਹ ਇੱਕੋ ਤਰ੍ਹਾਂ ਦੇ ਆ, ਸਾਡੇ ਜਿਹੜੇ ਜਜ਼ਬਾਤ ਨੇ ਇੱਕ ਦੂਜੇ ਪ੍ਰਤੀ ਉਹ ਵੀ ਲਗਭਗ ਹਨਾ ਇੱਕੋ ਜਿਹੇ ਆ। ਸੋ ਸਾਂਝਾਂ ਜਿਹੜੀਆਂ ਸਾਡੀਆਂ ਬੜੀਆਂ ਪੀੜੀਆਂ ਨੇ, ਬੜੀਆਂ ਗੂੜੀਆਂ ਨੇ, ਪਰ ਕਿਤੇ ਨਾ ਕਿਤੇ ਜਿਹੜੇ ਵਿਚਾਰਧਾਰਕ ਵਖਰੇਵੇਂ ਜਿਹੜੇ ਆ ਉਹ ਆਉਂਦੇ ਆ। ਸੋ ਉਹ ਵੀ ਕਈ ਵਾਰ ਕੀ ਹੁੰਦਾ ਕਿ ਜਿਹੜੇ ਆਮ ਲੋਕ ਨੇ, ਜਿਹੜੇ ਚਾਹੇ ਉਹ ਖਿਡਾਰੀ ਹੋਣ ਚਾਹੇ ਉਹ ਕਲਾਕਾਰ ਹੋਣ ਹਨਾ, ਉਹ ਉਨ੍ਹਾਂ ਦਾ ਸ਼ਿਕਾਰ ਨਹੀਂ ਹੁੰਦੇ ਉਨ੍ਹਾਂ ਵਖਰੇਵਿਆਂ ਦਾ, ਪਰ ਜਿਹੜੀਆਂ ਕੁਛ ਕਈ ਵਾਰ ਜਿਹੜੀਆਂ ਰਾਜਸੀ ਚਾਲਾਂ ਹੁੰਦੀਆਂ ਹਨਾ ਉਹਨਾਂ ਦਾ ਜਿਹੜਾ ਸ਼ਿਕਾਰ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਆਪਾਂ ਲੋਕ ਹੋ ਜਾਂਦੇ ਹਾਂ। ਪਰ ਅੱਜ ਬੜਾ ਚੰਗਾ ਲੱਗ ਰਿਹਾ ਕਿ ਤੁਸੀਂ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ ਸਾਡੇ ਨਾਲ ਜੁੜੇ ਹੋ ਔਰ ਚਾਹੇ ਤੁਹਾਡੇ ਨਾਲ ਲਹਿੰਦੇ ਪੰਜਾਬ ਦੇ ਲੋਕ ਜੁੜੇ ਆ, ਚਾਹੇ ਸਾਡੇ ਨਾਲ ਚੜ੍ਹਦੇ ਪੰਜਾਬ ਦੇ ਲੋਕ ਜੁੜੇ ਆ, ਸਾਰੇ ਹੀ ਤੁਹਾਡੇ ਨਾਲ ਜੁੜ ਕੇ ਜ਼ਰੂਰ ਜਿਹੜੀ ਖੁਸ਼ੀ ਆ ਉਹ ਮਹਿਸੂਸ ਕਰ ਰਹੇ ਹੋਣਗੇ। ਇਨ੍ਹਾਂ ਦਿਨਾਂ ਦੇ ਵਿਚ ਤੁਸੀਂ ਆਸਟ੍ਰੇਲੀਆ ਦੇ ਵਿਚੋਂ, ਉਹਦੇ ਬਾਰੇ ਵੀ ਜਾਣਾਂਗੇ, ਪਰ ਹਾਕੀ ਜਿਹੜੀ ਹੈ ਉਹਦੇ ਨਾਲ ਤੁਸੀਂ ਬੜੀ ਦੇਰ ਤੋਂ ਜੁੜਨਾ ਸ਼ੁਰੂ ਕੀਤਾ, ਮੈਨੂੰ ਲੱਗਦਾ ਕਿ ਜੇ ਮੈਂ ਗਲਤ ਨਾ ਹੋਵਾਂ 1996 ਵਿਚ ਤੁਸੀਂ ਕਰੀਅਰ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਆ, ਪਰ ਹੋ ਸਕਦਾ ਕਿ ਹਾਕੀ ਦੇ ਨਾਲ ਜਿਹੜੀ ਤੁਹਾਡੀ ਸ਼ੁਰੂਆਤ ਆ ਉਹ ਉਸ ਤੋਂ ਵੀ ਪੁਰਾਣੀ ਹੋਵੇ, ਥੋੜਾ ਜਿਹਾ ਜ਼ਿਕਰ ਜ਼ਰੂਰ ਕਰੋ ਆਪਣੇ ਬਾਰੇ ਚ।
ਹਾਂਜੀ, ਹਮੇਸ਼ਾ ਤੋਂ ਹੀ ਜਦੋਂ ਵੀ ਅਸੀਂ ਆਪਣੇ ਪੰਜਾਬ ਤੋਂ ਜਦੋਂ ਦੂਸਰੇ ਪੰਜਾਬ ਜਾਈਦਾ ਤੇ ਹਮੇਸ਼ਾ ਹੀ ਇੰਝ ਲੱਗਦਾ ਜਿਵੇਂ ਆਪਣੇ ਘਰ ਹੀ ਆ ਗਏ
ਜੀ,
ਤੇ ਕਦੀ ਵੀ ਇਹ ਫੀਲ ਨਹੀਂ ਹੋਇਆ ਕਿ ਅਸੀਂ ਕਿਤੇ ਬਾਹਰ ਕਿਸੇ ਹੋਰ ਮੁਲਕ ਚ ਹੈਗੇ। ਤੇ ਬਾਕੀ ਹਾਕੀ ਜਿਹੜੀ ਮੈਂ ਸਟਾਰਟ ਸਕੂਲ ਦੇ ਵਿਚ ਜਦੋਂ ਮੇਰੇ ਵੱਡੇ ਭਾਈ ਦੋਨੋਂ ਖੇਡਦੇ ਸਨ ਤੇ ਇਸ ਵਜ੍ਹਾ ਨਾਲ ਹਾਕੀਆਂ ਬਾਲਾਂ ਘਰ ਚ ਕਾਫੀ ਹੁੰਦੀਆਂ ਸਨ ਸ਼ੁਰੂ ਤੋਂ
ਜੀ,
ਤੇ ਉਥੋਂ ਹਾਕੀ ਮੇਨ ਸਟਾਰਟ ਕੀਤੀ ਤੇ ਘਰ ਦੇ ਵਿਚ ਹੀ ਥੋੜਾ ਥੋੜਾ ਖੇਡਣਾ ਸ਼ੁਰੂ ਕੀਤਾ। ਉਦੋਂ ਗਲੀ ਮਹੱਲਿਆਂ ਦੇ ਵਿਚ ਹਾਕੀ ਹੁੰਦੀ ਸੀ, ਕ੍ਰਿਕਟ ਜਰਾ ਘੱਟ ਸੀਗੀ
ਜੀ,
ਤੇ ਗਲੀ ਮਹੱਲਿਆਂ ਜਾਂ ਟੀਮਾਂ ਹੁੰਦੀਆਂ ਸਨ ਤੇ ਫਿਰ ਉਹ ਇਹ ਕਿ ਉਦੋਂ ਫਿਰ ਮੈਂ 91, 92, 14 ਵਗੈਰਾ ਡਿਸਟ੍ਰਿਕਟ ਫਿਰ ਇਧਰੋਂ ਪੰਜਾਬ ਵਗੈਰਾ ਚ ਖੇਡਿਆ
ਜੀ।
94 ਚ ਮੈਂ ਪਹਿਲੀ ਦਫਾ ਜੂਨੀਅਰ ਟੀਮ ਸਿਲੈਕਟ ਹੋਇਆ ਸੀ ਤੇ 96 ਚ ਪਹਿਲਾ ਮੇਰਾ ਟੂਰਨਾਮੈਂਟ ਸੀ ਸੀਨੀਅਰ ਟੀਮ, ਉਦੋਂ ਮੈਂ ਜੂਨੀਅਰ ਚ ਸੀ ਤੇ ਉਹ ਪਹਿਲਾਂ ਵੀ ਇੰਡੀਆ ਦੇ ਵਿਚ ਮੇਰਾ ਕੈਰੀਅਰ ਸਟਾਰਟ ਹੋਇਆ ਕਿ 96 ਚੇਨਾਈ ਚੈਂਪੀਅਨਸ ਟਰਾਫੀ ਸੀ
ਜੀ
ਤੇ ਉੱਥੇ ਬੜਾ ਯਾਦਗਾਰ ਵੀ ਸੀ ਕਿ ਅਸੀਂ ਸਾਡਾ ਇੰਡੀਆ ਪਾਕਿਸਤਾਨ ਦਾ ਡਿਸਾਈਡਿੰਗ ਮੈਚ ਸੀ, ਸੈਮੀ ਫਾਈਨਲ ਸਮਝ ਲਓ ਬਣ ਗਿਆ ਸੀ ਇੱਕ ਕਿਸਮ ਦਾ ਤੇ ਜਿਹੜੀ ਜਿਹਨੇ ਜਿੱਤਣਾ ਸੀ ਉਹਨੇ ਫਾਈਨਲ ਚ ਪਹੁੰਚਣਾ ਸੀ
ਜੀ
ਤੇ ਉਹ ਫਿਰ ਅਸੀਂ ਪਹਿਲੀ ਦਫਾ ਜਿੱਤ ਗਏ ਤੇ ਉਹਦੇ ਚ ਅਸੀਂ ਫਾਈਨਲ ਖੇਡੇ
ਠੀਕ
ਤੇ ਉਦੋਂ ਬੜੇ ਮਸ਼ਹੂਰ ਤੇ ਬੜੇ ਅੱਛੇ ਅੱਛੇ ਇੰਡੀਆ ਦੇ ਸਾਰੇ ਪਲੇਅਰ ਸਨ
ਜੀ,
ਪ੍ਰਗਟ ਸਿੰਘ ਸਾਹਿਬ ਤੇ ਇਸੇ ਤਰ੍ਹਾਂ ਅੱਗੇ ਦਿਲਰਾਜ ਪਿੱਲੇ, ਮੁਕੇਸ਼ ਕੁਮਾਰ ਤੇ ਬੜੇ ਜਿਨ੍ਹਾਂ ਦਾ ਨਾਂ ਸੁਣਿਆ ਸੀ
ਜੀ,
ਉਹਨਾਂ ਸਾਰਿਆਂ ਨਾਲ ਖੇਡੇ ਤੇ ਪਹਿਲੀ ਦਫਾ ਪੁਰੂਤੋਂ ਅਸੀਂ ਜਿੱਤ ਵੀ ਗਏ ਤੇ ਬੜਾ ਵੱਡਾ ਕੈਰੀਅਰ ਚ ਬੜਾ
ਜੀ
ਫਾਈਨਲ ਚੈਂਪੀਅਨ ਟਰਾਫੀ ਦਾ ਤੇ
ਜੀ
ਉਹ ਕਿ ਸ਼ੁਰੂਆਤ ਮੇਰੀ ਉੱਥੇ ਹੀ ਹੋਈ
ਠੀਕ।
ਉਹਦੇ ਬਾਅਦ ਫਿਰ ਅੱਗੇ 98 ਵਰਲਡ ਕੱਪ, ਫਿਰ 2000 ਸਿਡਨੀ ਓਲੰਪਿਕਸ ਹੋ ਗਿਆ, ਫਿਰ ਇਸੇ ਤਰ੍ਹਾਂ ਕੈਰੀਅਰ ਚੱਲਦਾ ਰਿਹਾ
ਜੀ
ਤੇ 3 ਓਲੰਪਿਕਸ 2000, ਫਿਰ 2004, ਫਿਰ 2012 ਤੇ 3 ਓਲੰਪਿਕਸ ਖੇਡਿਆ ਮੈਂ ਪਾਕਿਸਤਾਨ ਵੱਲੋਂ ਤੇ ਫਿਰ 4 ਵਰਲਡ ਕੱਪ
ਜੀ
ਤੇ 2013 ਚ ਫਿਰ ਮੈਂ
ਜੀ ਪਾਕਿਸਤਾਨ ਦੀ ਜਿਹੜੀ ਕਪਤਾਨੀ ਆ ਉਧਰੋਂ ਤੁਸੀਂ ਰਿਟਾਇਰਮੈਂਟ ਲਈ, ਜੇ ਮੈਂ ਗਲਤ ਨਾ ਹੋਵਾਂ, ਕਿਉਂਕਿ ਜੇ ਤੁਹਾਡੀ ਅਸੀਂ ਜਿਹੜੀ ਕਰੀਅਰ ਵਾਲੀ ਜਾਂ ਜਿਹੜੀ ਤਜਰਬੇ ਵਾਲੀ ਸੂਚੀ ਦੇਖੀਏ ਤਾਂ ਉਹ ਤਾਂ ਉਹਦੀ ਲਿਸਟ ਬਹੁਤ ਲੰਬੀ ਹੈ ਹਨਾ, ਪਰ ਤੁਹਾਡੇ ਤੋਂ ਹੀ ਅਸੀਂ ਜਾਣਨਾ ਚਾਹਾਂਗੇ ਕਿ ਉਧਰੋਂ ਤੁਸੀਂ ਰਿਟਾਇਰਮੈਂਟ ਜਿਹੜੀ ਆ ਉਹ ਲੈਂਦੇ ਹੋ, ਫਿਰ ਬਹੁਤ ਸਾਰੀਆਂ ਜਿਹੜੀਆਂ ਹੋਰ ਟੀਮਸ ਆ ਉਹਨਾਂ ਨੂੰ ਮੈਨੂੰ ਲੱਗਦਾ ਕੋਚਿੰਗ ਵੀ ਤੁਸੀਂ ਦਿੰਦੇ ਹੋ ਇਸ ਵੇਲੇ ਇਨੇ ਦਿਨੀ, ਤੁਸੀਂ ਆਸਟ੍ਰੇਲੀਆ ਦੇ ਵਿੱਚ ਵੀ ਕੁਛ ਕਲੱਬਸ ਦੇ ਨਾਲ ਜੁੜੇ ਹੋਏ ਹੋ ਔਰ ਤੁਸੀਂ ਉਹਨਾਂ ਨੂੰ ਆਪਣੀਆਂ ਜਿਹੜੀਆਂ ਸੇਵਾਵਾਂ ਆ ਉਹ ਦੇ ਰਹੇ ਹੋ। ਪਹਿਲਾਂ ਤਾਂ ਇਹ ਦੱਸੋ ਵੀ ਜਦੋਂ ਤੁਸੀਂ ਉਥੋਂ ਰਿਟਾਇਰਮੈਂਟ ਲਈ ਹੈ ਉਹ ਰਿਟਾਇਰਮੈਂਟ ਜਿਹੜੀ ਸੀ ਉਹ ਲੈਣ ਦਾ ਕਿਵੇਂ ਤੁਸੀਂ ਪਲਾਨ ਕੀਤਾ, ਕਿਉਂਕਿ ਜਦੋਂ ਇਸ ਪੱਧਰ ਦੇ ਉੱਤੇ ਤੁਸੀਂ ਜਿਹੜੀਆਂ ਵੱਡੀਆਂ ਜਿਹੜੀਆਂ ਟੀਮਾਂ ਉਹਨਾਂ ਨੂੰ ਲਗਾਤਾਰ ਰਿਪ੍ਰੈਜੈਂਟ ਕਰਦੇ ਆ ਰਹੇ ਹੋ ਹਨਾ, ਔਰ ਵੱਡੇ ਮੁਕਾਬਲੇ ਜਿਹੜੇ ਆ ਏਸ਼ੀਅਨ ਚੈਂਪੀਅਨ ਹੋ ਗਈ, ਕਾਮਨਵੈਲਥ ਗੇਮਸ ਹੋ ਗਈਆਂ ਹਨਾ ਤੇ ਏਸ਼ੀਅਨ ਗੇਮਸ ਹੋ ਗਈਆਂ, ਸੋ ਇਹ ਸਭ ਦੇ ਦੌਰਾਨ ਜਿਹੜਾ ਉਹ ਫੈਸਲਾ ਸੀਗਾ ਵੀ ਕਿਵੇਂ?
ਅਸਲ ਦੇ ਰਿਟਾਇਰਮੈਂਟ ਮੈਂ ਇੱਕ ਦੋ ਦਫਾ ਅਸਲ ਚ ਹੋਇਆ, ਪਹਿਲੇ ਤੇ 2004 ਦੇ ਵਿਚ ਇੱਕ ਦਫਾ ਮੈਂ ਤੇ ਸੇਲ ਅਬਾਸ ਅਸੀਂ ਕੈਪਟਨ ਦੇ ਵਾਈਸ ਕੈਪਟਨ ਸੀ ਪਾਕਿਸਤਾਨ ਟੀਮ ਦੇ
ਜੀ,
ਤੇ ਉਦੋਂ ਇੱਕ ਦਫਾ ਅਨਾਊਂਸ ਅਸੀਂ ਰਿਟਾਇਰਮੈਂਟ ਕੀਤੀ ਸੀ ਕਿ ਹਾਲੈਂਡ ਅਸੀਂ ਲੀਗ ਆਫ ਖੇਡਣ ਵਾਸਤੇ ਜਾਣਾ ਸੀ ਤੇ ਸਾਡੀ ਫੈਡਰੇਸ਼ਨ ਪਰਮਿਸ਼ਨ ਨਹੀਂ ਦਿੰਦੀ ਸੀ ਤੇ ਅਸੀਂ ਫਿਰ ਇਸ ਕਰਕੇ ਉੱਥੇ ਸਾਡਾ 3-4 ਸਾਲ ਦਾ ਕੰਟਰੈਕਟ ਸੀ
ਜੀ,
ਅਸੀਂ ਦੋਨਾਂ ਨੇ ਰਿਟਾਇਰਮੈਂਟ ਅਨਾਊਂਸ ਕਰਤੀ ਸੀ ਕਿ ਚਲੋ ਸਾਨੂੰ ਪਰਮਿਸ਼ਨ ਨੀ ਲੈਣੀ ਪਏਗੀ ਤੇ ਔਰ ਅਸੀਂ ਚਲੋ ਲੀਗ ਆ ਕੀ 3-4 ਸਾਲ ਉੱਥੇ ਹਾਲੈਂਡ ਚ ਖੇਡ ਲਾਂਗੇ
ਜੀ,
ਤੇ ਲੇਕਿਨ ਅਸੀਂ ਫਿਰ ਉਹ ਆਫਰ ਕੀਤੀ ਸੀ ਕਿ ਸਾਨੂੰ ਅਗਰ ਤੁਸੀਂ ਮੇਨ ਇਵੈਂਟ ਚ ਬੁਲਾਓਗੇ ਪਾਕਿਸਤਾਨ ਟੀਮ ਵੱਲੋਂ ਤੇ ਅਸੀਂ ਮੇਨ ਇਵੈਂਟ ਖੇਡ ਲਾਂਗੇ, ਲੇਕਿਨ ਅਸੀਂ ਆਮ ਹੋਰ ਨੇਸ਼ਨ ਤੇ ਸੀਰੀਅਸ ਵਗੈਰਾ ਤੇ ਏਦਾਂ ਦੇ ਟੂਰਨਾਮੈਂਟ ਨੀ ਖੇਡਾਂਗੇ
ਜੀ।
ਤੇ ਉਦੋਂ ਫਿਰ 2004 ਚ ਰਿਟਾਇਰਮੈਂਟ ਅਸੀਂ ਦਿੱਤੀ ਦੋਨਾਂ ਨੇ ਤੇ ਫਿਰ ਖੈਰ ਉਦੋਂ ਫਿਰ ਹਾਲੈਂਡ ਅਸੀਂ ਰੋਟਰਡੈਮ ਕਲੱਬ ਵੱਲੋਂ ਕੋਈ 2005 ਤੋਂ ਲੈ ਕੇ 2010 ਤੱਕ ਖੇਡਦੇ ਰਹੇ
ਜੀ,
ਤੇ ਫਿਰ ਉਹ 2006 ਚ ਵਰਲਡ ਕੱਪ ਵਾਸਤੇ ਫਿਰ ਪਾਕਿਸਤਾਨ ਟੀਮ ਨੇ ਸਾਨੂੰ ਵਾਪਸ ਲਾ ਲਿਆ ਸੀ
ਜੀ,
ਤੇ ਚੈਂਪੀਅਨਸ ਟਰਾਫੀ ਵਰਲਡ ਕੱਪ ਅਸੀਂ ਖੇਡੇ, ਫਿਰ 2009 ਚ ਇਹਨਾਂ ਨੇ ਸਾਨੂੰ ਦੁਬਾਰਾ ਫਿਰ ਪਰਮਾਨੈਂਟਲੀ ਜੁਆਇਨ ਕਰ ਲਈ ਅਸੀਂ ਟੀਮ, ਤੇ ਫਿਰ 2010 ਵਰਲਡ ਕੱਪ ਇੰਡੀਆ ਦੇ ਵਿਚ ਸੀ
ਜੀ,
ਕਾਮਨਵੈਲਥ ਗੇਮ ਸੀ ਇੰਡੀਆ
ਜੀ,
ਏਸ਼ੀਅਨ ਗੇਮ ਸੀ ਔਰ ਏਸ਼ੀਅਨ ਗੇਮ ਅਸੀਂ ਫਿਰ ਪਾਕਿਸਤਾਨ ਕਾਫੀ ਅਰਸੇ ਬਾਅਦ ਜਿੱਤਿਆ ਦੁਬਾਰਾ
ਠੀਕ,
ਤੇ 2012 ओलंपिक के बाद मैं दोबारा फिर एक दफा रिटायरमेंट दे दी थी कि बस हुण काफी खेल लिया थे हुण बस, लेकिन फिर मेनू फेडरेशन ने वापस चैंपियंस ट्रॉफी थी मेलबर्न एशियन चैंपियंस ट्रॉफी थी दोहा ओदो फिर असी दोबारा फिर मेनू वापस बुलाया ते 2012 असी ओदो ग्राउंड मेडल इथे मेलबर्न च जीते काफी अरसे बाद दोबारा ते एशियन चैंपियंस ट्रॉफी भी असी उत्ते दोहा सी ते ओ जीते
जी।
13 विच क्वालीफाइंग राउंड सी वर्ल्ड कप दा, ना 2014 वर्ल्ड कप तक खेडना सी लेकिन ओ क्वालीफाइंग राउंड दे विच मेरे मैं टीम च सी ते वापस जा रहा सी ते मेनू इंजरी हो कोई एक्सीडेंट हो गया ते मेरा शोल्डर डिसलोकेट हो गया ते मैं जा नहीं सकया
जी।
ते ओदे च फिर टीम साडी क्वालीफाई नहीं कर सकी
जी।
ते फिर चांस सी कि एशिया कप अगर असी जितने ते फिर क्वालीफाई हुंदा सी ते ओ अनफॉर्चुनेटली कि ओ फिर मैं खेडिया लेकिन उत्थे असी थर्ड फिनिश कीता
जी।
ਅਸੀਂ ਫਾਈਨਲ ਤੋਂ ਆਊਟ ਹੋ ਗਏ ਜਿਹਦੀ ਵਜ੍ਹਾ ਨਾਲ ਅਸੀਂ ਕੁਆਲੀਫਾਈ ਨਹੀਂ ਕਰ ਸਕੇ 2014 ਵਰਲਡ ਕੱਪ ਤੇ ਫਿਰ ਮੈਂ ਉਹ ਆਖਰੀ ਟੂਰਨਾਮੈਂਟ ਸੀ ਤੇ ਮੈਂ ਫਿਰ ਫੈਡਰੇਸ਼ਨ ਨੂੰ ਕਹਿਤਾ ਵੀ ਮੈਂ ਫਰਦਰ ਹੋਰ ਨਹੀਂ ਖੇਡਣਾ ਚਾਹੁੰਦਾ
ਜੀ।
ਤੇ ਬਲਕਿ 2014 ਚ ਮੈਂ ਵਰਲਡ ਕੱਪ ਤੇ FIH ਲੈਵਲ 4 ਕੋਰਸ ਸੀ
ਜੀ
ਉਹ ਫਿਰ ਮੈਂ ਕਿਹਾ ਬਿਹਤਰ ਆ ਕਿ ਚਲੋ ਹੁਣ ਹਾਕੀ ਨਹੀਂ ਖੇਡਣੀ ਤੇ ਚਲੋ ਕੋਚਿੰਗ ਦਾ ਵੀ ਮੈਨੂੰ ਕਾਫੀ ਸ਼ੌਕ ਸੀ ਇੰਨਾ ਅਰਸਾ ਪੂਰੀ ਦੁਨੀਆਂ ਦੀ ਡਿਫਰੈਂਟ ਮੁਲਕਾਂ ਚ ਖੇਡੇ
ਬਿਲਕੁਲ
ਚਲੋ ਕੋਚਿੰਗ ਚ ਆ ਗਏ ਤੇ ਆਪਣੇ ਮੁਲਕ ਦੀ ਜਾਂ ਉਹਦੀ ਹੈਲਪ ਕੀਤੀ ਜਾਵੇ ਜਾਂ ਉਹਦੇ ਚ
ਜੀ
ਕੋਈ
ਯੋਗਦਾਨ
ਲਿਆ ਸਕੀਏ
ਜੀ ਜੀ।
ਤੇ ਉਹ ਫਿਰ ਮੈਂ 2014 ਵਰਲਡ ਕੱਪ ਹਾਲੈਂਡ ਸੀ ਤੇ ਉੱਥੇ ਫਿਰ ਹਾਈ ਪਰਫਾਰਮੈਂਸ ਲੈਵਲ 4 ਕੋਰਸ ਸੀ
ਜੀ।
ਤੇ ਬਲਕਿ ਹਰਿੰਦਰ ਭਾਜੀ ਇੰਡੀਆ ਦੇ ਜਿਹੜੇ ਕੋਚ ਵੀ ਰਹੇ ਨੇ ਬਹੁਤ ਅੱਛੇ ਤੇ ਇਹ ਵੀ ਸਾਡੇ ਨਾਲ ਇਹ ਫਾਈਨਲ ਕੋਰਸ ਚ ਸਨ
ਜੀ।
ਤੇ ਮੈਂ ਉਥੋਂ ਯਾਨੀ ਲੈਵਲ 4 ਕੋਰਸ ਸੀ ਉਥੋਂ ਫਿਰ ਮੈਂ ਉਸ ਕੋਰਸ ਦੇ ਬਾਅਦ ਮੇਰੀ ਖੈਰ ਫਾਈਨਲ ਕੋਰਸ ਵਾਸਤੇ ਰਿਕਮੈਂਡੇਸ਼ਨ ਹੋ ਗਈ ਸੀ
ਜੀ।
ਤੇ ਲੇਕਿਨ ਉਹ ਮੈਨੂੰ ਹਲੇ ਤੱਕ ਟਾਈਮ ਨਹੀਂ ਮਿਲਿਆ ਕਿ ਫਾਈਨਲ ਕੋਰਸ ਨੂੰ ਅੱਗੇ FIH ਤੱਕ ਕਰਨ ਵਾਸਤੇ
ਜੀ ਜੀ।
ਜਦੋਂ ਵੀ ਹੁਣ ਟਾਈਮ ਮਿਲੇਗਾ ਤੇ ਫਿਰ ਇਹ ਕੋਚਿੰਗ ਦਾ ਉਹ ਵੀ ਮੈਂ ਚਾਹੁੰਦਾ ਕਿ ਫਾਈਨਲ ਕੋਰਸ ਕਰਕੇ ਤੇ ਚਲੋ ਕੋਚਿੰਗ ਚ ਵੀ ਪ੍ਰੋਪਰ ਤਰੀਕੇ ਨਾਲ
ਜੀ
ਆ ਸਕੇ
ਜੀ।
ਤੇ ਉਦੋਂ ਫਿਰ 2014 ਦੇ ਬਾਅਦ ਮੈਂ ਇੱਥੇ ਆਸਟ੍ਰੇਲੀਆ ਕਲੱਬ ਦੇ ਵਿੱਚ ਜੁਆਇਨ ਕਰ ਲਿਆ ਸੀ
ਜੀ।
2-3 ਸਾਲ ਇੱਥੇ ਪਾਵਰ ਹਾਊਸ ਸੈਂਡ ਫੀਲਡ ਦਾ ਇੱਕ ਕਲੱਬ ਸੀ, ਪਹਿਲੇ 3 ਸਾਲ ਉਧਰੋਂ ਖੇਡਦਾ ਰਿਹਾ
ਜੀ।
ਫਿਰ ਉਹਦੇ ਬਾਅਦ ਮੈਂ 2017 ਵਿੱਚ ਉੱਥੇ ਸਾਊਦਰਨ ਯੂਨਾਈਟਿਡ ਕਲੱਬ ਹੈਗਾ ਸਾਡਾ
ਜੀ
ਤੇ ਉਹ ਜੁਆਇਨ ਕੀਤਾ ਤੇ ਅਸੀਂ 18-19 ਦੋ ਸਾਲ ਫਿਰ ਅਸੀਂ ਸਾਡੀ ਟੀਮ ਚੈਂਪੀਅਨ ਵੀ ਹੋਈ ਇੱਥੇ ਦੀ ਪ੍ਰੀਮੀਅਰ ਲੀਗ ਦੀ
ਜੀ।
ਤੇ 20-21 ਦੇ ਵਿੱਚ ਫਿਰ ਟੂਰਨਾਮੈਂਟ ਹੀ ਨਹੀਂ ਹੋਇਆ, ਉਹ ਕਰੋਨਾ ਦਾ
ਕਰਕੇ
ਇੱਥੇ ਕੈਂਸਲ ਹੁੰਦੇ ਰਹੇ ਨੇ
ਜੀ ਜੀ।
ਤੇ ਇਸ ਸਾਲ ਫਿਰ ਸਾਡੀ ਟੀਮ ਹੁਣ ਟੂਰਨਾਮੈਂਟ ਚੱਲ ਰਿਹਾ ਲੀਗ ਦੇ ਤੇ 12 ਮੈਚ ਹੋ ਗਏ ਨੇ 12-13
ਜੀ
ਤੇ ਅਸੀਂ ਟੌਪ 4 ਦੇ ਵਿੱਚ ਹੀ ਹੈ
ਜੀ।
ਤੇ ਕੋਚਿੰਗ ਫਿਰ ਮੈਂ ਨਾਲ ਕਰ ਰਿਹਾ, ਨਾਲ ਫਿਰ ਖੇਡ ਵੀ ਰਿਹਾ ਸੀ
ਠੀਕ
ਉਹ
ਜੀ। ਵਸੀਮ ਜੀ ਇੱਕ ਦਿਲ ਵਾਲੀ ਗੱਲ ਜਿਹੜੀ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੇ, ਜਦੋਂ ਅਸੀਂ ਹਾਕੀ ਦੀ ਗੱਲ ਕਰਦੇ ਹਾਂ, ਜਦੋਂ ਖੇਡਾਂ ਦੀ ਗੱਲ ਕਰੀਏ, ਖੇਡਾਂ ਦੇ ਵਿੱਚ ਹਾਕੀ ਜਿਹੜੀ ਹੈ ਉਹ ਸਾਡੀ ਆਪਣੀ ਖੇਡ ਵੀ ਹੈ, ਪਰ ਕਿਤੇ ਨਾ ਕਿਤੇ ਅਸੀਂ ਇਧਰ ਪੰਜਾਬ ਚ ਜ਼ਰੂਰ ਇਹ ਮਹਿਸੂਸ ਕਰਦੇ ਹਾਂ, ਚੜ੍ਹਦੇ ਪੰਜਾਬ ਦੇ ਲੋਕ ਜਿਹੜੇ ਇਹ ਮਹਿਸੂਸ ਕਰਦੇ ਆ ਕਿ ਇਸ ਵੇਲੇ ਹਾਕੀ ਦੇ ਉੱਤੇ ਜਿਹੜਾ ਕਬਜ਼ਾ ਉਹ ਜ਼ਿਆਦਾਤਰ ਕ੍ਰਿਕਟ ਦਾ ਹੋ ਗਿਆ ਹਨਾ। ਔਰ ਜਦੋਂ ਅਸੀਂ ਖਿਡਾਰੀਆਂ ਨੂੰ ਵੀ ਮਹੱਤਵ ਦੇਣ ਦੀ ਗੱਲ ਕਰਦੇ ਹਾਂ ਤਾਂ ਖਿਡਾਰੀਆਂ ਦੇ ਵਿੱਚ ਵੀ ਜੇ ਕੋਈ ਕ੍ਰਿਕਟ ਪਲੇਅਰ ਆ ਤਾਂ ਉਹਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਵੀ ਮਿਲਦੀ ਆ, ਸਰਕਾਰ ਵੱਲੋਂ ਵੀ ਹਨਾ ਉਹਨੂੰ ਬਹੁਤ ਜ਼ਿਆਦਾ ਇੱਕ ਸਹਿਯੋਗ ਵੀ ਮਿਲਦਾ ਆ। ਪਰ ਜਦੋਂ ਦੂਜੀਆਂ ਖੇਡਾਂ ਚਾਹੇ ਉਹ ਹਾਕੀ ਹੋਵੇ ਚਾਹੇ ਉਹ ਬਾਕਸਿੰਗ ਹੋਵੇ ਹਨਾ, ਉਹਨਾਂ ਖੇਡਾਂ ਨੂੰ ਕਿਤੇ ਨਾ ਕਿਤੇ ਨਕਾਰਿਆ ਜਿਹਾ ਵੀ ਮਹਿਸੂਸ ਕਰਦੇ ਹਾਂ ਅਸੀਂ। ਪਾਕਿਸਤਾਨ ਦੇ ਵਿੱਚ ਇਸ ਵੇਲੇ ਕਿਸ ਤਰ੍ਹਾਂ ਦਾ ਰੁਝਾਨ ਆ? ਤੁਸੀਂ ਬੜਾ ਲੰਮਾ ਸਮਾਂ ਪਾਕਿਸਤਾਨ ਹਾਕੀ ਟੀਮ ਦੇ ਨਾਲ ਜੁੜ ਰਹੇ ਹੋ, ਕਪਤਾਨੀ ਵੇਲੇ ਤੁਹਾਡੇ ਤਜਰਬੇ ਜਿਹੜੇ ਕਿਹੋ ਜਿਹੇ ਰਹੇ ਆ, ਸਰਕਾਰਾਂ ਦਾ ਜਿਹੜਾ ਯੋਗਦਾਨ ਆ ਉਹ ਕਿਸ ਤਰ੍ਹਾਂ ਦਾ ਆ ਇਸ ਖੇਡ ਦੇ ਲਈ, ਔਰ ਇਸ ਖੇਡ ਨੂੰ ਪ੍ਰਫੁੱਲਤ ਕਰਨ ਦੇ ਲਈ ਖਿਡਾਰੀਆਂ ਦੇ ਲਈ ਕਿਸ ਤਰ੍ਹਾਂ ਦੇ ਯਤਨ ਪਾਕਿਸਤਾਨ ਦੇ ਵਿੱਚ ਹੋ ਰਹੇ ਆ?
ਨਹੀਂ ਇਹ ਕਿ ਜਦੋਂ ਮੈਂ ਹਾਕੀ ਸਟਾਰਟ ਕੀਤੀ ਸੀ ਤੇ ਉਦੋਂ ਹਾਕੀ ਦਾ ਬਹੁਤ ਅਰੂਜ ਸੀ, ਉਦੋਂ ਡਿਪਾਰਟਮੈਂਟਲ ਟੀਮਾਂ ਬਹੁਤ ਜ਼ਿਆਦਾ ਸਨ, ਈਜ਼ੀਲੀ ਪਲੇਅਰਾਂ ਨੂੰ ਜੌਬ ਬਹੁਤ ਅੱਛੀਆਂ ਸਨ
ਜੀ,
ਔਰ ਹਾਕੀ ਬਹੁਤ ਪਾਪੂਲਰ ਸੀ, ਲੋਕ ਅਸੀਂ ਯਾਨੀ ਆਮ ਬਾਹਰ ਜਾਈਦਾ ਸੀ ਤੇ ਯਾਨੀ ਲੋਕ ਪਹਿਚਾਣ ਲੈਂਦੇ ਸੀ ਅਕਸਰ ਚੰਗੇ ਪਲੇਅਰ
ਜੀ,
ਲੇਕਿਨ ਉਹ ਆਹਿਸਤਾ ਆਹਿਸਤਾ ਜੋ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਕ੍ਰਿਕਟ ਆਉਣ ਦੇ ਬਾਅਦ ਉਹਦੀ ਸਾਡੇ ਲੋਕ ਕੋਈ ਜ਼ਿਆਦਾ ਹੀ ਯਾਨੀ ਕਿ ਇੰਡੀਆ ਚ ਵੀ ਤੇ ਪਾਕਿਸਤਾਨ ਦੇ ਵਿੱਚ ਵੀ
ਜੀ,
ਅਸੀਂ ਇਹ ਨਹੀਂ ਕਹਿੰਦੇ ਕਿ ਕ੍ਰਿਕਟ ਨੂੰ ਗਲਤ ਵਾ ਜਾਂ ਉਹਨਾਂ ਨੂੰ ਇੰਨੀ ਇੰਪੋਰਟੈਂਸ ਨਹੀਂ ਮਿਲਣੀ ਚਾਹੀਦੀ
ਲੇਕਿਨ
ਹਰ ਗੇਮ ਨੂੰ
ਬਰਾਬਰ
ਆਪਣੇ ਹਿਸਾਬ ਨਾਲ ਉਹਨੂੰ ਇੰਪੋਰਟੈਂਸ ਮਿਲਣੀ ਚਾਹੀਦੀ ਹੈ
ਜੀ,
ਤੇ ਤੁਸੀਂ ਕ੍ਰਿਕਟ ਦਾ ਇੱਕ ਪਲੇਅਰ ਕਹਿ ਲੋ ਇੱਕ ਮੈਚ ਚੰਗਾ ਖੇਡ ਜਾਂਦਾ ਵਾ ਭਾਵੇਂ 50 ਮੈਚਾਂ ਬਾਅਦ 12 ਸੈਂਚਰੀ ਕਰੇ ਜਾਂ 50 ਮੈਚਾਂ ਬਾਅਦ ਕੋਈ ਅੱਛੀ ਪਰਫਾਰਮੈਂਸ ਦੇਵੇ ਤੇ ਉਹਨੂੰ ਲੋਕ ਇੰਜੇ ਤੇ ਮੀਡੀਆ ਤੇ ਇੰਨਾ ਉਹਨੂੰ ਹਾਈਲਾਈਟ ਕਰਦੇ, ਔਰ ਹਾਕੀ ਦੇ ਬੰਦੇ ਵੀ ਸਾਰੀ ਉਮਰ ਵੀ ਖੇਡਦੇ ਰਹਿੰਦੇ ਆ ਤੇ ਉਹਨਾਂ ਦੀ ਉਹ ਤਜੀਰਾਈ ਨਹੀਂ ਮਿਲਦੀ ਜਿਹੜੀ ਕਿ ਕ੍ਰਿਕਟ ਦੇ ਚੰਦ ਦਿਨ ਖੇਡ ਕੇ ਤੇ ਉਹਨੂੰ ਤੁਸੀਂ ਸੁਪਰ ਸਟਾਰ ਬਣਾ ਦਿੰਦੇ ਜਾਂ ਉਹਨੂੰ ਇੰਨੇ ਕਿ ਉਹ ਕੋਈ ਸੀਰੀਅਸ ਦੇ ਜਾਣ ਤੇ ਬਿਜ਼ਨਸਮੈਨ ਵੀ ਸਾਹਮਣੇ ਆ ਜਾਣਗੇ ਕਿ ਫਲਾਣੇ ਨੂੰ ਆਹ ਦੇ ਦੋ ਤੇ ਉਹ ਦੇ ਦੋ ਤੇ ਹਾਕੀ ਵਾਲੇ ਜੋ ਮਰਜ਼ੀ ਕਰਦੇ ਰਹਿਣ
ਜੀ,
ਕੋਈ ਕੋਈ ਬੰਦਾ ਸਾਹਮਣੇ ਨਹੀਂ ਆਉਂਦਾ ਜਾਂ
ਜੀ,
ਕੋਈ ਇਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਮੇਰੇ ਖਿਆਲ ਚ ਨਹੀਂ ਹੋਣੀ ਚਾਹੀਦੀ
ਜੀ,
ਤੇ ਇਹਦੇ ਚ ਕਿ ਹਰ ਗੇਮ ਨੂੰ ਆਪਣੇ ਹਿਸਾਬ ਨਾਲ ਇੰਪੋਰਟੈਂਸ ਮਿਲਣੀ ਚਾਹੀਦੀ, ਔਰ
ਬਿਲਕੁਲ
ਪਲੇਅਰ ਨੂੰ ਜਿਹੜਾ ਨੈਸ਼ਨਲ ਲੈਵਲ ਤੇ ਮੁਲਕ ਦਾ ਨਾਮ ਰੋਸ਼ਨ ਕਰ ਰਿਹਾ ਉਹਨੂੰ ਬਾਕੀ ਹਰ ਗੇਮ ਨੂੰ ਤੁਸੀਂ ਕਿੱਥੇ ਛੱਡਤਾ
ਜੀ,
ਉਹ ਫਿਰ ਇਸ ਚੀਜ਼ ਦੀ ਕਮੀ ਫੀਲ ਹੁੰਦੀ ਹੈ। ਪਾਕਿਸਤਾਨ ਚ ਵੀ ਬਿਲਕੁਲ ਸੇਮ ਐਗਜ਼ੈਕਟਲੀ ਇੰਡੀਆ ਤਰ੍ਹਾਂ ਦੇ ਹਿਸਾਬ, ਇਹ ਮੇਰੇ ਖਿਆਲ ਚ ਗੌਰਮੈਂਟ ਨੂੰ ਤੇ ਸਾਡੇ ਈਵਨ ਕਿ ਬਿਜ਼ਨਸਮੈਨ ਜਾਂ ਸਾਡੇ ਪ੍ਰਾਈਵੇਟ ਅਦਾਰੇ ਨੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਬਾਕੀ ਗੇਮਾਂ ਤੇ ਵੀ ਤਵੱਜਾ ਦੇਣੀ ਚਾਹੀਦੀ, ਬਾਕੀਆਂ ਨੂੰ ਵੀ ਓਦਾਂ ਹੀ ਪਲੇਅਰਾਂ ਨੂੰ ਹਾਈਲਾਈਟ ਕਰਨਾ ਚਾਹੀਦਾ ਵਾ,
ਓਦਾਂ
ਹੀ ਇੰਪੋਰਟੈਂਸ ਦੇਣੀ ਚਾਹੀਦੀ
ਜੀ ਜੀ। ਹਾਕੀ ਦੀ ਗੱਲ ਕਰਦੇ ਕਰਦਿਆਂ ਨਾਲ ਨਾਲ ਤੁਹਾਡੀ ਆਪਣੀ ਵੀ ਜ਼ਿੰਦਗੀ ਬਾਰੇ ਗੱਲਬਾਤ ਜਿਹੜੀ ਆ ਮੈਨੂੰ ਲੱਗਦਾ ਕਰ ਲੈਣੀ ਚਾਹੀਦੀ ਆ। ਸ਼ੁਰੂਆਤ ਦੇ ਵਿੱਚ ਵੈਸੇ ਇੱਕ ਸਵਾਲ ਹੁੰਦਾ ਜੀ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ, ਪੰਜਾਬ ਦਾ ਕਿਹੜਾ ਇਲਾਕਾ ਜਿੱਥੇ ਤੁਸੀਂ ਖੇਡੇ, ਜਿਹੜੀਆਂ ਗਲੀਆਂ ਦੇ ਵਿੱਚ ਤੁਸੀਂ ਹਾਕੀ ਸਟਿੱਕ ਫੜ ਕੇ ਖੇਡਣਾ ਸ਼ੁਰੂ ਕੀਤਾ ਹੋਣਾ, ਸ਼ਾਇਦ ਸ਼ੁਰੂ ਚ ਹੁੰਦਾ ਇਹ ਸਵਾਲ, ਪਰ ਮੈਂ ਹੁਣ ਚਾਹਾਂਗੀ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਓ ਵੀ ਪਾਕਿਸਤਾਨ ਦੇ ਕਿਹੜੇ ਇਲਾਕੇ ਦੇ ਨਾਲ ਤੁਸੀਂ ਸੰਬੰਧਿਤ ਹੋ, ਤੇ ਜਿਹੜੀ ਇਹ ਖੇਡ ਦੀ ਜਿਹੜੀ ਸ਼ੁਰੂਆਤ ਆ ਉਹ ਤਾਂ ਤੁਸੀਂ ਕੀਤੀ ਕੀਤੀ ਨਾਲੋ ਨਾਲ, ਕਿਉਂਕਿ ਕਿਸੇ ਸਕੂਲ ਕਾਲਜ ਦੇ ਵਿੱਚ ਵੀ ਖਾਸ ਤੌਰ ਦੇ ਉੱਤੇ ਤੁਸੀਂ ਜ਼ਰੂਰ ਪੜ੍ਹੇ ਹੋ, ਸਿੱਖਿਆ ਲਈ ਹੈ, ਸੋ ਉਹਦੇ ਬਾਰੇ ਥੋੜਾ ਜਿਹਾ ਜ਼ਿਕਰ ਜ਼ਰੂਰ ਕਰਿਓ।
ਹਾਂਜੀ, ਹਾਕੀ ਮੈਂ ਅਸਲ ਚ ਵਿਹਾੜੀ ਇੱਕ ਛੋਟਾ ਜਿਹਾ ਸ਼ਹਿਰ ਹੈਗਾ ਵਾ, ਮੁਲਤਾਨ ਮੇਨ ਵੱਡਾ ਸ਼ਹਿਰ ਸਾਡੇ ਕੋਲ ਆ, 100 ਕਿਲੋਮੀਟਰ ਹੈ ਵਿਹਾੜੀ ਤੋਂ
ਜੀ,
ਉੱਥੇ ਮੈਂ ਯਾਨੀ ਕਿ ਭਾਈ ਵੱਡੇ ਪਹਿਲੇ ਖੇਡਦੇ ਸਨ ਤੇ ਉਹਨਾਂ ਨੂੰ ਦੇਖ ਕੇ ਫਿਰ ਹਾਕੀ ਪਹਿਲੇ ਅਸੀਂ ਨਾਲ ਨਾਲ ਹਾਕੀ ਦੇ ਨਾਲ ਜਿਵੇਂ ਬੰਦਾ ਸ਼ੁਰੂ ਚ ਸਾਰੀਆਂ ਗੇਮਾਂ ਹੀ ਖੇਡਦਾ ਵਾ, ਕ੍ਰਿਕਟ ਵੀ ਖੇਡਦਾ ਹਾਕੀ ਵੀ ਖੇਡਦਾ
ਜੀ,
ਤੇ ਉਸ ਦੌਰ ਦੇ ਵਿੱਚ ਫਿਰ ਸਾਡੇ ਵਿਹਾੜੀ ਤੋਂ ਹੀ ਕਿਉਂਕਿ ਉਦੋਂ ਕਲੱਬ ਲੈਵਲ ਤੇ ਭਾਈ ਵਗੈਰਾ ਖੇਡਦੇ ਤੇ ਵਕਾਰ ਯੂਨਸ ਵੀ ਸਾਡੇ ਸ਼ਹਿਰ ਦਾ ਹੈ ਵਾ ਤੇ ਉਹ ਸਾਡੇ ਘਰ ਦੇ ਵੀ ਕਰੀਬ ਹੀ ਰਹਿੰਦੇ ਸੀ
ਜੀ,
ਤੇ ਉਹ ਫਿਰ ਇਹਨਾਂ ਨਾਲ ਵੀ ਕਾਫੀ ਅਸੀਂ ਉਹ ਜਦੋਂ ਕ੍ਰਿਕਟ ਵਗੈਰਾ ਖੇਡਣੀ ਤੇ ਉਦੋਂ ਦਾ ਫਿਰ ਬਾਅਦ ਚੋਂ ਜਦੋਂ ਇਹਨਾਂ ਦੀ ਸਿਲੈਕਸ਼ਨ ਵਗੈਰਾ ਹੋਈ ਤੇ ਉਹ ਵਿਹਾੜੀ ਤੋਂ ਹੀ ਅਸੀਂ
ਕਹਿ
ਲਓ ਕਿ ਉੱਥੇ ਹੀ ਅੱਗੇ ਫਿਰ ਮੈਂ ਪਹਿਲੇ ਗੌਰਮੈਂਟ ਹਾਈ ਸਕੂਲ ਵਿਹਾੜੀ, ਪਹਿਲੇ ਖਾਨ ਜੂਨੀਅਰ ਸਕੂਲ ਸੀ 7ਵੀਂ 8ਵੀਂ ਤੱਕ, ਲੇਕਿਨ ਉੱਥੇ ਮੈਂ ਖੈਰ ਹਾਕੀ ਵਗੈਰਾ ਤੇ ਨਹੀਂ, ਕ੍ਰਿਕਟ ਵਗੈਰਾ ਬੱਚੇ ਜਿਵੇਂ ਖੇਡਦੇ ਨੇ
ਜੀ ਜੀ,
ਤੇ ਹਾਕੀ 8ਵੀਂ ਕਲਾਸ ਤੋਂ ਫਿਰ ਮੈਂ ਮਾਡਲ ਹਾਈ ਸਕੂਲ ਦਿਹਾੜੀ ਸੀ, ਉੱਥੇ ਦੀ ਟੀਮ ਹਾਕੀ ਦੀ ਅੱਛੀ ਸੀ ਤੇ ਉੱਥੇ ਫਿਰ ਮੈਂ ਪ੍ਰੋਪਰ ਸਕੂਲ ਵੱਲੋਂ
ਜੀ
3 ਸਾਲ ਖੇਡਦਾ ਰਿਹਾ ਸਕੂਲ ਵੱਲੋਂ, ਔਰ ਫਿਰ ਫਾਈਨਲ ਈਅਰ ਚ ਕੈਪਟਨ ਵੀ ਸੀ ਸਕੂਲ ਦਾ। ਓਹਦੇ ਬਾਅਦ ਫਿਰ ਫਸਟ ਈਅਰ ਚ ਮੈਂ ਲਾਹੌਰ ਗੋਰਮੈਂਟ ਕਾਲਜ ਲਾਹੌਰ, ਬੜਾ ਮਸ਼ਹੂਰ ਕਾਲਜ ਆਯਾ ਵਾ
ਜੀ,
ਤੇ ਉੱਥੇ ਫਿਰ ਆ ਗਿਆ ਸੀ
ਜੀ।
ਤੇ ਪੜ੍ਹਾਈ ਚ ਵੀ ਮੈਂ ਖੈਰ ਉੱਥੇ ਫਿਰ ਆ ਕੇ ਥੋੜਾ ਪੜ੍ਹਾਈ ਵੀ ਅੱਛਾ ਕਾਲਜ ਸੀ, ਯਾਨੀ ਪਾਕਿਸਤਾਨ ਦੇ ਟੋਪ ਕਾਲਜ ਦੇ ਵਿੱਚ ਆਉਂਦਾ ਵਾ, ਤੇ ਉਹ
ਜੀ
ਗ੍ਰੈਜੂਏਸ਼ਨ ਵੀ ਮੈਂ ਕਰ ਲਈ, ਤੇ ਨਾਲ ਫਿਰ ਇਹ ਕਿ ਉਦੋਂ ਫਸਟ ਈਅਰ ਜਾਂ ਸੈਕਿੰਡ ਈਅਰ ਚ ਸੀ ਜਦੋਂ ਮੈਂ ਜੂਨੀਅਰ ਟੀਮ ਚ ਵੀ ਸਿਲੈਕਸ਼ਨ ਮੇਰੀ ਪਹਿਲੀ ਦਫ਼ਾ ਹੋਈ
ਜੀ।
ਤੇ ਮੇਨ ਫਿਰ ਉਹ ਜਦੋਂ ਟੀਮ ਨਾਲ ਅਟੈਚ ਹੋ ਗਏ ਤੇ ਉਹਦੇ ਬਾਅਦ ਫਿਰ ਬਿਜ਼ੀ ਉਦੋਂ ਇੰਨਾ ਜ਼ਿਆਦਾ ਹੋਈਦਾ ਸੀ ਕੈਂਪਿੰਗ ਦੇ ਵਿੱਚ ਟੂਰਾਂ ਦੇ ਵਿੱਚ, ਫਿਰ ਉਹਦੇ ਬਾਅਦ ਪੜ੍ਹਾਈ ਨੂੰ ਅੱਗੇ ਮੈਂ ਕੰਟੀਨਿਊ ਨਹੀਂ ਕਰ ਸਕਿਆ
ਜੀ ਜੀ।
ਲੇਕਿਨ ਗ੍ਰੈਜੂਏਸ਼ਨ ਮੈਂ ਕਿ ਗੋਰਮੈਂਟ ਕਾਲਜ ਲਾਹੌਰ ਤੋਂ ਕਰ ਲਈ ਸੀ
ਜੀ।
ਤੇ ਉਹਦੇ ਬਾਅਦ ਫਿਰ ਇੰਨਾ ਕਦੀ ਟਾਈਮ ਹੀ ਨਹੀਂ ਮਿਲਿਆ ਕਿ ਕਿਸੇ ਦੁਬਾਰਾ ਅੱਗੇ ਐਜੂਕੇਸ਼ਨ ਨੂੰ ਕੰਟੀਨਿਊ ਕਰ ਸਕਦਾ
ਜੀ। ਅੱਛਾ ਵਸੀਮ ਜੀ
ਫਿਰ ਬਹੁਤ
ਜੀ, ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ ਕਿਉਂਕਿ ਜਿਵੇਂ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਹਾਕੀ ਲੀਗਸ ਆ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੁਸੀਂ ਖੇਡ ਚੁੱਕੇ ਹੋ, ਹਨਾ, ਬਹੁਤ ਤਰ੍ਹਾਂ ਦੇ ਅਨੁਭਵ ਹੁੰਦੇ ਆ, ਕੁਛ ਜਿਹੜੇ ਆ ਅਨੁਭਵ ਤਜਰਬੇ ਜਿਹੜੇ ਆ ਉਹ ਤੁਹਾਡੇ ਦਿਲ ਦੇ ਬੜੇ ਨੇੜੇ ਹੁੰਦੇ, ਕੁਛ ਖੁਸ਼ਗਵਾਰ ਜਿਹੜੇ ਪਲ ਆ ਉਹ ਵੀ ਜੁੜਦੇ ਹੁੰਦੇ ਆ ਹਨਾ ਜ਼ਿੰਦਗੀ ਦੇ ਵਿੱਚ, ਪਰ ਕੁਛ ਜਿਹੜੇ ਆ ਕਈ ਵਾਰ ਇਨ੍ਹਾਂ ਸਮਿਆਂ ਦੇ ਵਿੱਚ ਇਹੋ ਜਿਹੇ ਪਲ ਵੀ ਜੁੜਦੇ ਹੁੰਦੇ ਆ ਜਿਹੜੇ ਯਾਦਗਾਰੀ ਹੋ ਰਹਿੰਦੇ ਆ। ਸੋ ਆਪਣੇ ਕਰੀਅਰ ਦੌਰਾਨ ਕੁਛ ਇਹੋ ਜਿਹੇ ਯਾਦਗਾਰੀ ਪਲ ਜਿਨ੍ਹਾਂ ਦੀ ਸਾਂਝ ਤੁਸੀਂ ਪਾਉਣਾ ਚਾਹੁੰਦੇ ਹੋ ਮੋਹ ਚ?
ਹਾਂਜੀ, ਪਹਿਲੀ ਦਫ਼ਾ ਇੱਕ ਤੇ ਹਾਲੈਂਡ ਲੀਗ ਦਾ ਬਹੁਤ ਯਾਦਗਾਰ ਟਾਈਮ ਸੀ ਕਿ ਉਹ ਦੁਨੀਆ ਦੀ ਮੇਰੇ ਖਿਆਲ ਚ ਸਭ ਤੋਂ ਬੈਸਟ ਲੀਗ ਹੈਗੀ ਆ ਹਲੇ ਵੀ
ਜੀ,
ਹਾਕੀ ਦੇ ਵਿੱਚ ਜਿਹੜੀ ਸਭ ਤੋਂ ਅੱਛੀ ਲੀਗ ਹੈ ਉਹ ਹਾਲੈਂਡ ਦੀ ਲੀਗ ਨੂੰ ਤੁਸੀਂ ਕਹਿ ਸਕਦੇ ਹੋ
ਜੀ।
ਇੱਕ ਉਹ ਬਹੁਤ ਯਾਦਗਾਰ ਐਕਸਪੀਰੀਅੰਸ ਸੀ ਕਿ ਉੱਥੇ ਜਾ ਕੇ ਬੜਾ ਕੁਛ ਸਿੱਖਿਆ ਔਰ ਉਸ ਲੈਵਲ ਤੇ ਹਾਕੀ ਔਰ ਅੱਲਾ ਔਰ ਇੱਜ਼ਤ ਵੀ ਬੜੀ ਮਿਲੀ ਕਲੱਬ ਨੂੰ। ਅਸੀਂ
ਜੀ
ਸੈਕਿੰਡ ਗ੍ਰੇਡ ਚ ਸੀ ਜਦੋਂ ਅਸੀਂ ਗਏ ਤੇ ਫਿਰ ਉਹਨੂੰ ਅਸੀਂ ਜਿੱਤ ਕੇ ਅੱਗੇ ਉਸੇ ਸਾਲ ਹੀ ਅਸੀਂ ਪ੍ਰਮੋਟ ਹੋਏ, ਫਿਰ ਉਹਨੂੰ 4-5 ਸਾਲ ਅਸੀਂ 6 ਸਾਲ ਰਹੇ ਆ ਤੇ ਉਹ ਹਮੇਸ਼ਾ ਅਸੀਂ ਟੋਪ 3 ਚ ਰਹੇ
ਜੀ,
ਕਲੱਬ ਨੂੰ ਯਾਨੀ ਟੋਪ 3 ਚ ਲੈਣ ਦਾ, ਤੇ ਉਹ ਬੜਾ ਜ਼ਬਰਦਸਤ ਟਾਈਮ ਸੀ। ਫਿਰ ਕਿ ਇੰਡੀਆ ਚ ਖੇਲਣ ਦਾ ਇੱਕ ਬਹੁਤ ਹੀ ਜ਼ਬਰਦਸਤ ਐਕਸਪੀਰੀਅੰਸ, 2005 ਚ ਪਹਿਲੀ PHL ਟੂਰਨਾਮੈਂਟ ਸੀਗਾ ਲੀਗ ਜਿਹੜੀ ਹਾਕੀ ਪਹਿਲੀ ਦਫ਼ਾ ਹੋ ਰਹੀ ਸੀ
ਜੀ,
ਤੇ ਉਹ ਅਸੀਂ ਹੈਦਰਾਬਾਦ ਸੁਲਤਾਨ ਵੱਲੋਂ ਦਲੀਪ ਤਰਕੀ ਤੇ ਹੋਰ ਇਸੇ ਤਰ੍ਹਾਂ ਕਾਫੀ ਪਲੇਅਰ ਸਨ ਜਿਹੜੇ ਸਾਡੀ ਟੀਮ ਚ ਸੀ, ਅਸੀਂ ਉਹ ਫਿਰ ਉੱਥੇ ਬੜਾ ਮਜ਼ਾ ਆਇਆ ਖੇਲਣ ਦਾ ਤੇ ਅਸੀਂ ਉਹ ਲੀਗ ਜਿੱਤੇ ਪਹਿਲੀ ਦਫ਼ਾ
ਜੀ।
ਫਿਰ ਉਹ ਤੋਂ ਬਾਅਦ 2012 ਚ ਮੈਂ ਦੁਬਾਰਾ ਇੰਡੀਆ ਚ ਵਰਲਡ ਹਾਕੀ ਲੀਗ ਸੀ ਸਟਾਰਟ ਹੋਈ ਤੇ ਉਹ ਖੇਲਿਆ ਸੀ ਭੋਪਾਲ ਵੱਲੋਂ, ਉਹਦੇ ਵਿਚ ਵੀ ਫਿਰ ਯਾਨੀ ਉਦੋਂ ਬੜੀ ਯੰਗ ਟੀਮ ਸੀ ਸਾਡੇ ਨਾਲ, ਸਮੀਰ ਦੱਤ ਐਕਸਪੀਰੀਅੰਸ ਪਲੇਅਰ ਸੀ, ਨਾਲ ਬਲਜੀਤ ਗੋਲਕੀਪਰ ਸੀ
ਜੀ
ਪਾਕਿਸਤਾਨ ਉਹ ਇੰਡੀਅਨ ਨੈਸ਼ਨਲ ਟੀਮ ਦੇ, ਤੇ ਸਾਡੀ ਟੀਮ ਚ ਸਨ, ਬਾਕੀ ਯੰਗਸਟਰ ਸਨ ਕਾਫੀ
ਜੀ।
ਉਹਨਾਂ ਚੋਂ ਹੁਣ ਮੁੰਡੇ ਜਿਹੜੇ ਆ ਇੱਕ ਲੱਲੇ ਤੈਬ ਆ, ਫਿਰ ਅਫਾਨ ਯੂਸਫ ਸੀ, ਰਮਾਨ ਸੀ, ਉਹ ਹੁਣ ਇੰਡੀਆ ਵੱਲੋਂ ਇਸ ਟਾਈਮ ਯਾਨੀ ਕਰੰਟਲੀ ਖੇਡਦੇ ਪਏ ਨੇ, ਵਿੱਚੋਂ ਕੁਛ ਤਾਂ ਪਹਿਲੇ ਖੇਡੇ ਸਾਰੇ
ਜੀ ਜੀ,
ਉਦੋਂ ਉਹਨਾਂ ਦਾ ਬਿਲਕੁਲ ਯੰਗਸਟਰ ਸਨ ਤੇ ਅਸੀਂ ਉਹਨਾਂ ਨੂੰ ਜਾ ਕੇ ਖੇਡੇ ਤੇ ਉਹ ਬਹੁਤ ਜ਼ਬਰਦਸਤ ਐਕਸਪੀਰੀਅੰਸ ਸੀ
ਜੀ।
ਇੰਡੀਅਨ ਹਾਕੀ ਇੰਡੀਅਨ ਲੀਗ ਤੇ ਇੰਡੀਅਨ ਹਾਕੀ ਨਾਲ ਪਲੇਅਰਾਂ ਨਾਲ ਖੇਡਣ ਦਾ ਆਪਣਾ ਹੀ ਇੱਕ ਮਜ਼ਾ ਵਾ ਕਿ ਉਹ ਸਾਡੇ ਤਰ੍ਹਾਂ ਸਟਾਈਲ ਨਾਲ ਸਮਝਣਾ ਉਸੇ ਤਰ੍ਹਾਂ
ਜੀ
ਚੀਜ਼ਾਂ ਨੂੰ ਖੇਡਣਾ, ਤੇ ਉਹ ਬੜਾ ਯਾਦਗਾਰ ਲੰਮੇ ਸਨ ਕਿ ਜਦੋਂ ਜਾ ਕੇ ਅਸੀਂ ਖੇਡੇ ਤੇ ਬੜੀ ਰਿਸਪੈਕਟ ਲੋਕਾਂ ਨੂੰ, ਲੋਕ ਪਛਾਣਨਾ, ਮਿਲਣਾ
ਜੀ,
ਸਭ ਯਾਦ ਕਰਦੇ ਨੇ
ਜੀ। ਅੱਛਾ ਵਸੀਮ ਜੀ, ਜਦੋਂ ਆਪਾਂ ਗੱਲ ਕਰਦੇ ਆਂ ਅੱਜ ਦੇ ਨੌਜਵਾਨਾਂ ਦੀ, ਕਿਉਂਕਿ ਜਦੋਂ ਵੀ ਕਿਸੇ ਖੇਡ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਅਸੀਂ ਕੁਛ ਪ੍ਰਾਪਤ ਕਰਨ ਦੀ ਠਾਣ ਲੈਂਦੇ ਆਂ ਜਾਂ ਸਾਡਾ ਇੱਕ ਟੀਚਾ ਜਿਹੜਾ ਅਸੀਂ ਮਿੱਥ ਲੈਂਦੇ ਆਂ ਕਿ ਆਹ ਸਾਡਾ ਗੋਲ ਹੈ, ਇਸ ਵਾਰ ਅਸੀਂ ਆਹ ਲੈਣਾ ਹੀ ਲੈਣਾ, ਇਹ ਪ੍ਰਾਪਤ ਕਰਨਾ ਹੀ ਕਰਨਾ, ਅਚੀਵਮੈਂਟਸ ਜਿਹੜੀਆਂ ਤਾਂ ਹੀ ਸਾਡੀ ਝੋਲੀ ਪੈਂਦੀਆਂ, ਪਰ ਅੱਜ ਦੇ ਨੌਜਵਾਨਾਂ ਨੂੰ ਮਿਹਨਤ ਕਰਨ ਦੇ ਲਈ ਜੇ ਪ੍ਰੇਰਨਾ ਹੋਵੇ ਕਿਸੇ ਵੀ ਖੇਤਰ ਦੇ ਵਿੱਚ ਤਾਂ ਕੀ ਕਹਿਣਾ ਚਾਹੋਗੇ?
ਨਹੀਂ, ਅੱਜ ਦੇ ਨੌਜਵਾਨ ਸਪੈਸ਼ਲੀ ਪਾਕਿਸਤਾਨ ਇੰਡੀਆ ਦੇ ਵਿੱਚ ਜਿਹੜੇ ਨੇ ਉੱਥੇ ਦੇ ਹਾਲਾਤ, ਜ਼ਾਹਿਰ ਅਸੀਂ ਇੱਥੇ ਦੇ ਹਾਲਾਤ ਨੂੰ ਉੱਥੇ ਨਾਲ ਕੰਪੇਅਰ ਨਹੀਂ ਕਰ ਸਕਦੇ
ਜੀ।
ਇੱਥੇ ਹੋਰ ਪ੍ਰੋਬਲਮ ਨੇ ਕਿ ਬੱਚੇ ਜਿਹੜੇ ਆ ਉਹਨਾਂ ਦੀ ਤਵੱਜਾ ਹੋਰ ਪਾਸੇ ਤੇ ਓਦਾਂ ਗੇਮ ਵੱਲ ਇੱਥੇ ਆ ਕੇ ਕਦਾ ਘੱਟ ਜਾਂਦੀ ਹੈ, ਇੱਥੇ ਆਪਣੇ ਕੰਮਾਂ ਕਾਰਾਂ ਚ ਪੜ੍ਹਾਈ ਚ ਤੇ ਉਧਰ ਜ਼ਿਆਦਾ ਲੱਗ ਜਾਂਦੇ
ਜੀ।
ਤੇ ਕਿ ਇਹੀ ਆ ਕਿ ਜਿਹੜਾ ਵੀ ਕੰਮ ਕਰੋ ਉਹਨੂੰ ਇਮਾਨਦਾਰੀ ਨਾਲ ਤੇ ਮਿਹਨਤ ਨਾਲ ਕਰੋ
ਜੀ।
ਕਿਸੇ ਚੀਜ਼ ਦੇ ਸ਼ਾਰਟਕੱਟ ਜਾਂ ਇਹ ਸਮਝਣ ਕਿ ਮੈਂ ਬਸ ਜਲਦੀ ਜਲਦੀ ਕਿਸੇ ਜਗ੍ਹਾ ਤੇ ਪਹੁੰਚ ਜਾਵਾਂ ਤੇ ਉਹ ਫਿਰ ਸ਼ਾਰਟਕੱਟ ਜਾਂ ਜਲਦੀ ਦੇ ਕੰਮ ਆਰਜ਼ੀ ਤੌਰ ਤੇ ਹੁੰਦੇ ਨੇ, ਲੇਕਿਨ ਲੌਂਗ ਲਾਈਫ ਨਹੀਂ ਤੁਸੀਂ ਕਰ ਸਕਦੇ
ਜੀ ਜੀ।
ਤੇ ਉਹ ਇੱਕ ਸਪੋਰਟ ਜ਼ਰੂਰ ਕਰਨੀ ਚਾਹੀਦੀ ਆ, ਭਾਵੇਂ ਤੁਸੀਂ ਇੰਡੀਆ ਹੋ ਭਾਵੇਂ ਇੱਥੇ ਹੋ, ਤਾਂ ਕਿ ਤੁਸੀਂ ਉੱਥੇ ਕੋਈ ਮਸਲੇ ਨੇ ਇੱਥੇ ਕੋਈ ਹੋਰ ਮਸਲੇ ਨੇ
ਜੀ,
ਕਿ ਉਸ ਹਿਸਾਬ ਨਾਲ ਸਪੋਰਟਸ ਨਾਲ ਅਟੈਚ ਰਹੋ ਤੇ ਤੁਹਾਡੀ ਵਾਸਤੇ ਤੁਹਾਡੀ ਸਿਹਤ ਵਾਸਤੇ ਤੁਹਾਡੀ ਬਾਡੀ ਵਾਸਤੇ, ਫਿਰ ਅੱਛੀ ਐਕਟੀਵਿਟੀ ਚ ਨਾਲ ਰਹੋਗੇ ਤੇ ਤੁਸੀਂ ਉਹਨੂੰ ਜ਼ਿਆਦਾ ਆਪਣੇ ਆਪ ਨੂੰ ਫਿੱਟ ਵੀ ਰੱਖ ਸਕਦੇ, ਜੇ ਬਿਮਾਰੀਆਂ ਤੋਂ ਚੀਜ਼ਾਂ ਤੋਂ ਬਚ ਸਕਦੇ
ਜੀ ਜੀ ਬਿਲਕੁਲ।
ਇਸ ਕਰਕੇ ਸਪੋਰਟਸ ਹਰ ਲਿਹਾਜ਼ ਨਾਲ, ਭਾਵੇਂ ਤੁਸੀਂ ਇਸ ਕੰਮ ਨਾਲ ਵੀ ਰਿਲੇਟਡ ਹੋ, ਸਪੋਰਟਸ ਤੁਹਾਨੂੰ ਮਦਦ ਹੀ ਕਰਦੀ ਹੈ ਹਰ ਲਿਹਾਜ਼ ਨਾਲ
ਜੀ।
ਹਰ ਬੰਦਾ
ਜੀ
ਮਿਹਨਤ ਕਰੇ ਇਮਾਨਦਾਰੀ ਨਾਲ, ਅਗਰ ਉਹ ਅੱਗੇ ਪ੍ਰੋਫੈਸ਼ਨਲੀ ਇਸ ਲੈਵਲ ਤੇ ਜਾਣਾ ਚਾਹੁੰਦੇ ਤੇ ਫਿਰ ਤੁਹਾਨੂੰ ਐਕਸਟਰਾ ਚੀਜ਼ਾਂ ਐਕਸਟਰਾ ਮਿਹਨਤ ਕਰਨੀ ਪੈਂਦੀ
ਜੀ। ਅੱਛਾ, ਤੁਹਾਡਾ ਤਜਰਬਾ ਜਿਹੜਾ ਹੁਣ ਇੱਥੇ ਵੀ ਕਾਫੀ ਚਿਰ ਤੋਂ ਲੰਮਾ ਹੋ ਰਿਹਾ, ਔਰ ਇੱਥੋਂ ਦੇ ਇਨਵਾਇਰਮੈਂਟ ਨੂੰ ਜਦੋਂ ਤੁਸੀਂ ਦੇਖਦੇ ਆ ਜਾਂ ਇੱਥੋਂ ਦਾ ਜਿਹੜਾ ਖੇਡਾਂ ਦਾ ਮਾਹੌਲ ਆ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਖੇਡਾਂ ਦੇ ਲਈ ਬਹੁਤ ਸੋਹਣੀਆਂ ਜਿਹੜੀਆਂ ਫੈਸਿਲਿਟੀਜ਼ ਨੇ, ਸੁਵਿਧਾਵਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਜਿਹੜੇ ਪਲੇਅਰਸ ਅੱਗੇ ਆਉਂਦੇ ਆ ਉਹਨਾਂ ਦੇ ਲਈ, ਪਰ ਜਦੋਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਪਾਕਿਸਤਾਨ ਜਾਂ ਜਦੋਂ ਅਸੀਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ ਤਾਂ ਉੱਥੇ ਵੀ ਸੁਵਿਧਾਵਾਂ ਜਿਹੜੀਆਂ ਆ ਉਹ ਜ਼ਰੂਰ ਮਿਲਦੀਆਂ ਆ, ਪਰ ਉਹਨਾਂ ਸੁਵਿਧਾਵਾਂ ਨੂੰ ਹਾਸਲ ਕਰਨ ਦੇ ਲਈ ਜਾਂ ਉੱਥੇ ਤੱਕ ਪਹੁੰਚਣ ਦੇ ਲਈ ਬਹੁਤ ਵੱਡਾ ਸੰਘਰਸ਼ ਜਿਹੜਾ ਆ ਉਹ ਖਿਡਾਰੀਆਂ ਨੂੰ ਕਰਨਾ ਪੈਂਦਾ, ਕਿਉਂਕਿ ਕਿਸੇ ਟੀਮ ਦੇ ਵਿੱਚ ਜਾਣਾ ਜਿਹੜਾ ਉਹ ਬਹੁਤ ਵੱਡਾ ਇੱਕ ਚੈਲੰਜ ਹੁੰਦਾ, ਇੱਕ ਚੁਣੌਤੀ ਹੁੰਦੀ ਹੈ ਹਨਾ। ਪਰ ਹੁਣ ਇੱਥੇ ਦੇ ਮਾਹੌਲ ਨੂੰ ਜਦੋਂ ਤੁਸੀਂ ਉੱਥੋਂ ਦੇ ਮਾਹੌਲ ਦੇ ਨਾਲ ਜਿਵੇਂ ਜੋੜ ਕੇ ਦੇਖਦੇ ਆ ਤਾਂ ਕੀ ਤੁਹਾਨੂੰ ਜਿਹੜੇ ਭੇਦ ਆ, ਕੀ ਜਿਹੜੇ ਫਰਕ ਆ ਉਹ ਨਜ਼ਰ ਆਉਂਦੇ ਆ?
ਨਹੀਂ, ਅਸਲ ਦੇ ਇੱਥੇ ਹਰ ਚੀਜ਼ ਪ੍ਰੋਪਰ ਇੱਕ ਸਿਸਟਮ ਆ, ਪ੍ਰੋਪਰ ਆਰਗਨਾਈਜ਼ਡ ਹੈਗੀ ਹੈ
ਜੀ।
ਸਾਡੇ ਮੁਲਕਾਂ ਦੇ ਬਦਕਿਸਮਤੀ, ਇੰਡੀਆ ਨੇ ਫਿਰ ਵੀ ਆਪਣੀਆਂ ਚੀਜ਼ਾਂ ਨੂੰ ਬਹੁਤ ਬਿਹਤਰ ਕਰ ਲਿਆ ਹਾਕੀ ਦੇ ਵਿੱਚ ਵੀ, ਉੱਥੇ ਦੀ ਲੀਗ ਹਾਕੀ ਕੁਛ ਉਹਨਾਂ ਨੇ ਬਾਹਰੋਂ ਫੋਰਨ ਬੰਦੇ ਹਾਇਰ ਕਰਕੇ
ਜੀ,
ਤੇ ਓਵਰਆਲ ਉੱਥੇ ਦਾ ਸਿਸਟਮ ਮੇਰੇ ਖਿਆਲ ਪਾਕਿਸਤਾਨ ਨੂੰ ਸਟਿਲ ਬਹੁਤ ਜ਼ਿਆਦਾ ਜ਼ਰੂਰਤ ਆ ਆਪਣੀਆਂ ਚੀਜ਼ਾਂ ਨੂੰ ਆਰਗਨਾਈਜ਼ ਕਰਨ ਦੀ, ਇੱਕ ਸਿਸਟਮ ਨੂੰ ਇੱਕ ਸਟਰਕਚਰ ਬਣਾਉਣ ਦੀ
ਜੀ।
ਪਾਕਿਸਤਾਨ ਦੀ ਬਦਕਿਸਮਤੀ ਕਿ ਸਾਡੇ ਟੈਲੈਂਟ ਬਹੁਤ ਆ, ਕਿ ਪਲੇਅਰ ਬਹੁਤ ਅੱਛੇ ਨੇ ਲੜਕੇ, ਯਾਨੀ ਕਿ ਬਹੁਤ ਹਲੇ ਵੀ ਨੰਬਰ ਆਫ ਪਲੇਅਰ ਬਹੁਤ ਨੇ, ਹਲੇ ਵੀ ਖੇਡਣਾ ਚਾਹੁੰਦੇ ਨੇ ਲੋਕ ਬਹੁਤ ਸਾਰੇ
ਜੀ,
ਔਰ ਖੇਡ ਵੀ ਰਹੇ ਨੇ, ਲੇਕਿਨ ਬਦਕਿਸਮਤੀ ਆ ਕਿ ਸਾਡਾ ਪ੍ਰੋਪਰ ਹਲੇ ਤੱਕ ਫੈਡਰੇਸ਼ਨ ਨੇ ਜਾਂ ਸਾਡੇ ਮੁਲਕ ਦੇ ਵਿੱਚ ਪ੍ਰੋਪਰ ਚੀਜ਼ਾਂ
ਆਰਗਨਾਈਜ਼ ਨਹੀਂ
ਹੈ, ਸਟਰਕਚਰ ਵਾਈਜ਼ ਬਹੁਤ ਪਿੱਛੇ
ਜੀ।
ਤੇ ਇੱਥੇ ਬੱਚੇ ਕਿ ਸਾਡੇ ਹੁਣ ਕਲੱਬ ਦੇ ਵਿੱਚੋਂ ਦੋ ਲੜਕੇ ਸਾਡੇ ਨਾਲ ਸਾਡੀ ਟੀਮ ਦੇ ਸੀ, ਜਿਹੜੇ ਆਸਟ੍ਰੇਲੀਆ ਹੁਣ ਕਾਮਨਵੈਲਥ ਟੀਮ ਚ ਸਿਲੈਕਸ਼ਨ ਹੋਈ ਉਹ ਨਾਲ ਗਿਆ, ਇੱਕ ਲੜਕੀ ਸਾਡੇ ਕਲੱਬ ਦੀ ਸੀ ਉਹ ਵੀ ਕਾਮਨਵੈਲਥ ਔਰ ਓਲੰਪਿਕ ਚ ਵੀ ਉਹ ਖੇਡੀ, ਏਜ ਉਹਦੀ 20 ਸਾਲ ਦੀ ਹੋਏਗੀ ਹਲੇ
ਜੀ।
ਇੱਕ ਲੜਕਾ ਹੋਰ 20 ਸਾਲ ਦਾ ਉਹ ਆਸਟ੍ਰੇਲੀਅਨ ਸਕੋਡ ਦੇ ਵਿੱਚ ਸਿਲੈਕਸ਼ਨ ਹੋਈ ਹੈ
ਜੀ।
ਇੱਥੇ ਯਾਨੀ ਕਿ ਉਹ ਚੀਜ਼ਾਂ ਇੱਕ ਕਲੱਬਾਂ ਦਾ, ਹਾਲਾਂਕਿ ਕਲੱਬ
ਜੀ। ਮੈਨੂੰ ਲੱਗਦਾ ਕਿ ਸੰਪਰਕ ਜਿਹੜਾ ਹੈ ਉਹ ਵਸੀਮ ਹੋਰਾਂ ਦਾ ਸਾਡੇ ਨਾਲੋਂ ਟੁੱਟਿਆ ਹੈ, ਕੋਸ਼ਿਸ਼ ਕਰਦੇ ਹਾਂ ਕਿ ਵਸੀਮ ਜੀ ਸਾਨੂੰ ਦੁਬਾਰਾ ਜੁਆਇਨ ਕਰਨਗੇ। ਪਰ ਬਹੁਤ ਸਾਰੇ ਇਹੋ ਜਿਹੇ ਮਸਲੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਸਾਂਝ ਬਣਾਈ ਹੈ ਕਿ ਖਿਡਾਰੀਆਂ ਦੇ ਲਈ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਅਜੇ ਵੀ ਪਾਕਿਸਤਾਨ ਦੇ ਵਿੱਚ ਚੈਲੰਜਿੰਗ ਨੇ। ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚੋਂ ਨਿਕਲਣਾ ਪੈਂਦਾ ਬਹੁਤ ਸਾਰੇ ਖਿਡਾਰੀਆਂ ਨੂੰ, ਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਵਸੀਮ ਜੀ ਸਾਨੂੰ ਦੁਬਾਰਾ ਜੁਆਇਨ ਕਰ ਸਕਣ ਤੇ ਆਪਾਂ ਗੱਲਬਾਤ ਜਿਹੜੀ ਆ ਉਹਨਾਂ ਦੇ ਨਾਲ ਇਸੇ ਤਰ੍ਹਾਂ ਅੱਗੇ ਵਧਾ ਸਕੀਏ। ਤੇ ਜਦੋਂ ਅਸੀਂ ਖਿਡਾਰੀਆਂ ਨੂੰ ਸਹੂਲਤਾਂ ਦੀ ਗੱਲ ਕਰਦੇ ਹਾਂ, ਉਸ ਸਮੇਂ ਸਮੱਸਿਆ ਉੱਥੇ ਕਿਹੜੀ ਆਉਂਦੀ ਹੈ ਕਿ ਉੱਥੇ ਬਹੁਤ ਸਾਰੀਆਂ ਖੇਡਾਂ ਨੂੰ ਨਕਾਰ ਦਿੱਤਾ ਜਾਂਦਾ ਹੈ ਹਨਾ। ਕਿਸੇ ਸਮੇਂ ਹਾਕੀ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਸਾਰਾ ਮਾਣ ਜਿਹੜਾ ਆ ਉਹ ਦਵਾਇਆ, ਚਾਹੇ ਭਾਰਤ ਨੂੰ। ਜੇ ਅਸੀਂ ਪੰਜਾਬ ਦੇ ਖਿਡਾਰੀਆਂ ਦੀ ਗਿਣਤੀ ਦੇਖੀਏ ਤਾਂ ਪੰਜਾਬ ਦੇ ਖਿਡਾਰੀਆਂ ਦੀ ਗਿਣਤੀ ਜਿਹੜੀ ਸੀ ਉਹ ਭਾਰਤੀ ਹਾਕੀ ਟੀਮ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਸੀ ਹਨਾ। ਔਰ ਇੱਕ ਸਮਾਂ ਜਿਹੜਾ ਸੀਗਾ ਉਹ ਹਾਕੀ ਦਾ ਸ਼ਾਨਦਾਰ ਸਮਾਂ, ਗੋਲਡਨ ਪੀਰੀਅਡ ਵੀ ਰਿਹਾ ਆ। ਔਰ ਬਹੁਤ ਵੱਡੀਆਂ ਜਿਹੜੀਆਂ ਪ੍ਰਾਪਤੀਆਂ ਉਹ ਭਾਰਤੀ ਖਿਡਾਰੀਆਂ ਨੇ ਵੀ ਦਰਜ ਕਰਵਾਈਆਂ ਹਾਕੀ ਦੇ ਇਸ ਖੇਤਰ ਦੇ ਵਿੱਚ। ਪਿਛਲੇ ਸਮੇਂ ਦੌਰਾਨ ਫਿਰ ਤੋਂ ਇੱਕ ਵਾਰ ਹੁੰਗਾਰਾ ਜਿਹੜਾ ਉਹ ਹਾਕੀ ਦੀ ਟੀਮ ਨੂੰ ਮਿਲਣਾ ਸ਼ੁਰੂ ਹੋਇਆ। ਵਸੀਮ ਜੀ ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਤੇ ਗੱਲਬਾਤ ਜਿਹੜੀ ਉਹ ਅੱਗੇ ਵਧਾਉਣੇ ਆ। ਤੇ ਬਿਲਕੁਲ ਵਸੀਮ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਇੱਥੋਂ ਦੇ ਤੇ ਉੱਥੋਂ ਦੇ ਇਨਵਾਇਰਮੈਂਟ ਦਾ ਇਹੀ ਫਰਕ ਹੈ ਕਿ ਇੱਥੋਂ ਦੇ ਜਿਹੜੇ ਲੋਕਲ ਕਲੱਬ ਨੇ, ਚਾਹੇ ਕਿ ਸਰਕਾਰ ਦਾ ਕੋਈ ਬਹੁਤ ਵੱਡਾ ਯੋਗਦਾਨ ਨਹੀਂ ਹੁੰਦਾ, ਪਰ ਜਿਹੜੇ ਉਹਨਾਂ ਕਲੱਬਾਂ ਦੇ ਨਾਲ ਲੋਕ ਜੁੜਦੇ ਆ ਉਹੀ ਕਾਫੀ ਹੱਦ ਤੱਕ, ਕਾਫੀ ਜਿਹੜੇ ਵੱਡੇ ਪੱਧਰ ਤੱਕ ਬਹੁਤ ਸਾਰੀ ਜਿਹੜੀ ਸਪੋਰਟ ਆ ਉਹ ਦਿੰਦੇ ਆ ਖਿਡਾਰੀਆਂ ਨੂੰ, ਤਾਂ ਕਿ ਹੇਠਲੇ ਲੈਵਲ ਤੋਂ, ਹੇਠਲੇ ਪੱਧਰ ਤੋਂ ਖਿਡਾਰੀਆਂ ਨੂੰ ਅੱਗੇ ਲਿਜਾਣ ਦੇ ਵਿੱਚ ਜਿਹੜੀ ਸੌਖ ਆ ਉਹ ਮਿਲੇ। ਇਸੇ ਗੱਲ ਨੂੰ ਅੱਗੇ ਵਧਾਉਣੇ ਆ, ਤੁਸੀਂ ਇਸੇ ਗੱਲ ਨੂੰ ਸ਼ਾਇਦ ਜੋੜ ਰਹੇ ਸੀ।
ਹਾਂਜੀ, ਨਹੀਂ ਇੱਕ ਸਾਡੀ ਬਦ ਕਿਸਮਤ ਹੀ ਆ ਕਿ ਪਾਕਿਸਤਾਨ ਇੰਡੀਆ ਚ ਕੋਈ ਪ੍ਰੋਪਰ ਸਟਰਕਚਰ ਜਾਂ ਪ੍ਰੋਪਰ ਇੱਕ ਚੀਜ਼ ਨੀ ਇੱਥੇ। ਬੱਚੇ ਹਰ ਲੈਵਲ ਤੋਂ, ਤੁਸੀਂ ਅੰਡਰ 12 ਤੋਂ ਹੀ ਸਿੱਖਣਾ ਸ਼ੁਰੂ ਹੋ ਜਾਂਦੇ ਹੋ ਕਿ ਜਿਹੜਾ ਬੰਦਾ ਕੋਈ ਟੈਲੈਂਟਡ ਕੋਈ ਬੱਚਾ ਨਜ਼ਰ ਆਉਂਦਾ ਵਾ ਆਲਰੇਡੀ ਕੋਚਾਂ ਦੀ ਨਜ਼ਰਾਂ ਦੇ ਵਿੱਚ ਆ ਜਾਂਦਾ, ਫਿਰ ਉਹਨੂੰ ਸਟੇਟ ਲੈਵਲ ਚ ਇਹਨਾਂ ਦਾ ਵਿਕਟੋਰੀਅਨ ਜਿਵੇਂ ਇੱਥੇ ਮੈਲਬਰਨ ਚ ਆ, ਇਸੇ ਤਰ੍ਹਾਂ ਬਾਕੀ ਸਟੇਟ ਚ ਸਾਰਿਆਂ ਚ ਇੱਕ ਸਿਸਟਮ ਹੈਗਾ ਕਿ ਉਹ ਕੋਚਿਸ ਨੇ ਹਰ ਲੈਵਲ ਤੇ ਉਹ ਪ੍ਰੋਪਰ ਆਈਡੈਂਟੀਫਾਈ ਕਰਦੇ ਨੇ ਔਰ ਉਹਨੂੰ ਸਕੋਲਰਸ਼ਿਪ ਤੇ ਉਹਨੂੰ ਫ੍ਰੀ ਐਜੂਕੇਸ਼ਨ ਤੇ ਇੱਥੇ ਬਹੁਤ ਵੱਡੀਆਂ ਫੈਸਿਲਿਟੀਜ਼ ਨੇ ਜਿਹੜੀਆਂ ਕਿ ਉਹ ਫਿਰ ਉਹਨੂੰ ਜਿਹੜਾ ਟੈਲੈਂਟਡ ਨਜ਼ਰ ਆਉਂਦਾ ਉਹਨੂੰ ਅਗਲੇ ਏਜ ਗਰੁੱਪ ਦੇ ਨਾਲ ਅਟੈਚ ਕਰਕੇ ਉਹਨੂੰ ਓਬਜ਼ਰਵ ਕਰਨਾ ਸ਼ੁਰੂ ਕਰ ਦਿੰਦੇ, ਨਾਲ ਆਲਰੇਡੀ ਆਈਡੈਂਟੀਫਾਈ ਹੋ ਜਾਂਦਾ। ਸਾਡੇ ਪਾਸੇ ਬਦਕਿਸਮ ਸੀ ਕਿ ਉੱਥੇ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈ ਔਰ ਬਹੁਤ ਅਰਸੇ ਤੋਂ ਕੋਈ ਅੰਡਰ 14 ਅੰਡਰ 16 ਲੈਵਲ ਤੇ ਨਾ ਕੋਈ ਲੀਗ ਹੋਈ, ਨਾ ਕੋਈ ਲੈਵਲ ਤੇ ਲੈਵਲ ਤੇ ਕੋਈ ਟੂਰਨਾਮੈਂਟ ਜਾਂ ਪ੍ਰੋਪਰ ਕੋਈ ਚੀਜ਼ਾਂ, ਇਸ ਤਰ੍ਹਾਂ ਦਾ ਕੋਈ ਸਿਸਟਮ ਹੈ ਕਿ ਬੱਚੇ ਆਪੇ ਹੀ ਪਿੰਡਾਂ ਚ ਇੱਧਰ ਉੱਧਰ ਖੇਡਦੇ ਖੂਡਦੇ, ਕੋਈ ਜਦੋਂ ਕਿਸੇ ਨੂੰ ਨਜ਼ਰ ਆ ਜਾਂਦਾ ਜਾਂ ਕਿਸੇ ਡਿਪਾਰਟਮੈਂਟ ਕੋਈ ਲੈ ਲੈਂਦਾ ਤੇ ਫੇਰ ਉਹ ਨਜ਼ਰਾਂ ਚ ਆਉਂਦਾ ਵਾ। ਇਸ ਚੀਜ਼ਾਂ ਸਾਡੇ ਬਹੁਤ ਜ਼ਿਆਦਾ ਕਮੀ ਹੈ ਤੇ
ਬਿਲਕੁਲ
ਇੱਥੇ ਦਾ ਸਾਡਾ ਅਸੀਂ ਬਹੁਤ ਪਿੱਛੇ ਇਹਨਾਂ ਦਾ ਸਿਸਟਮ ਦੀ ਵਜ੍ਹਾ ਨਾਲ
ਜੀ। ਤੇ ਜਿਹੜੀ ਅਖੀਰ ਦੇ ਵਿੱਚ ਗੱਲਬਾਤ ਜਿਹੜੀ ਹੈ ਉਹ ਤੁਹਾਡੇ ਤੋਂ ਹੀ ਜਾਣਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੁਣ ਜਿਹੜੇ ਇੱਥੋਂ ਦੇ ਕਲੱਬਸ ਆ ਹਨਾ ਉਹਨਾਂ ਦੇ ਨਾਲ ਜੁੜ ਕੇ ਆਪਣੀਆਂ ਜਿਹੜੀਆਂ ਸੇਵਾਵਾਂ ਆ ਉਹ ਵੀ ਦੇ ਰਹੇ ਹੋ, ਔਰ ਇਸ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਅਨ ਹਾਕੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਤੁਸੀਂ ਸੰਭਾਵਨਾਵਾਂ ਜਿਹੜੀਆਂ ਦੇਖ ਰਹੇ ਹੋ, ਜਾਂ ਫਿਰ ਜੇ ਅਸੀਂ ਪਾਕਿਸਤਾਨ ਜਾਂ ਇੰਡੀਅਨ ਕਮਿਊਨਿਟੀ ਦੀ ਗੱਲ ਕਰੀਏ ਤਾਂ ਆਪਣੇ ਜਿਹੜੇ ਖਿਡਾਰੀ ਨੇ ਉਹ ਕਿਸ ਪੱਧਰ ਤੱਕ ਇਨ੍ਹਾਂ ਟੀਮਸ ਦੇ ਵਿੱਚ ਅੱਗੇ ਆਪਣੀ ਜਗ੍ਹਾ ਬਣਾਉਣ ਦੇ ਵਿੱਚ ਸਮਰੱਥ ਹੋ ਸਕਦੇ ਆ, ਕੀ ਸੋਚਦੇ ਹੋ ਇਹਨਾਂ ਦੇ ਬਾਰੇ ਚ?
ਨਹੀਂ ਇਹ ਕਿ ਸਾਨੂੰ ਵੀ ਚਾਹੀਦਾ ਵਾ ਕਿ ਪਾਕਿਸਤਾਨ ਇੰਡੀਆ ਦੇ ਵਿੱਚ ਵੀ ਇਹਨਾਂ ਦੇ ਸਿਸਟਮ ਨੂੰ ਦੇਖ ਕੇ, ਕਿਉਂਕਿ ਸਾਡੇ ਈਵਨ ਕਿ ਪ੍ਰੋਫੈਸ਼ਨਲਿਜ਼ਮ ਜਾਂ ਪੈਸਾ ਜਾਂ ਸਪੋਂਸਰ ਸਾਨੂੰ ਜ਼ਿਆਦਾ ਹੈ, ਇੰਡੀਆ 'ਚ ਵੀ ਬਹੁਤ ਜ਼ਿਆਦਾ, ਪਾਕਿਸਤਾਨ 'ਚ ਵੀ ਜ਼ਿਆਦਾ, ਲੇਕਿਨ ਉਹਨੂੰ ਪ੍ਰੋਪਰ ਸਿਸਟਮ ਜਾਂ ਉਹਨੂੰ ਤਰੀਕੇ ਨਾਲ ਲਾਉਣ ਦਾ ਸਭ ਤੋਂ ਵੱਡਾ ਮਸਲਾ
ਜੀ।
ਔਰ ਇੱਥੇ ਜਿਹੜਾ ਸਾਡੇ ਆ ਵਾ ਕਿ ਵੀ ਸਾਡੇ ਜਿਹੜੇ ਇੰਡੀਅਨ, ਫਿਰ ਵੀ ਮੈਂ ਇੱਥੇ ਉਹ ਇੱਥੇ ਯਾਨੀ ਕਿ ਸਿੱਖ ਯੂਨਾਈਟਿਡ ਕਲੱਬ ਹੈਗਾ ਵਾ
ਜੀ,
ਉਹਨਾਂ ਦਾ ਅਕਸਰ ਮੈਂ ਉਹਨਾਂ ਦਾ ਮੈਚ ਵਗੈਰਾ ਹੁੰਦੇ ਨੇ ਜਾਂ ਮੈਨੂੰ ਅਕਸਰ ਉਹ ਨਰੇਨ ਭਾਜੀ ਨੇ ਤੇ ਫਿਰ ਉਹ
ਜੀ
ਤੇ ਉਹ ਅਕਸਰ ਫਿਰ ਮੈਨੂੰ ਸਪੈਸ਼ਲੀ ਬੁਲਾ ਲੈਂਦੇ ਮੈਚ ਵਗੈਰਾ ਉਹਨਾਂ ਦਾ ਹੁੰਦਾ ਵਾ, ਜਾਂ ਹੁਣ ਵੀ ਇੱਥੇ ਮੈਲਬਰਨ ਕੱਪ ਹੋ ਰਿਹਾ ਵਾ
ਜੀ
ਤੇ ਔਰ ਮਨਪ੍ਰੀਤ ਸਿੰਘ ਸਾਹਿਬ ਤੇ ਇਹਨਾਂ ਨੇ ਮੈਨੂੰ ਦੱਸਿਆ ਸੀਗਾ ਸਾਰਾ ਕਿ ਵੀ ਇਸ ਤਰ੍ਹਾਂ ਅਸੀਂ ਟੂਰਨਾਮੈਂਟ ਕਰਾ ਰਹੇ ਹਾਂ
ਜੀ,
ਤੇ ਮੈਂ ਕਿਹਾ ਮੈਂ ਜ਼ਰੂਰ ਉਮੀਦ ਆ ਕਿ ਇੱਥੇ ਹੀ ਹੋਵਾਂਗਾ ਤੇ ਮੈਂ ਲਾਜ਼ਮੀ ਉਹਦੇ ਚ ਪਾਰਟੀਸਪੇਟ ਕਰਾਂਗਾ। ਔਰ
ਜੀ
ਉਹਨਾਂ ਨੇ ਮੈਨੂੰ ਇਨਵਾਈਟ ਵੀ ਕੀਤਾ ਐਜ਼ ਅ ਗੈਸਟ ਤੇ ਫਿਰ ਵੀ ਇੰਡੀਅਨ ਜਿਹੜੇ ਨੇ ਇੱਥੇ ਬਾਹਰ ਆ ਕੇ ਜਾਂ ਮੈਂ ਹਾਂਗਕਾਂਗ ਚ ਬੜੇ ਅੱਛੇ ਕਲੱਬ ਨੇ ਔਰ ਸਾਰੇ ਮੋਸਟਲੀ ਇੰਡੀਅਨ ਹੀ ਰਨ ਕਰ ਰਹੇ ਨੇ ਪੰਜਾਬ ਦੇ ਲੋਕ ਜਿੰਨੇ ਵੀ ਨੇ ਨਾ ਉਹਨਾਂ ਨੂੰ ਜਿੱਥੇ ਇੱਥੋਂ ਬਾਹਰ ਵੀ ਆਣ ਤੇ ਹੋ ਕ੍ਰਿਕਟ ਦੇ ਵੀ ਨੇ ਲੇਕਿਨ ਹਾਕੀ ਲਾਜ਼ਮੀ ਕੈਨੇਡਾ ਅਮੇਰਿਕਾ ਇੰਗਲੈਂਡ ਦੇ ਵਿੱਚ ਤੇ ਇੱਥੇ ਮੈਲਬਰਨ ਦੇ ਵਿੱਚ ਵੀ ਕਾਫੀ ਯਾਨੀ ਆਪਣੇ ਇਹਨਾਂ ਨੇ ਕਲੱਬ ਬਣਾਏ ਸਾਡੇ ਪਾਕਿਸਤਾਨੀ ਇਸ ਲਿਹਾਜ਼ ਨਾਲ ਪਿੱਛੇ ਨੇ ਕਿ ਸਾਡਾ ਪਾਕਿਸਤਾਨੀ ਬਹੁਤ ਘੱਟ ਨੇ ਕਿ ਜਿਹੜੇ ਬਾਹਰ ਆ ਕੇ ਹਾਕੀ ਖੇਡਦੇ ਹੋਣ
ਤੇ
ਉਹ ਇਸ ਲਿਹਾਜ਼ ਨਾਲ ਮੈਂ ਬੜੀ ਐਪਰੀਸ਼ੀਏਸ਼ਨ ਆ ਜਾਂ ਕਹਿ ਲਾਂ ਕਿ ਬੜਾ ਬੜੀ ਅੱਛੀ ਗੱਲ ਵਾ ਕਿ ਜਿਹੜੇ ਇੰਡੀਅਨ ਸਾਡੇ ਭਾਈ ਨੇ ਜਿਹੜੇ ਪੰਜਾਬ ਦੇ ਜਿੰਨੇ ਵੀ ਸਾਰੇ ਇਹ ਫਿਰ ਵੀ ਹਾਕੀ ਨੂੰ ਆ ਕੇ ਬਾਹਰ ਵੀ ਜਿੰਦਾ ਰੱਖਦੇ ਉਹਨਾਂ ਦਾ ਅਟੈਚ ਰੱਖ ਰਹਿੰਦੇ ਨੇ ਔਰ ਹਾਕੀ ਦੇ ਕਲੱਬ ਬਣਾਉਂਦੇ ਔਰ ਉਹਨੂੰ ਜਾਰੀ ਰੱਖਦੇ ਆਪਣੇ ਬੱਚਿਆਂ ਨੂੰ ਖਿਡਾਉਂਦੇ ਨੇ
ਜੀ ਜੀ
ਤੇ ਮੈਂ ਇੱਕ ਰਿਕੁਐਸਟ ਵੀ ਇਸੇ ਹੀ ਯਾਨੀ ਕਿ ਇੰਟਰਵਿਊ ਦੇ ਹਿਸਾਬ ਨਾਲ ਕਿ ਵੀ ਮੈਲਬਰਨ ਚ ਵੀ ਆ ਤੇ ਟੂਰਨਾਮੈਂਟ ਹੋ ਰਿਹਾ
ਜੀ
ਤੇ ਲੋਕਾਂ ਨੂੰ ਕਿ ਜਿਹੜੇ ਵੀ ਸਾਡਾ ਕੋਈ ਇੰਟਰਵਿਊ ਦੇਖਦੇ ਤੇ ਜ਼ਰੂਰ ਟੂਰਨਾਮੈਂਟ ਆਣ
ਜੀ
ਤੇ ਅਗਰ ਟਾਈਮ ਮਿਲੇ 23-25 ਸਤੰਬਰ ਨੂੰ ਇੱਥੇ ਮੈਲਬਰਨ ਯਾਨੀ ਸਟੇਟ ਸੈਂਟਰ ਜਿਹੜਾ ਹੈ ਉੱਥੇ ਹੋ ਰਿਹਾ ਤੇ ਪ੍ਰਗਟ ਸਿੰਘ ਸਾਹਿਬ ਇੰਡੀਆ ਤੋਂ ਸਪੈਸ਼ਲ ਉਹਨਾਂ ਨੂੰ ਐਜ਼ ਏ ਚੀਫ ਗੈਸਟ ਆ ਰਹੇ ਨੇ ਇੱਥੇ
ਜੀ
ਤੇ ਕਾਫੀ 10-12 ਟੀਮਾਂ ਨੇ ਕਿ ਜਿਹੜੀਆਂ ਨਿਊਜ਼ੀਲੈਂਡ ਤੋਂ 2 ਆ ਰਹੀਆਂ ਨੇ ਇੱਥੋਂ ਸਿਡਨੀ ਤੋਂ ਆਣੀਆਂ ਨੇ
ਜੀ
ਮੈਲਬਰਨ ਦੀਆਂ ਟੀਮਾਂ ਫਿਰ ਇਧਰੋਂ ਐਡਲੇਟ ਵਗੈਰਾ ਤੇ ਬ੍ਰਿਸਬਨ ਵਗੈਰਾ ਤੋਂ ਪਰਸ ਤੋਂ
ਜੀ
ਤੇ ਅੱਛਾ ਇੱਕ ਇਵੈਂਟ ਹੋ ਰਿਹਾ ਔਰ ਕੈਸ਼ ਪ੍ਰਾਈਜ਼ ਵਗੈਰਾ ਵੀ ਉਹਨਾਂ ਨੇ ਰੱਖੇ ਨੇ ਕਾਫੀ
ਜੀ
ਤੇ ਲੋਕਾਂ ਤੋਂ ਰਿਕੁਐਸਟ ਹੈ ਕਿ ਇਹਨੂੰ ਕਾਮਯਾਬ ਬਣਾਉਣ ਤੇ ਲੋਕ ਵੀ ਸਾਰੇ ਪਾਰਟਿਸਿਪੇਟ ਕਰਨ ਅਗਰ ਜਿਨ੍ਹਾਂ ਨੂੰ ਵੀ ਟਾਈਮ ਮਿਲੇ
ਜੀ ਜੀ ਜ਼ਰੂਰ ਸੋ ਬਹੁਤ ਸੋਹਣਾ ਜੀ ਇੱਕ ਉਪਰਾਲਾ ਜਿਹੜਾ ਹੈ ਉਹ ਮੈਲਬਰਨ ਹਾਕੀ ਕੱਪ ਦੇ ਰੂਪ ਦੇ ਵਿੱਚ ਕੀਤਾ ਜਾ ਰਿਹਾ ਇੱਥੇ ਆਸਟ੍ਰੇਲੀਆ ਦੇ ਵਿੱਚ ਵਿਸ਼ੇਸ਼ ਤੌਰ ਤੇ ਮੈਲਬਰਨ ਦੀ ਧਰਤੀ ਦੇ ਉੱਤੇ ਇਹ ਜਿਹੜੀ ਲੀਗ ਹੈ ਮੈਨੂੰ ਲੱਗਦਾ 3 ਦਿਨਾਂ ਦਾ ਇਹ ਕੱਪ ਜਿਹੜਾ ਉਹ ਉਲੀਕਿਆ ਗਿਆ ਸੋ ਇਹਦੇ ਲਈ ਮੈਨੂੰ ਲੱਗਦਾ ਪ੍ਰਬੰਧਕਾਂ ਨੂੰ ਵਧਾਈ ਦੇਣੀ ਵੀ ਬਣਦੀ ਔਰ ਤੁਹਾਡੇ ਜਿਹੇ ਜਿਹੜੇ ਤਜਰਬੇਕਾਰ ਖਿਡਾਰੀ ਨੇ ਲੀਜੈਂਡ ਨੇ ਹਾਕੀ ਦੇ ਉਹਨਾਂ ਨੂੰ ਇਸ ਮੈਲਬਰਨ ਕੱਪ ਦੇ ਵਿੱਚ ਵਿਸ਼ੇਸ਼ ਮਹਿਮਾਨਾਂ ਦੇ ਤੌਰ ਦੇ ਉੱਤੇ ਬੁਲਾਇਆ ਜਾ ਰਿਹਾ ਸੋ ਇਸ ਲਈ ਤੁਹਾਨੂੰ ਵੀ ਅਸੀਂ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ ਔਰ ਨਾਲੋ ਨਾਲ ਅਸੀਂ ਇਹ ਦੁਆ ਵੀ ਕਰਦੇ ਹਾਂ ਕਿ ਵਸੀਮ ਜੀ ਤੁਹਾਡੀਆਂ ਇਹਨਾਂ ਸੇਵਾਵਾਂ ਦੇ ਸਦਕੇ ਹਾਕੀ ਦੀ ਜਿਹੜੀ ਇਹ ਖੇਡ ਹੈ ਉਹ ਹੋਰ ਪ੍ਰਫੁੱਲਤ ਹੋਵੇ ਆਪਣੇ ਆਪਣੇ ਮੁਲਕਾਂ ਦੇ ਵਿੱਚ ਵੀ ਲੋਕ ਜਿਹੜੇ ਹੈ ਉਹ ਇਸ ਖੇਡ ਨੂੰ ਤਵੱਜੋ ਦੇ ਕੇ ਹਨਾ ਇਹਨਾਂ ਖਿਡਾਰੀਆਂ ਨੂੰ ਜਾਂ ਜਿਹੜੇ ਇਸ ਖੇਤਰ ਦੇ ਵਿੱਚ ਵਾਕਈ ਜਿਹੜੇ ਖਿਡਾਰੀ ਕਾਬਿਲ ਨੇ ਉਹਨਾਂ ਨੂੰ ਅੱਗੇ ਲਿਆਉਣ ਦੇ ਵਿੱਚ ਜ਼ਰੂਰ ਤੁਸੀਂ ਮਦਦਗਾਰ ਹੋ ਸਕੋ ਔਰ ਜਿਹੜੇ ਵਿਦਿਆਰਥੀ ਦੇ ਤੌਰ ਦੇ ਉੱਤੇ ਇਹਨਾਂ ਮੁਲਕਾਂ ਦੇ ਵਿੱਚ ਪਹੁੰਚਦੇ ਹੈ ਲੋਕ ਔਰ ਉਹਨਾਂ ਦਾ ਜੇ ਪਿੱਛਿਓਂ ਕੋਈ ਤਜਰਬਾ ਹੁੰਦਾ ਤਾਂ ਉਹਨਾਂ ਨੂੰ ਇੱਥੋਂ ਦੇ ਕਲੱਬਾਂ ਦੇ ਵਿੱਚ ਖਾਸ ਜਿਹੜੀ ਥਾਂ ਆ ਉਹ ਜ਼ਰੂਰ ਮਿਲੇ ਸੋ ਸਾਡੇ ਨਾਲ ਜਿਹੜੀ ਗੱਲਬਾਤ ਤੁਸੀਂ ਕੀਤੀ ਹੈ ਮੈਨੂੰ ਲੱਗਦਾ ਕਿ ਸਾਰੇ ਸਰੋਤਿਆਂ ਨੇ ਬਹੁਤ ਪਸੰਦ ਕੀਤੀ ਹੋਣੀ ਹੈ ਬਹੁਤ ਸਾਰੇ ਸਰੋਤੇ ਸਾਡੇ ਨਾਲ ਇੱਧਰ ਸਕਰੀਨ ਦੇ ਉੱਤੇ ਮੈਸੇਜਸ ਦੀ ਸਾਂਝ ਪਾ ਰਹੇ ਆ ਤੇ ਮੈਂ ਨਾਲੋ ਨਾਲ ਮੈਸੇਜਸ ਨਹੀਂ ਲੈ ਸਕੀ ਕਿਉਂਕਿ ਤੁਹਾਡੇ ਨਾਲ ਜਿਹੜੀ ਗੱਲਬਾਤ ਸੀ ਉਹ ਲਗਾਤਾਰ ਆਪਣੀ ਚੱਲ ਰਹੀ ਸੀਗੀ ਪਰ ਥੋੜੇ ਜਿਹੇ ਮੈਸੇਜਸ ਜੇ ਤੁਹਾਡੀ ਇਜਾਜ਼ਤ ਹੋਵੇ ਆਪਾਂ ਜਾਂਦੇ ਜਾਂਦੇ ਜ਼ਰੂਰ ਲੈ ਲਈਏ
ਜੀ
ਸਾਡੇ ਨਾਲ ਨਰਿੰਦਰ ਠੌਰ ਹੁਰੀ ਜੁੜੇ ਹੋਏ ਆ ਕਹਿੰਦੇ ਬਹੁਤ ਵਧੀਆ ਜੀ ਵਿਚਾਰ ਤੁਹਾਡੇ ਪਾਕਿਸਤਾਨ ਹਾਕੀ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਜੀ ਤੇ ਸਾਡੇ ਨਾਲ
ਸਹੀ ਕਹਿ ਰਹੇ
ਜੀ ਜੀ
ਬਿਲਕੁਲ ਠੀਕ ਕਹਿ ਰਹੇ ਨੇ ਕਿ ਪਾਕਿਸਤਾਨ ਹਾਕੀ ਨੂੰ ਬਹੁਤ ਜ਼ਿਆਦਾ ਬਿਹਤਰੀ ਦੀ ਜ਼ਰੂਰਤ ਆ
ਜੀ
ਔਰ ਇੰਡੀਆ ਨੇ ਫਿਰ ਵੀ ਆਪਣੀ ਹਾਕੀ ਨੂੰ ਦੁਬਾਰਾ ਫਿਰ ਉੱਤੇ ਲੈ ਆਏ ਨੇ ਟੌਪ 3-4 ਚ ਆ ਗਏ ਨੇ ਔਰ ਬੜੀ ਅੱਛੀ ਟੀਮ ਹੈ ਵੂਮੈਨਸ ਦੀ ਵੀ ਔਰ ਮੈਨਸ ਦੀ ਵੀ
ਜੀ ਅੱਗੇ ਦਲਜੀਤ ਸਿੰਘ ਸਾਡੇ ਨਾਲ ਜੁੜੇ ਹੋਏ ਆ ਕਹਿੰਦੇ ਭਾਈ ਜਾਨ ਮੇਰੇ ਵੱਲੋਂ ਵੀ ਸਲਾਮ ਕਹਿੰਦੇ ਅਮਰਦੀਪ ਅਸੀਂ ਆਪਣੇ ਸਮੇਂ ਵਿੱਚ ਹਾਕੀ ਮੈਚਾਂ ਦੀ ਕਮੈਂਟਰੀ ਰੇਡੀਓ ਤੇ ਸੁਣਦੇ ਹੁੰਦੇ ਸੀ ਖਾਸ ਕਰਕੇ ਜਦੋਂ ਭਾਰਤ ਪਾਕਿਸਤਾਨ ਦਾ ਮੈਚ ਚੱਲ ਰਿਹਾ ਹੁੰਦਾ ਤਾਂ ਰੇਡੀਓ ਦੁਆਲੇ ਬਹੁਤ ਭੀੜ ਜੁੜ ਜਾਂਦੀ ਸੀ ਗੇਮ ਇੰਨੀ ਫਾਸਟ ਹੁੰਦੀ ਸੀ ਕਿ ਕਮੈਂਟੇਟਰ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਸੀ ਜੀ
ਨਹੀਂ ਸਹੀ ਗੱਲ ਹੈ ਉਦੋਂ ਖੈਰ ਹਾਕੀ ਦੀ ਪੇਸ ਉਦੋਂ ਵੀ ਸੀ ਤੇਜ ਲੇਕਿਨ ਜੋ ਪੇਸ ਹੁਣ ਹਾਕੀ ਦੀ ਹੋ ਗਈ ਹੈ ਨਾ ਪੋਸਟ ਪੋਰ ਤੋਂ ਬਹੁਤ ਜ਼ਿਆਦਾ ਤੇਜ਼ ਹਾਕੀ ਹੁਣ ਕਿਉਂਕਿ ਆਸਟਰ ਟਰਫ ਆਉਣ ਨਾਲ ਜਿਹੜੇ ਕੁਆਟਰ ਦਾ ਰੂਲ ਆ ਗਿਆ 15 ਮਿੰਟ ਦੇ ਉਸਤੋਂ ਜਿਹੜੇ ਇੰਟਰਚੇਂਜ ਤੁਸੀਂ ਜਿੰਨੀ ਮਰਜ਼ੀ ਕਰ ਸਕਦੇ ਹੋ ਤੇ ਉਹਦੇ ਨਾਲ ਹਾਕੀ ਦੇ ਪੇਸ ਜਿਹੜੀ ਆ ਉਹ ਉਸ ਪੇਸ ਨਾਲੋਂ ਹੁਣ ਬਹੁਤ ਜ਼ਿਆਦਾ ਤੇਜ਼ ਹੋ ਗਈ
ਜੀ ਬਿਲਕੁਲ ਤੇ ਇਧਰ ਸਾਡੇ ਨਾਲ ਅਗਲੀ ਸਨ ਜਗਵੀਰ ਸਿੰਘ ਸਿੱਖ ਹੋਰਾਂ ਨੇ ਪਾਈ ਹੋਈ ਹੈ ਸਤਿ ਸ੍ਰੀ ਅਕਾਲ ਬੁਲਾ ਰਹੇ ਹੈ ਬਹੁਤ ਪਸੰਦ ਕਰ ਰਹੇ ਜੀ ਪ੍ਰੋਗਰਾਮ ਔਰ ਹਾਜ਼ਰੀ ਕਹਿੰਦੇ ਪ੍ਰਵਾਨ ਕਰੋ ਪ੍ਰਵਾਨ ਹੈ ਜੀ ਹਾਜ਼ਰੀ ਜੋਗਿੰਦਰ ਸਿੰਘ ਸੋਹੀ ਸਾਹਿਬ ਪਹਿਲਾਂ ਤੋਂ ਸਾਡੇ ਨਾਲ ਜੁੜੇ ਹੋਏ ਆ ਇਸੇ ਤਰ੍ਹਾਂ ਸ਼ਿਵਦੇਵ ਕਲੇਰ ਹੁਰੀ ਵੀ ਸਾਡੇ ਨਾਲ ਕਾਫੀ ਦੇਰ ਦੇ ਜੁੜੇ ਹੋਏ ਆ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ ਪ੍ਰੋਗਰਾਮ ਇਜ਼ ਗੋਇੰਗ ਗੁੱਡ ਤੇ ਗਿਆਨੀ ਜੀ ਦੀ ਟਾਕ ਨੂੰ ਵੀ ਉਹਨਾਂ ਨੇ ਪਸੰਦ ਕੀਤਾ ਤੇ ਪ੍ਰਸ਼ੰਸਾ ਕਰ ਰਹੇ ਨੇ ਤੇ ਬਾਕੀ ਤੁਹਾਡੇ ਲਈ ਸਾਡੇ ਸਾਰਿਆਂ ਦੇ ਲਈ ਵੀ ਅੱਜ ਦੇ ਦਿਨ ਨੂੰ ਵਧੀਆ ਕਹਿੰਦੇ ਤੁਹਾਡਾ ਦਿਨ ਸਾਰਿਆਂ ਦਾ ਵਧੀਆ ਰਹੇ ਸ਼ੁਭ ਰਹੇ ਹੈਪੀ ਡੇ ਤੁਸੀਂ ਇੰਜੋਏ ਕਰੋ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਇੱਧਰ ਫੇਸਬੁੱਕ ਤੇ ਸਾਡੇ ਨਾਲ ਮੈਲਬਨ ਸਿਕਸ ਯੂਨਾਈਟਿਡ ਤੋਂ ਵੀ ਇੱਕ ਮੈਸੇਜ ਹੈ ਗ੍ਰੇਟ ਪਰਸਨੈਲਿਟੀ ਤੁਹਾਡੇ ਲਈ ਹੈ ਜੀ ਮੈਸੇਜ ਕਹਿੰਦੇ ਗ੍ਰੇਟ ਪਰਸਨੈਲਿਟੀ ਐਂਡ ਸੁਪਰ ਸਟਾਰ ਆਫ ਹਾਕੀ ਲੱਕੀ ਟੂ ਹੈਵ ਹਿਮ ਇਨ ਮੈਲਬਨ ਐਜ਼ ਅਵਰ ਮੈਂਟਰ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਵਸੀਮ ਜੀ
ਸਭ ਦਾ ਬਹੁਤ ਸ਼ੁਕਰੀਆ ਸਭ ਨੂੰ ਵੀ ਮੇਰੇ ਵੱਲੋਂ ਵੀ ਸਲਾਮ
ਜੀ
ਜਿਨ੍ਹਾਂ ਦਾ ਮੈਸੇਜ ਹੈ ਵਾਕਈ ਉਹ ਮੈਨੂੰ ਹਮੇਸ਼ਾ ਯਾਦ ਰੱਖਦੇ ਨੇ ਜਦੋਂ ਵੀ ਮੈਚਿਸ ਜਾਂ ਮੌਕਾ ਮਿਲਦਾ ਮੈਨੂੰ ਬੁਲਾਉਂਦੇ ਨੇ
ਜੀ
ਤੇ ਉਹਨਾਂ ਦਾ ਬੜਾ ਅੱਛਾ ਹਮੇਸ਼ਾ
ਸਹਿਯੋਗ ਰਹਿੰਦਾ ਜੀ ਇਧਰ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਸਾਡੇ ਨਾਲ ਜੁੜੇ ਹੋਏ ਆ ਹਾਂਗਕਾਂਗ ਤੋਂ ਇਸ ਵੇਲੇ ਸਾਂਝ ਬਣਾ ਰਹੇ ਆ ਕਹਿੰਦੇ ਵਸੀਮ ਬਾਈ ਕਹਿੰਦੇ ਹਾਂਗਕਾਂਗ ਵੀ ਆਏ ਸੀ ਸਿੰਘ ਸਭਾ ਕਲੱਬ ਚ ਖੇਡੇ ਸੀ ਉਦੋਂ ਜੀ
ਜੀ ਸਿੰਘ ਸਭਾ ਕਲੱਬ ਨੀ ਮੈਂ ਪੰਜਾਬ ਕਲੱਬ ਇੱਕ ਬਣਿਆ ਸੀ ਤੇ ਉਧਰੋਂ ਖੇਡਿਆ ਸੀਗਾ ਜਾ ਕੇ ਇੱਕ ਦੋ ਸੀਜ਼ਨ
ਜੀ
ਔਰ ਇੱਕ ਦਫਾ ਮੈਂ ਬਾਅਦ ਚੋਂ ਜਾ ਕੇ ਇੱਕ ਦੂਸਰਾ ਕਲੱਬ ਹੈਗਾ ਸੀ ਤੇ ਉਧਰੋਂ ਇੱਕ ਟੂਰਨਾਮੈਂਟ ਦੋ ਤਿੰਨ ਮੈਚ ਖੇਡਣ ਵਾਸਤੇ ਗਿਆ ਸੀਗਾ
ਜੀ ਜੀ ਸੋ ਯਾਦ ਹੈ ਜੀ ਉਹਨਾਂ ਨੂੰ ਤੇ ਬਾਕੀ ਬਾਲਪੁਰੇਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਨਪ੍ਰੀਤ ਸਾਡੇ ਨਾਲ ਜੁੜੇ ਆ ਮਨਪ੍ਰੀਤ ਕਹਿੰਦੇ ਲੀਜੈਂਡ ਪਲੇਅਰ ਵਸੀਮ ਅਹਿਮਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਸੀਂ ਸਾਰਿਆਂ ਨੇ ਸਾਡੇ ਨਾਲ ਇਸ ਇੰਟਰਵਿਊ ਦੌਰਾਨ ਸਾਂਝ ਬਣਾਈ ਹੋਈ ਹੈ ਔਰ ਵਸੀਮ ਜੀ ਤੁਹਾਡਾ ਬਹੁਤ ਜ਼ਿਆਦਾ ਸ਼ੁਕਰੀਆ ਕਿਉਂਕਿ ਤੁਹਾਡਾ ਕਾਫੀ ਸਮਾਂ ਜਿਹੜਾ ਹੈ ਉਹ ਅਸੀਂ ਲਿਆ ਹੈ ਅੱਜ ਐਤਵਾਰ ਦਾ ਦਿਨ ਹੈ ਤੇ ਐਤਵਾਰ ਦੇ ਨਾਲ ਪਰਿਵਾਰਕ ਰੁਝੇਵੇਂ ਜਿਹੜੇ ਉਹ ਕਾਫੀ ਜ਼ਿਆਦਾ ਹੁੰਦੇ ਆ ਪਿਛਲੇ ਹਫ਼ਤੇ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਪਰ ਨਹੀਂ ਸਾਡੀ ਗੱਲ ਜਿਹੜੀ ਤੁਹਾਡੇ ਨਾਲ ਹੋ ਸਕੀ ਉਸ ਤੋਂ ਪਹਿਲਾਂ ਵੀ ਆਪਾਂ ਇੱਕ ਵਾਰ ਕੋਸ਼ਿਸ਼ ਕੀਤੀ ਸੀ ਤਾਂ ਮੇਰਾ ਖਿਆਲ ਈਦ ਦਾ ਜਿਹੜਾ ਤਿਉਹਾਰ ਸੀ ਔਰ ਈਦ ਸੈਲੀਬ੍ਰੇਸ਼ਨ ਕਰਕੇ ਆਪਾਂ ਗੱਲ ਨਹੀਂ ਸੀ ਕਰ ਪਾਏ ਪਰ ਅੱਜ ਤੁਹਾਡੇ ਨਾਲ ਜੁੜ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਵੀ ਬਹੁਤ ਚੰਗਾ ਲੱਗਿਆ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ
ਬਸ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਸਲਾਮ ਸਤਿ ਸ੍ਰੀ ਅਕਾਲ ਕੇ ਔਰ ਬੈਸਟ ਵਿਸ਼ੇਸ ਸਾਰਿਆਂ ਵਾਸਤੇ ਔਰ ਸਾਰਿਆਂ ਨੂੰ ਇਹੀ ਕਿ ਵੀ ਹਾਕੀ ਨੂੰ ਜ਼ਰੂਰਤ ਆ ਉਹਨਾਂ ਨੂੰ ਪ੍ਰਮੋਟ ਕਰਨ ਦੀ ਜਿਸ ਤਰ੍ਹਾਂ ਕ੍ਰਿਕਟ ਨੂੰ ਲੋਕ ਐਪਰੀਸ਼ੀਏਟ ਕਰਦੇ ਉਹਨੂੰ ਪਸੰਦ ਕਰਦੇ ਜਾਂਦੇ ਉਹਨੂੰ ਸਪੋਰਟ ਕਰਦੇ ਇਸੇ ਤਰ੍ਹਾਂ ਹਾਕੀ ਨੂੰ ਵੀ ਕਰਨ ਆਪਣੇ ਪਲੇਅਰਾਂ ਨੂੰ ਵੀ ਕਰਨ
ਜੀ
ਔਰ ਹਾਕੀ ਨੂੰ ਵੀ ਇਸੇ ਤਰ੍ਹਾਂ ਪਹਿਚਾਣਨ ਪਲੇਅਰਾਂ ਨੂੰ ਉਸੇ ਤਰ੍ਹਾਂ ਇੰਪੋਰਟੈਂਸ ਦੇਣ ਜਿਸ ਤਰ੍ਹਾਂ ਕ੍ਰਿਕਟ ਨੂੰ ਦਿੰਦੇ
ਜੀ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਜੀ ਔਰ ਅਸੀਂ ਵੀ ਤੁਹਾਡੇ ਜ਼ਰੀਏ ਅੱਜ ਦੀ ਇਸ ਗੱਲਬਾਤ ਦੇ ਜ਼ਰੀਏ ਇਹੀ ਇੱਕ ਪੈਗਾਮ ਜਿਹੜਾ ਹੈ ਇਹੀ ਇੱਕ ਸੁਨੇਹਾ ਜਿਹੜਾ ਸਾਰੇ ਹੀ ਭਾਈਚਾਰੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਕਿ ਜਿਵੇਂ ਅਸੀਂ ਜਦੋਂ ਹਾਕੀ ਦਾ ਕੋਈ ਜਦੋਂ ਅਸੀਂ ਕ੍ਰਿਕਟ ਦਾ ਕੋਈ ਵਰਲਡ ਕੱਪ ਆਉਂਦਾ ਆ ਤਾਂ ਅਸੀਂ ਟਿਕਟਾਂ ਦੀ ਖਰੀਦਦਾਰੀ ਦੇ ਲਈ ਕਾਫੀ ਮਹੀਨੇ ਪਹਿਲਾਂ ਕੋਸ਼ਿਸ਼ ਸ਼ੁਰੂ ਕਰ ਦਿੰਦੇ ਹਾਂ ਕਿ ਸਾਨੂੰ ਮਿਲ ਜਾਣ ਸੋ ਇਸੇ ਤਰ੍ਹਾਂ ਹਰ ਖੇਡ ਦੇ ਲਈ ਸਾਡਾ ਜਿਹੜਾ ਦਿਲ ਹੈ ਉਹ ਵਿਸ਼ਾਲ ਹੋਣਾ ਚਾਹੀਦਾ ਆਪਣੇ ਖਿਡਾਰੀ ਖਾਸ ਤੌਰ ਦੇ ਉੱਤੇ ਜਦੋਂ ਖੇਡਦੇ ਆ ਤਾਂ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਸਾਨੂੰ ਖੇਡ ਦੇ ਮੈਦਾਨ ਦੇ ਵਿੱਚ ਜਾਣਾ ਜ਼ਰੂਰੀ ਹੈ ਸੋ ਇਸ ਕਰਕੇ ਜਿਹੜਾ ਮੈਲਬਨ ਹਾਕੀ ਕੱਪ ਜਿਵੇਂ ਕਿ ਵਸੀਮ ਹੋਰਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੋਣ ਜਾ ਰਿਹਾ ਸਤੰਬਰ ਮਹੀਨੇ ਸੋ ਉਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਣਕਾਰੀ ਵੀ ਸਾਂਝੀ ਕਰਾਂਗੇ ਅਸੀਂ ਹਰਮਨ ਰੇਡੀਓ ਤੇ ਪਰ ਉਸ ਹਾਕੀ ਕੱਪ ਦੇ ਜਿਹੜੇ ਮੈਚ ਹੋਣੇ ਆ ਉਹਨਾਂ ਨੂੰ ਦੇਖਣ ਦੇ ਲਈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਭਾਈਚਾਰਾ ਉਹ ਜ਼ਰੂਰ ਮੈਦਾਨ ਦੇ ਵਿੱਚ ਪਹੁੰਚਦਾ ਰਹੇ ਤਾਂ ਕਿ ਜਿਹੜੇ ਇਸ ਖੇਡ ਦੇ ਨਾਲ ਜੁੜੇ ਹੋਏ ਜਿਹੜੇ ਖਿਡਾਰੀ ਆ ਉਹਨਾਂ ਦਾ ਜਿਹੜਾ ਹੌਸਲਾ ਆ ਉਹ ਦੁੱਗਣਾ ਹੋਵੇ ਚੌਗਣਾ ਹੋਵੇ ਸੋ ਵਸੀਮ ਜੀ ਬਹੁਤ ਬਹੁਤ ਧੰਨਵਾਦ ਅੱਜ ਦਾ ਇਹ ਇੱਕ ਮੁਲਾਕਾਤ ਦਾ ਸਿਲਸਿਲਾ ਅਸੀਂ ਹੁਣ ਇੱਥੇ ਹੀ ਰੋਕਦੇ ਹਾਂ ਤੇ ਜਿਹੜੇ ਵੀ ਦੋਸਤ ਇਸ ਦੌਰਾਨ ਸਾਡੇ ਨਾਲ ਬਣੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਾਨਾ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਫੇਰ ਇਸ ਮੈਲਬਨ ਕੱਪ ਨੂੰ ਲੈ ਕੇ ਮੈਨੂੰ ਲੱਗਦਾ ਜੇ ਆਪਾਂ ਗੱਲਬਾਤ ਕਰਨੀ ਚਾਹਵਾਂਗੇ ਤਾਂ ਤੁਹਾਡਾ ਸਮਾਂ ਜ਼ਰੂਰ ਲਵਾਂਗੇ ਅੱਜ ਦੇ ਲਈ ਬਹੁਤ ਬਹੁਤ ਸ਼ੁਕਰੀਆ
ਮੇਰੇ ਵੱਲੋਂ ਵੀ ਬਹੁਤ ਸ਼ੁਕਰੀਆ ਤੁਹਾਡਾ ਤੇ ਬਾਕੀ ਸਭ ਲੋਕਾਂ ਦਾ ਵੀ
ਜੀ
ਤੇ ਫੇਰ ਅਗਰ ਇੱਕ ਚਾਂਸ ਮਿਲਿਆ ਤੁਸੀਂ ਦੁਬਾਰਾ ਇਨਸ਼ਾਅੱਲਾ ਗੱਲ ਹੋਏਗੀ
ਜੀ ਜ਼ਰੂਰ ਸੋ ਬਹੁਤ ਬਹੁਤ ਸ਼ੁਕਰਾਨਾ ਤੇ ਅੱਜ ਦਾ ਇਹ ਇੱਕ ਮੁਲਾਕਾਤ ਦਾ ਸਿਲਸਿਲਾ ਜਿਸ ਵਿਚ ਗੱਲ ਕਰ ਰਹੇ ਸੀ ਦਿਲਵਾਲੀ ਵਸੀਮ ਅਹਿਮਦਪੁਰਾ ਦੇ ਨਾਲ ਇੱਥੇ ਹੀ ਰੋਕਦੇ ਹਾਂ ਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਦਿਲਵਾਲੀ ਗੱਲ ਪ੍ਰੋਗਰਾਮ ਦਾ ਸਮਾਂ ਵੀ ਲਗਭਗ ਹੁਣ ਸਮਾਪਤ ਹੈ ਤੇ ਆਪਾਂ ਆਉਣ ਵਾਲੇ ਹਫ਼ਤੇ ਦੇ ਵਿਚ ਫੇਰ ਇਸੇ ਤਰ੍ਹਾਂ ਇਸੇ ਪ੍ਰੋਗਰਾਮ ਦੇ ਵਿਚ ਜੁੜ ਬੈਠਾਂਗੇ ਤੇ ਫੇਸਬੁੱਕ ਲਾਈਵ ਦਾ ਇਹ ਸਿਲਸਿਲਾ ਜਿਹੜਾ ਉਹ ਵੀ ਹੁਣ ਇੱਥੇ ਹੀ ਰੋਕਦੇ ਹਾਂ ਪਰ ਹਰਮਨ ਰੇਡੀਓ ਤੇ ਹੋਰ ਪ੍ਰੋਗਰਾਮ ਜਿਹੜੇ ਆ ਉਹ ਲਗਾਤਾਰ ਚੱਲਦੇ ਰਹਿਣੇ ਆ ਤੁਸੀਂ ਹਰਮਨ ਰੇਡੀਓ ਦੇ ਨਾਲ ਜੁੜੇ ਰਹੋ ਔਰ ਬਣੇ ਰਹੋ ਸਾਡੇ ਨਾਲ ਜਿਹੜੇ ਦੋਸਤ ਇਸ ਵੇਲੇ ਜੁੜੇ ਹੋਏ ਆ ਜੀ ਟੈਲੀਗ੍ਰਾਮ ਦੇ ਜ਼ਰੀਏ ਉਹਨਾਂ ਦੇ ਮੈਂ ਜ਼ਰੂਰ ਜਾਂਦੀ ਜਾਂਦੀ ਜਿਹੜੇ ਮੈਸੇਜਿਸ ਆ ਉਹ ਸ਼ਾਮਲ ਕਰੂੰਗੀ ਫਿਲਹਾਲ ਫੇਸਬੁੱਕ ਲਾਈਵ ਤੋਂ ਇਜਾਜ਼ਤ ਲੈਂਦੇ ਹਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਤੇ ਲਓ ਜੀ ਦੋਸਤੋ ਇੱਧਰ ਹਰਮਨ ਰੇਡੀਓ ਦੇ ਉੱਤੇ ਦਿਲ ਵਾਲੀ ਗੱਲ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਸਮਾਪਤ ਹੋ ਚੁੱਕਿਆ ਈਵਨ ਕਿ ਉੱਪਰ ਹੋ ਚੁੱਕਿਆ ਤੇ ਇਸ ਕਰਕੇ ਆਪਾਂ ਨੂੰ ਪ੍ਰੋਗਰਾਮ ਹੁਣ ਇੱਥੇ ਰੋਕਣਾ ਪੈਣਾ ਪਰ ਹਰਜਿੰਦਰ ਸਿੰਘ ਹੋਰੀ ਸਾਡੇ ਨਾਲ ਜੁੜੇ ਆ ਕਹਿੰਦੇ ਅਮਰਦੀਪ ਜੀ ਸਤਿ ਸ੍ਰੀ ਅਕਾਲ ਪਾਕਿਸਤਾਨ ਦੇ ਹਾਕੀ ਖਿਡਾਰੀ ਦੇ ਨਾਲ ਬਹੁਤ ਵਧੀਆ ਗੱਲਬਾਤ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਗੱਲਬਾਤ ਪਸੰਦ ਕੀਤੀ ਆ ਤੇ ਜਿਹੜੇ ਵੀ ਦੋਸਤ ਅੱਜ ਸਾਡੇ ਨਾਲ ਪ੍ਰੋਗਰਾਮ ਦੌਰਾਨ ਜੁੜੇ ਆ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੇ ਅੱਜ ਦਾ ਇਹ ਪ੍ਰੋਗਰਾਮ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ ਪ੍ਰੋਗਰਾਮ ਤੋਂ ਬਾਅਦ ਕੁਛ ਇਸ਼ਤਿਹਾਰ ਜਿਹੜੇ ਆ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਉਸ ਤੋਂ ਬਾਅਦ ਕੁਛ ਗੀਤ ਜਿਹੜੇ ਆ ਉਹ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਤੇ ਲਓ ਜੀ ਪ੍ਰੋਗਰਾਮ ਨੂੰ ਵਧਾਉਂਦੇ ਆ ਫਿਰ ਅੰਤ ਵੱਲ ਤੇ ਵਧਦੇ ਆ ਇੱਕ ਬ੍ਰੇਕ ਵੱਲ
ਸ਼ਰਮਾ ਜੀ ਕੀ ਗੱਲ ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ
ਉਹ ਯਾਰ ਕੀ ਦੱਸਾਂ ਆਫਿਸ ਦੇ